ਵਾਹਿਗੁਰੂ ਵਾਹਿਗੁਰੂ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਲੀਜੈ राख पिता प्रभ मेरे, 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 राख पिता प्रभ मेरे,
राख पिता प्रभ,
राख पिता प्रभ मेरे, राख पिता प्रभ मेरे, राख पिता प्रभ मेरे,
राख पिता प्रभ मेरे,
मोहे निर्गुण सब गुण प्रभ मेरे, राख पिता प्रभ मेरे,
राख पिता प्रभ मेरे, राख पिता प्रभ
मेरे,
ਘਰਾਂ ਚ ਬੈਠ ਕੇ ਹਰ ਹਫਤੇ ਹਰ ਜਸ ਗੁਰਮਤ ਦੀਆਂ ਵਿਚਾਰਾਂ ਨਾਲ ਸਾਂਝ ਪਾਉਣ ਦਾ ਮੌਕਾ ਸਾਨੂੰ ਸਾਰਿਆਂ ਨੂੰ ਹੀ ਪ੍ਰਾਪਤ ਹੁੰਦਾ। ਜਿਵੇਂ ਹੁਣੇ ਹੁਣੇ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਇਉਂ ਕਹਿ ਸਕਦੇ ਹਾਂ ਵੀ ਇਹ ਸਵਾਲ, ਇਹ ਗੱਲਬਾਤ ਹਰੇਕ ਮਨੁੱਖ ਦੇ ਹੁੰਦਾ ਵੀ ਅਸੀਂ ਬਚ ਜਾਈਏ, ਸਾਡਾ ਬਚਾਵ ਹੋ ਜਾਏ। ਤੇ ਹੁਣ ਬਚਣ ਲਈ ਜਿਵੇਂ ਕਹਿ ਲਓ ਰੋਗ ਕੋਈ ਆਉਂਦਾ ਹੈ, ਕੋਈ ਬਿਮਾਰੀ ਆਉਂਦੀ ਹੈ, ਉਹਦੇ ਲੱਛਣਾਂ ਦਾ ਪਹਿਲਾਂ ਸਾਨੂੰ ਪਤਾ ਹੋਣਾ ਲਾਜ਼ਮੀ ਹੁੰਦਾ, ਜ਼ਰੂਰੀ ਹੁੰਦਾ ਕਹਿ ਲਓ। ਇਵੇਂ ਹੀ ਇਸ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਰੱਖਣ ਵਿੱਚ ਕੋਈ ਢਿੱਲ ਨਹੀਂ ਪਰਮਾਤਮਾ ਦੇ। ਜਿਵੇਂ ਆਪਾਂ ਪਿਛਲੇ ਦਿਨੇ ਵੀ ਸੁਣਦੇ ਰਹੇ ਹਾਂ, ਬਾਰਿਸ਼ ਤੇ ਪੈ ਰਹੀ ਹੈ ਪਰ ਆਪਣਾ ਹੀ ਭਾਂਡਾ ਮੂਧਾ ਕਰੀ ਬੈਠੇ ਹਾਂ, ਫਿਰ ਬਾਰਿਸ਼ ਦਾ ਥੋੜਾ ਕਸੂਰ ਹੈ, ਮੀਂਹ ਦਾ ਥੋੜਾ ਕਸੂਰ ਹੈ। ਇਵੇਂ ਹੀ ਪਰਮਾਤਮਾ, ਰੱਬ ਕਹਿ ਲਓ, ਵਾਹਿਗੁਰੂ ਕਹਿ ਲਓ, ਨਿਯਮ ਕਹਿ ਲਓ, ਜੋ ਮਰਜ਼ੀ ਨਾਮ ਰੱਖ ਲਓ, ਉਹ ਹੈ ਇੱਕੋ ਹੀ ਹੈ। ਜਿਵੇਂ ਕੱਲ ਵੀ ਆਪਾਂ ਭਾਈ ਸਾਹਿਬ ਜੀ ਪਾਸੋਂ ਬੜਾ ਪਿਆਰਾ ਨੁਕਤਾ ਆਪ ਜੀ ਨਾਲ ਭਾਈ ਸਾਹਿਬ ਨੇ ਸਾਂਝਾ ਕੀਤਾ ਸੀ ਵੀ ਇੱਕ ਉਹ ਜਿਸ ਵੇਲੇ ਸਾਨੂੰ ਇੱਕੋ ਦੀ ਸਮਝ ਲੱਗਦੀ, ਉਹਦੇ ਸਿਧਾਂਤ ਨੂੰ, ਉਹਦੀ ਉਸ ਵਿਚਾਰ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਹਾਂ, ਫਿਰ ਪੂਰਾ ਵਰਲਡ, ਪੂਰਾ ਸੰਸਾਰ ਸਾਨੂੰ ਇੱਕ ਆਪਣੇ ਘਰ ਵਰਗਾ ਲੱਗਣ ਲੱਗ ਜਾਂਦਾ। ਨਹੀਂ ਤੇ ਬੰਦਾ ਕਿਸੇ ਦੇ ਮਰਦੇ ਹੈ, ਬੰਦਾ ਖੁਸ਼ ਹੋਈ ਜਾਂਦਾ, ਕਿਸੇ ਦੇ ਜੰਮਦੇ ਹੈ ਤਾਂ ਬੰਦਾ ਦੁਖੀ ਹੋਈ ਜਾਂਦਾ ਆ। ਪਰ ਜਿਸ ਵੇਲੇ ਇੱਕੋ ਦੇ ਸਿਧਾਂਤ ਨੂੰ ਬੰਦਾ ਸਮਝਦਾ ਹੈ, ਉਸ ਵੇਲੇ ਉਹਨੂੰ ਪੂਰੀ ਦੁਨੀਆਂ, ਪੂਰਾ ਸੰਸਾਰ ਆਪਣੇ ਘਰ ਵਰਗਾ ਲੱਗਦਾ, ਆਪਣਾ ਆਪਣਾ ਲੱਗਦਾ। ਜਿਹਨੂੰ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਇਵੇਂ ਹੀ ਜਿਹੜੇ ਨਿਯਮ ਨੇ ਰੱਖਣ ਵਿੱਚ ਢਿੱਲ ਥੋੜਾ ਕਰਦੇ, ਬੰਦੇ ਨੂੰ ਬਚਾਉਣ ਵਿੱਚ ਢਿੱਲ ਥੋੜਾ ਕਰਦੇ, ਪਰ ਸ਼ਰਤ ਇੱਥੇ ਇਹ ਹੈ, ਸਮਝਣਾ ਪੈਣਾ ਵੀ ਸਾਨੂੰ ਬਚਣਾ ਕਿਹੜੀ ਚੀਜ਼ ਤੋਂ ਪੈਣਾ। ਪੰਚ ਬਖਾਦੀ ਏਕ ਗਰੀਬ ਅਗਲੇ, ਪੂਰੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਪੰਚ ਬਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਔਰ ਬਹੁਤ ਸੰਤਾਵੇ, ਆਇਓ ਸ਼ਰਨ ਦੁਆਰੇ। ਤੇ ਅੱਗੇ ਜਾ ਕੇ ਲਾਸਟ ਤੇ ਜਾ ਕੇ ਕਹਿੰਦੇ ਜੀਤ ਲਏ ਓਏ ਮਹਾ ਬਖਾਦੀ, ਕਹਿੰਦੇ ਬਚ ਗਏ ਬਸ। ਇਸ ਕਰਕੇ ਆਓ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਉਹਦੇ ਰੱਖਣ ਵਿੱਚ ਕੋਈ ਢਿੱਲ ਨਹੀਂ, ਸ਼ਰਤ ਇਹ ਹੈ, ਰਿਕੁਆਇਰਮੈਂਟ ਇਹ ਹੈ, ਲੋੜ ਇਹ ਹੈ ਵੀ ਸਾਨੂੰ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਦੇ ਵਿੱਚ ਚੱਲਣਾ ਪੈਣਾ। ਸਵਾਓ ਭਾਈ ਸਾਹਿਬ ਜੀ ਆ ਗਏ ਆ, ਤੇ ਆਪਾਂ ਰਹਿੰਦਾ ਸਮਾਂ ਉਹਨਾਂ ਪਾਸੋਂ ਗੁਰਮਤ ਦੀਆਂ ਵਿਚਾਰਾਂ ਇਸੇ ਤਰ੍ਹਾਂ ਬੜੇ ਟਿਕਾਅ ਨਾਲ ਉਹਨਾਂ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਾਂਗੇ, ਵਿਚਾਰ ਕਰਦੇ ਆ, ਕੀਰਤਨ ਕਰਦੇ ਆ, ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਹੋ ਨਾਨਕ ਮਨ ਪਿਆ ਗੁਰਦਾਸ, ਪਾਇਆ ਪਦ ਨਿਰਵਾਣੀ। ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ,
ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ।
ਨਿਰਗੁਣ ਸਭ ਗੁਣ, ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ
ਮਹਾਰਾਜ ਕਹਿੰਦੇ ਨੇ ਸਮਾਂ ਲੰਘ ਰਿਹਾ ਇਹਦੀ ਸੰਭਾਲ ਕਰਨੀ ਚਾਹੀਦੀ ਹੈ ਸਮਝ ਲਈਏ ਕੁਛ ਨੁਕਤੇ ਨੇ ਜਿਨ੍ਹਾਂ ਨੂੰ ਸਿੱਖਣਾ ਹੁੰਦਾ ਹੈ ਬਾਕੀ ਸਾਰੀ ਪ੍ਰੈਕਟਿਸ ਆਪ ਹੀ ਕਰਨੀ ਹੁੰਦੀ ਹੈ ਤੇ ਗੁਰਬਾਣੀ ਨੇ ਉਹ ਨੁਕਤੇ ਸਮਝਾ ਦਿੱਤੇ ਜਿਹਦੇ ਨਾਲ ਜ਼ਿੰਦਗੀ ਸੌਖੀ ਹੋ ਸਕੇ ਪਰ ਪ੍ਰੋਬਲਮ ਹੈ ਸਾਹਮਣੇ ਮਾੜਾ ਵੀ ਪਿਆ ਚੰਗਾ ਵੀ ਪਿਆ ਠੇਕੇ ਵੀ ਇੱਥੇ ਹੀ ਨੇ ਗੁਰਦੁਆਰੇ ਵੀ ਇੱਥੇ ਹੀ ਔਰਗੈਨਿਕ ਵੀ ਇੱਥੇ ਹੀ ਮਿਲਦਾ ਤੇ ਫਾਸਟ ਫੂਡ ਵੀ ਇੱਥੇ ਹੀ ਮਿਲਦਾ ਸਲਾਦ ਖਾ ਲਓ ਇਹ ਵੀ ਇੱਥੇ ਹੀ ਹੈ ਤੇ ਪੀਜ਼ੇ ਵੀ ਇੱਥੇ ਹੀ ਹੈ ਫਰੂਟ ਦੀ ਦੁਕਾਨ ਤੋਂ ਲੰਘ ਕੇ ਅਗਲਾ ਕਹਿੰਦਾ ਪੀਜ਼ਾ ਖਾਣਾ ਪਰ ਸਿਹਤ ਲਈ ਠੀਕ ਕੀ ਹੈ ਫਰੂਟ ਇੱਥੇ ਹੀ ਨੇ ਇਕੱਠੇ ਹੀ ਨੇ ਚੱਕਦੇ ਕੀ ਹੋ ਅਸੀਂ ਪਹਿਲੇ ਪਾਤਸ਼ਾਹ ਕਹਿੰਦੇ ਚੱਕਦੇ ਕੀ ਹੈ
ਦਾਦਰ ਦਾਦਰ ਕਹੀਏ ਡੱਡੂ
ਕਹਿੰਦੇ ਡੱਡੂਆ ਤੈਨੂੰ ਕਦੀ ਸਮਝ ਨਹੀਂ ਲੱਗਣੀ
ਦਾਦਰ ਦਾਦਰ
ਡੱਡੂ ਤੂੰ ਜਾਲਾ ਹੀ ਖਾਣੀ
ਤੂੰ ਕਬ ਹੈ ਨਾ ਜਾਨਸ ਰੇ ਕਬ ਹੈ ਜਾਨਸ ਰੇ
ਹੈ ਡੱਡੂ ਤੂੰ ਤੇ ਪਾਣੀ ਚ ਹੀ ਰਹਿੰਦਾ ਪਰ ਤੈਨੂੰ ਜਾਲਾ ਹੀ ਦਿਸਣਾ ਨਾਨਕ ਸਰੀਆਂ ਬਾਬੇ
ਡੱਡੂ ਦਾਦਰ ਦਾਦਰ ਤੂੰ ਕਬ ਹੈ ਨਾ ਜਾਨ ਕਬ ਹੈ ਜਾਨਸ ਰੇ ਦਾਦ ਦਾਦ ਤੂੰ ਕਬ ਹੈ ਜਾਨਸ ਰੇ ਕਬ ਹੈ
कब है चांद सुने बसस नेर पल जल पखुश से बाल बसस नेर पल जल अमृत नानक्ष रे अमृत नानक्ष रे कब है न जान सरे कब है जान सरे दादर दादर तू कब
मन जावन रे
संग सुख नहीं रे
अनुभव कारण रे ਸਤਿਗੁਰ ਜੇ ਮਿਲੇ ਇਸ
ਕਈ ਹੁੰਦੇ ਆ ਜਿਹੜੇ ਨਾਲੇ ਤੁਰਦੇ ਫਿਰਦੇ ਰਹਿੰਦੇ ਆ, ਗੱਲਾਂ ਵੀ ਕਰੀ ਜਾਂਦੇ ਆ, ਵਿੱਚੇ ਸੁਣੀ ਵੀ ਜਾਂਦੇ ਹੁੰਦੇ ਆ, ਕਿਤੇ ਧਿਆਨ ਹੋ ਗਿਆ ਕਿਤੇ ਨਾ ਹੋਇਆ, ਕਿਤੇ ਟੁੱਟ ਗਿਆ, ਕੋਈ ਗੱਲ ਸਮਝ ਆ ਗਈ ਕੋਈ ਨਾ ਆਈ। ਪਰ ਕਈਆਂ ਨੂੰ ਮੈਂ ਵੇਖਿਆ ਜਦੋਂ ਪ੍ਰੋਗਰਾਮ ਸੁਣਦੇ ਆ ਤੇ ਉਹ ਜਾਂ ਕੰਮ ਕਾਰ ਪਹਿਲਾਂ ਕਰ ਲੈਂਦੇ ਆ ਜਾਂ ਕੰਮ ਕਾਰ ਬਾਅਦ ਚ ਕਰਦੇ ਆ, ਪੂਰਾ ਧਿਆਨ ਲਾ ਕੇ ਇੰਟਰਸਟ ਨਾਲ, ਸ਼ੌਂਕ ਨਾਲ। ਅਸਲ ਚ ਗੱਲ ਸ਼ੌਂਕ ਦੀ ਵੀ ਹੁੰਦੀ ਹੈ। ਕਈ ਤੇ ਜਿਵੇਂ ਆਪਾਂ ਦੀਵਾਨ ਚ ਬੈਠਦੇ ਹਾਂ ਨਾ, ਇੱਦਾਂ ਚੌਂਕਣਾ ਮਾਰ ਕੇ ਟੀਵੀ ਅੱਗੇ ਬਹਿ ਕੇ ਸੁਣਦੇ, ਤੇ ਇਹ ਹੁੰਦਾ ਵੀ ਦੋ ਘੰਟੇ ਹੁਣ ਫੋਨ ਵੀ ਨਾ ਕੋਈ ਆਵੇ, ਕੋਈ ਗੱਲ ਨਾ ਕਰ। ਆਪਣਾ ਆਪਣਾ ਇੰਟਰਸਟ ਹੁੰਦਾ ਹੈ, ਜਿੰਨੀ ਰੀਝ ਨਾਲ ਸ਼ੌਂਕ ਨਾਲ ਆਪਾਂ ਸੁਣਦੇ ਹਾਂ ਓਨਾ ਹੀ ਅਸੀਂ ਸਮਝਦੇ ਹਾਂ, ਫਿਰ ਲਾਗੂ ਕਰਦੇ ਹਾਂ ਜ਼ਿੰਦਗੀ ਚ। ਕੋਸ਼ਿਸ਼ ਕਰਨੀ ਚਾਹੀਦੀ ਹੈ, ਸੁਣਾਂਗੇ ਧਿਆਨ ਨਾਲ, ਨਹੀਂ ਤੇ ਸਮਝਾਂਗੇ ਕਿੱਦਾਂ, ਜੇ ਸਮਝ ਨਾ ਆਇਆ ਤੇ ਮੰਨਾਂਗੇ ਫਿਰ ਕਿਵੇਂ। ਤਾਂ ਕਰਕੇ ਜ਼ਰੂਰੀ ਹੈ ਵੀ ਧਿਆਨ ਨਾਲ ਸੁਣਿਆ ਜਾਏ, ਬੜੀ ਬਰੀਕੀ ਨਾਲ ਆਲਾ ਦੁਆਲਾ ਵੇਖਣਾ ਪੈਂਦਾ, ਬੜੇ ਐਕਟਰ ਕਿੱਦਾਂ ਕਿੱਦਾਂ ਦੇ ਰੋਲ ਪਲੇ ਕਰਦੇ ਆ। ਪਰ ਜਿਹੜੇ ਬੰਦੇ ਕੋਈ ਪਹਿਲਵਾਨ ਬਣਦੇ ਆ ਤੇ ਚੰਗਾ ਐਕਟਰ ਹੋਵੇ, ਉਹ ਪਹਿਲਾਂ ਪਹਿਲਵਾਨਾਂ ਵਿੱਚ ਦੋ ਦੋ ਮਹੀਨੇ ਲਾਉਂਦਾ ਹੈ, ਉਹਨਾਂ ਦੀ ਐਕਟੀਵਿਟੀ ਵੇਖਦਾ, ਉਹਨਾਂ ਦੀ ਲਾਈਫ ਸਟਾਈਲ ਵੇਖਦੇ ਵੀ ਕਿਵੇਂ ਰਹਿੰਦੇ ਆ, ਕਿਵੇਂ ਖਾਂਦੇ ਆ, ਕਿਵੇਂ ਘੁਲਦੇ ਆ, ਕਿਵੇਂ ਲੱਗਦੇ ਆ, ਚਾਲ ਕਿੱਦਾਂ ਦੀ ਹੈ, ਸਰੀਰ ਇਹਨਾਂ ਦਾ ਕਿੱਦਾਂ, ਸਾਰਾ ਕੁਛ ਵਾਚ ਕਰਦੇ ਆ ਬਰੀਕੀ ਨਾਲ। ਫਿਰ ਉਹ ਜਦੋਂ ਆਉਂਦੇ ਆ ਨਾ ਮੂਵੀ ਦੇ ਵਿੱਚ ਐਕਟਿੰਗ ਕਰਦੇ ਆ ਤੇ ਕਮਾਲ ਕਰ ਦਿੰਦੇ ਆ, ਕਿਉਂਕਿ ਜੇ ਚੰਗਾ ਕੋਈ ਐਕਟਰ ਹੈ
ਕਾਪੀ ਕਰ ਦਿੰਦਾ ਇਹਦਾ ਮਤਲਬ ਹੈ ਬੜੀ ਬਰੀਕੀ ਨਾਲ ਉਸ ਵੇਖਦਾ ਵੀ ਹੈ ਤਾਂ ਹੀ ਕਾਪੀ ਕਰਦਾ ਕਈ ਵਾਰੀ ਉਹ ਗੁਰਚੇਤ ਨੀ ਚਿੱਤਰਕਾਰ ਜਿਹੜਾ ਮੁੰਡਾ ਉਹ ਕਿੰਨੀਆਂ ਉਹਦੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਕਲਿੱਪ ਇੱਕ ਇੱਕ ਮਿੰਟ ਦੇ ਕਈਆਂ ਵਿੱਚ ਉਹ ਬੀਬੀ ਬਣਦਾ ਤੇ ਮੈਂ ਨੋਟ ਕਰਦਾ ਹੁੰਦਾ ਵੀ ਬੰਦੇ ਨਾਲੋਂ ਵੱਧ ਉਹ ਬੀਬੀ ਦਾ ਰੋਲ ਵਧੀਆ ਕਰਦਾ ਉਹ ਕਈ ਵਾਰੀ ਲਾ ਲਈਏ ਤੇ ਜਿਹੜਾ ਉਹਦਾ ਸਟਾਈਲ ਹੈ ਮਲਵਈ ਸਟਾਈਲ ਮਲਵਈ ਬੀਬੀ ਜਿਹੜੀ ਮਲਵੈਣ ਪਿੰਡਾਂ ਦੀ ਮਾਈ ਉਹ ਜਿੱਦਾਂ ਸਟਾਈਲ ਚੁੰਨੀ ਲੈਣ ਦਾ ਬਹਿਣ ਦਾ ਇੱਕ ਜਗ੍ਹਾ ਉਹ ਡਾਕਟਰ ਕੋਲ ਜਾਂਦੀ ਹੈ ਜਿੱਥੇ ਜਾ ਕੇ ਕਹਿੰਦੀ ਹੈ ਵੀ ਮੈਂ ਢਿੱਲੀ ਹੈ ਤੇ ਉੱਥੇ ਫਿਰ ਜਦੋਂ ਕਹਿੰਦੀ ਨਾ ਵੀ ਆਹ ਲੱਤ ਇਹ ਆਹ ਲੱਤ ਇਹਦੇ ਚੋਂ ਤੇ ਬਸ ਐ ਪੀੜ ਉੱਠਦੀ ਹੈ ਐ ਗੋਲਾ ਜਿਹਾ ਉੱਠਦਾ ਇਹ ਇੱਥੇ ਨਿਕਲਿਆ ਉਹ ਜੇ ਤੁਸੀਂ ਬਰੀਕੀ ਨਾਲ ਵੇਖੋਗੇ ਤੇ ਇਹਦਾ ਮਤਲਬ ਇਹ ਹੈ ਵੀ ਉਹ ਬੜੀ ਬਰੀਕੀ ਨਾਲ ਬੁੜੀਆਂ ਕੋਲੇ ਬੀਬੀਆਂ ਕੋਲੇ ਬਹਿ ਕੇ ਵੇਖਦਾ ਇੱਕ ਇੱਕ ਹਰਕਤ ਬਰੀਕੀ ਨਾਲ ਨੋਟ ਕਰਦਾ ਫਿਰ ਜਦੋਂ ਉਹਨੂੰ ਉਹਨੇ ਫਿਲਮਾਂਕਣ ਹੋਣਾ ਉਹਦਾ ਉਹਨੂੰ ਬਣਾਉਣਾ ਫਿਲਮੀਕਰਨ ਹੁੰਦਾ ਜਦੋਂ ਉਸ ਚੀਜ਼ ਦਾ ਫਿਰ ਉਹ ਕਮਾਲ ਦੀ ਹੁੰਦੀ ਐ ਲੱਗਦਾ ਵੀ ਰੀਅਲ ਬੁੜੀ ਹੈ ਇਹ ਸੇਮ ਹੀ ਸਟਾਈਲ ਉਹੀ ਢੰਗ ਉਹੀ ਤਰੀਕਾ ਸੋ ਜੇ ਅਸੀਂ ਕੁਝ ਸਮਝਣਾ ਚਾਹੁੰਦੇ ਹਾਂ ਨਾ ਤਾਂ ਸਾਡਾ ਧਿਆਨ ਬਰੀਕੀ ਨਾਲ ਸੁਣਨ ਵਿੱਚ ਹੋਣਾ ਚਾਹੀਦਾ ਇੱਕ ਇੱਕ ਚੀਜ਼ ਨੋਟ ਕਰਨ ਵਿੱਚ ਆਪਾਂ ਇੱਥੇ ਬੰਦਿਆਂ ਨੂੰ ਵੇਖਦੇ ਹੁੰਦੇ ਹਾਂ ਕਈ ਬੰਦੇ ਆਉਣਗੇ ਘੰਟਾ ਆਪਣੇ ਕੋਲੇ ਬੈਠੇ ਉਹਨਾਂ ਦੇ ਦਿਮਾਗ ਵਿੱਚ ਇਹ ਚੀਜ਼ ਚੱਲਦੀ ਹੁੰਦੀ ਹੈ ਮੈਂ ਸੁਣਾਉਣ ਆਇਆ ਘੰਟਾ ਗੱਲਬਾਤ ਕਰੀ ਜਾਣੀ ਹੈ ਸੁਣਾਸ ਨੂੰ ਕਿ ਸੁਣਨੀ ਘੱਟ ਸੁਣਾਉਣੀ ਜ਼ਿਆਦਾ ਹੁੰਦੀ ਕਈ ਆ ਕੇ ਵੇਖਿਆ ਚੁੱਪ ਕਰਕੇ ਗੱਲ ਤੋਰਨਗੇ ਬਸ ਸੁਣਨਗੇ ਆਪਾਂ ਬੋਲੀ ਜਾਂਦੇ ਹਾਂ ਕਈ ਵਾਰੀ ਫਿਰ ਮੈਨੂੰ ਇੱਦਾਂ ਆ ਜਾਂਦੇ ਨੇ ਬਸ ਜੀ ਮੈਂ ਉਹ ਆਪਣੀ ਸੁਣਾਉਣੀ ਚਾਹੁੰਦੇ ਹੁੰਦੇ ਇੱਕ ਮਿੰਟ ਵਿੱਚ ਪਤਾ ਲੱਗ ਜਾਂਦਾ ਗੱਲ ਤੋਂ ਹਿਸਾਬ ਜਿਹਾ ਲੱਗ ਜਾਂਦਾ ਵੀ ਇਹ ਸੁਣਨ ਵਾਲਾ ਕਿ ਸੁਣਾਉਣ ਵਾਲਾ ਜੇ ਸੁਣਨ ਵਾਲਾ ਫਿਰ ਸਾਡਾ ਖਰਚਾ ਹੋਣਾ ਉਹਨੇ ਇਕੱਠਾ ਕਰਨਾ ਤੇ ਜੇ ਸੁਣਾਉਣ ਵਾਲਾ ਆ ਜੇ ਫਿਰ ਸਾਡਾ ਫਾਇਦਾ ਖਰਚਾ ਤੇ ਉਹਦਾ ਹੋਣਾ ਹੁਣ ਬੋਲੀ ਚੱਲ ਅਸੀਂ ਸੁਣੀ ਜਾਂਦੇ ਮੈਨੂੰ ਲੱਗਦਾ ਵੀ ਚੱਲ ਤੈਨੂੰ ਵੇਖਦੇ ਹਾਂ ਵੀ ਕਿੱਦਾਂ ਦੀ ਪਰਸਨੈਲਿਟੀ ਕਿੱਦਾਂ ਦੀ ਸ਼ਖਸੀਅਤ ਕਿੱਦਾਂ ਦੇ ਤਜਰਬੇ ਕਿੱਦਾਂ ਦੇ ਐਕਸਪੀਰੀਅੰਸ ਹੁਣ ਆਪਣੇ ਕੋਲ ਸੁਣਨ ਵਾਲੇ ਜ਼ਿਆਦਾ ਆਉਂਦੇ ਆ ਸੁਣਾਉਣ ਵਾਲਾ ਤੇ ਕੋਈ ਕੋਈ ਆਉਂਦਾ ਪਰ ਜਿਹੜੇ ਸੁਣਾਉਣ ਵਾਲੇ ਆਉਂਦੇ ਆ ਉਹਨਾਂ ਚੋਂ ਆਪਾਂ ਕਿੰਨਾ ਕੁਝ ਸਿੱਖਦੇ ਹਾਂ ਤੇ ਮੈਂ ਨੋਟ ਕਰਦਾ ਇਹ ਗੱਲ ਵੀ ਆਪਾਂ ਆਮ ਵਿਚਰਦੇ ਘੱਟ ਆ ਲੋਕਾਂ ਚ ਮੈਂ ਜਾਣਾ ਜਾਂਦਾ ਨੀ ਸਿਕਿਉਰਿਟੀ ਦਾ ਚੱਕਰ ਜੇ ਵੋ ਪਰ ਜੇ ਆਮ ਕੋਈ ਤਵੀ ਤੇ ਕੰਮ ਕਰਦਾ ਕੋਈ ਲੰਗਰ ਚ ਕਰਦਾ ਕੋਈ ਬਹਿਜੇ ਕੋਲ ਮੈਨੂੰ ਬਹੁਤ ਘੱਟ ਮਿਲਦੇ ਆ ਪਰ ਜਿੰਨੇ ਕੁ ਮੈਨੂੰ ਮਿਲਦੇ ਆ ਉਹਨਾਂ ਦੇ ਹਾਵ ਭਾਵ ਗੱਲਾਂ ਬਾਤਾਂ ਸੁਣ ਕੇ ਉਹਨਾਂ ਚੋਂ ਕਿੰਨਾ ਕੁਝ ਆਪਾਂ ਨੂੰ ਸਿੱਖਣ ਨੂੰ ਮਿਲ ਜਾਂਦਾ ਤੇ ਜਿੰਨਾ ਆਪਾਂ ਜ਼ਿਆਦਾ ਵਿਚਰੀਏ ਜਿਹੜਾ ਬੰਦਾ ਬਹੁਤ ਲੋਕਾਂ ਚ ਵਿਚਰਦਾ ਕਦੇ ਬੱਸ ਚ ਬੈਠਾ ਹੈ ਕਦੇ ਟਿਕਟਾਂ ਕੱਟਣ ਵਾਲੇ ਨੂੰ ਵੇਖਦਾ ਕਦੇ ਡਰਾਈਵਰ ਨੂੰ ਵੇਖਦਾ ਕਦੇ ਇੱਧਰ ਵਾਲੇ ਨੂੰ ਬੱਸ ਅੱਡੇ ਤੇ ਕਿੰਨੀ ਦੁਨੀਆ ਕਿੰਨੀ ਭੀੜ ਇੱਕ ਇੱਕ ਚੀਜ਼ ਜਿਹੜੀ ਹੈ ਉਹਦੇ ਚੋਂ ਕਿੰਨਾ ਕੁਝ ਜਿਹੜਾ ਸਿੱਖਿਆ ਜਾ ਸਕਦਾ ਬੰਦੇ ਦੇ ਸੁਭਾਅ ਤੇ ਪੇਜ ਪੜ੍ਹਨ ਨਾਲੋਂ ਫੇਸ ਪੜ੍ਹਨੇ ਹੁੰਦੇ ਜ਼ਰੂਰੀ ਉਹਨੂੰ ਆਇਡੈਂਟੀਫਾਈ ਕਰਨਾ ਪਰਸਨੈਲਿਟੀ ਨੂੰ ਸੁਭਾਅ ਨੂੰ ਵੇਖਣਾ ਵਿਹਾਰ ਵੇਖਣਾ ਕਿਤਾਬਾਂ 'ਚ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਕਈ ਸੁਪਨੇ ਹੀ ਨੇ ਕਈ ਸਿਰਫ ਸੋਚਿਆ ਹੋਇਆ ਕਈ ਚੀਜ਼ਾਂ ਕਿਤਾਬਾਂ ਦੇ ਵਿੱਚ ਚਿਤਵੀਆਂ ਹੋਈਆਂ ਨੇ ਪਰ ਉਹ ਰਿਐਲਿਟੀ ਨਹੀਂ ਹੈਗੀ ਪਰ ਗਰਾਊਂਡ ਦੇ ਉੱਤੇ ਰਿਐਲਿਟੀ ਹੁੰਦੀ ਹੈ ਤੇ ਜਿੰਨਾ ਸਿੱਧੇ ਲੋਕਾਂ ਨੂੰ ਸਮਝ ਆਉਣੀ ਹੈ ਸਿੱਧੀਆਂ ਗੱਲਾਂ ਸਮਝ ਆਉਣੀਆਂ ਹੁਣ ਆਪਾਂ ਨੂੰ ਜ਼ਿਆਦਾ ਲੋਕ ਕੌਣ ਸੁਣਦੇ ਨੇ ਪੰਜਾਬੀ ਬਹੁਤ ਹਿੰਦੂ ਵੀ ਸੁਣਦੇ ਨੇ ਮੈਨੂੰ ਇਹਨਾਂ ਨੇ ਦੱਸਿਆ ਕਹਿੰਦੇ ਬਹੁਤੀ ਗਿਣਤੀ ਆਪਾਂ ਨੂੰ ਸੁਣਨ ਵਾਲਿਆਂ ਦੀ ਯੂਟਿਊਬ ਤੇ ਆਊਟ ਆਫ ਸਟੇਟ ਦੇ ਵਿੱਚ ਨੰਬਰ ਆਇਆ ਯੂਟਿਊਬ ਤੇ ਪਤਾ ਲੱਗ ਜਾਂਦਾ ਨਾ ਗੁਜਰਾਤ ਦੀ ਤੇ ਦੂਜੇ ਨੰਬਰ ਤੇ ਪਾਕਿਸਤਾਨ ਦੀ ਉੱਥੇ ਕਿੰਨੇ ਸੁਣਦੇ ਨੇ ਪਾਕਿਸਤਾਨ ਚ ਹੁਣ ਵੱਖਰੇ ਵੱਖਰੇ ਥਾਵਾਂ ਤੇ ਲੋਕੀ ਨੋਟ ਕਰਦੇ ਨੇ ਸੁਣਦੇ ਨੇ ਧਿਆਨ ਦਿੰਦੇ ਨੇ ਆਪਾਂ ਹੁਣ ਜਦੋਂ ਮੰਨ ਲਓ ਲੋਕਾਂ ਦੇ ਵਿੱਚ ਵਿਚਰੀਏ ਖੁੱਲ ਕੇ ਕਿੰਨਾ ਕੁਛ ਸਮਝ ਆਉਂਦਾ। ਇਹ ਹੈਗਾ ਗਰਾਊਂਡ। ਤੇ ਵਧੀਆ ਅਗਲੇ ਨੂੰ ਕਿਉਂ ਲੱਗਦਾ? ਕਿਉਂਕਿ ਆਪਾਂ ਗੱਲਾਂ ਕਰਦੇ ਹਾਂ ਜਿਹੜੀਆਂ ਜ਼ਿੰਦਗੀ ਨਾਲ ਰਿਲੇਟਡ ਨੇ, ਜ਼ਿੰਦਗੀ ਦੀਆਂ ਗੱਲਾਂ ਨੇ। ਜ਼ਿੰਦਗੀ ਜਿਉਣੀ ਹੈ, ਜ਼ਿੰਦਗੀ ਸਿੱਖਣੀ ਹੈ। ਅਗਲਾ ਚਾਹੁੰਦਾ ਵੀ ਮੇਰੀ ਲਾਈਫ ਸੋਹਣੀ ਬਣੇ ਤੇ ਜ਼ਿੰਦਗੀ ਦੀਆਂ ਗੱਲਾਂ ਹੀ ਸੁਣਨੀਆਂ ਚਾਹੁੰਦਾ। ਸਾਡੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਧਿਆਤਮਕਤਾ, ਸਪਿਰਚੁਐਲਿਟੀ, ਇਹ ਸ਼ਬਦ ਨੇ ਅੰਦਰ ਦੀ ਗੱਲ ਪ੍ਰਚਾਰਕ ਨਹੀਂ ਕਰਦੇ ਹੁਣ, ਅੰਦਰ ਦਾ ਟਕਾ। ਹੁਣ ਅੰਦਰ ਦਾ ਟਕਾ ਕੀ ਹੁੰਦਾ? ਮਤਲਬ ਅੰਦਰ ਦੇ ਟਕਾ ਦੀ ਡੈਫੀਨੇਸ਼ਨ ਕੀ ਹੈ? ਕਹਿੰਦੇ ਜੀ ਬਸ ਕਮਾਲ ਦੀ ਗੱਲ ਵੇਖੋ, ਸਾਡੇ ਧਰਮ ਦਾ ਢਾਂਚਾ ਕਿੱਡਾ ਭੈੜਾ ਹੈ। ਹਰ ਬੰਦੇ ਦਾ ਕੀਤਾ ਕੰਮ ਦਿਸਦਾ, ਆਰਕੀਟੈਕਚਰ ਨੇ ਬਾਹਰ ਬਣਾਇਆ, ਬਾਹਰ ਕੀਤਾ ਐ ਵਿਖਾ ਦਿੰਦਾ, ਕੰਮ ਕੀਤਾ ਤੇ ਦਿਸਦਾ ਨਾ। ਅੱਛਾ, ਕਿਸੇ ਬੰਦੇ ਨੇ ਬਾਹਰ ਵਧੀਆ ਵਿਖਾਏਗਾ ਵੀ ਔਰਗੈਨਿਕ ਹੈ ਜੀ, ਟੇਸਟ ਕਰ ਲਓ। ਕਿਸੇ ਬੀਬੀ ਨੇ ਘਰ ਚ ਖਾਣਾ ਬਣਾਇਆ, ਉਹ ਵੀ ਟੇਸਟ ਕਰਾ ਸਕਦੀ ਹੈ। ਆਹ ਵੇਖੋ ਸਾਡੇ ਨਿਕੰਮੇ ਨੇ, ਕੱਖ ਨਹੀਂ ਹੋਇਆ ਹੁੰਦਾ। ਇਹ ਪਤਾ ਕੀ ਕਹਿੰਦੇ ਨੇ? ਅਸੀਂ ਬਹੁਤ ਕੁਛ ਕੀਤਾ, ਪ੍ਰਾਪਤੀ ਹੈ। ਅਗਲਾ ਕਹਿੰਦਾ ਵੀ ਇਹਦੀ ਪ੍ਰਾਪਤੀ ਹੈ, ਔਰਗੈਨਿਕ ਸਬਜ਼ੀ ਇਹਨੇ ਆਹ ਵਿਖਾਤੀ, ਆਹ ਬੰਦਾ ਕਲਾਕਾਰ ਹੈ, ਇਹਨੇ ਬਾਜਾ ਸਿੱਖਿਆ, ਗੁਣ ਲਿਆ, ਇਹਨੇ ਵਿਖਾਤਾ। ਠੀਕ ਹੈ, ਢੋਲਕ ਵਜਾ ਕੇ ਇਹ ਵਿਖਾ ਦੂ, ਜੋੜੀ ਵਜਾ ਕੇ ਇਹ ਵਿਖਾ ਦੂ, ਬੋਲ ਕੇ ਉਹ ਵਿਖਾ ਦੂ, ਕੀਬੋਰਡ ਵਜਾ ਕੇ ਇਹ ਵਿਖਾ ਦੂ। ਸਾਰੇ ਵਿਖਾ ਦੇਣਗੇ ਨਾ ਆਪਣੇ ਆਪਣੇ ਗੁਣ। ਸਬਜ਼ੀ ਵਾਲਾ ਆਪਣੇ ਵਿਖਾ ਰਿਹਾ, ਨੌਕਰੀ ਵਾਲਾ ਆਪਣਾ ਕੰਮ ਵਿਖਾ ਰਿਹਾ। ਆਹ ਵੇਖੋ, ਆਹ ਚੈੱਕ ਕਰ ਲਓ, ਸਾਡੇ ਵਾਲਿਆਂ ਨੂੰ ਪੁੱਛੋ ਵੀ ਵਿਹਲਣ ਹੋ ਤੁਸੀਂ? ਕਹਿੰਦੇ ਅਸੀਂ ਅਧਿਆਤਮਕਤਾ। ਅੱਛਾ, ਕਹਿੰਦਾ ਕਹਿੰਦੇ ਵਿਖਾਓ? ਕਹਿੰਦੇ ਦੱਸਿਆ ਜਾ ਹੀ ਨਹੀਂ ਸਕਦਾ, ਵਿਖਾਇਆ ਜਾ ਨਹੀਂ ਸਕਦਾ, ਇਹ ਤੇ ਅਨੁਭਵ ਕੀਤਾ ਜਾ ਸਕਦਾ। ਬਸ ਉਹ ਅਸਲ ਚ ਜਿਹੜਾ ਅੰਦਰ ਫੀਲ ਕੀਤਾ ਹੈ, ਵਰਤਣਾ ਤੇ ਦੁਨੀਆਂ ਚ ਹੀ ਹੈ। ਕਈ ਲੋਕੀ ਕਹਿੰਦੇ ਨੇ ਦੁਨੀਆਂ ਦੀਆਂ ਗੱਲਾਂ ਕਰੀ ਜਾਂਦੇ ਨੇ, ਅਧਿਆਤਮਕ ਗੱਲ ਨਹੀਂ ਕਰਦੇ। ਜਿਹੜੀ ਅਧਿਆਤਮਕਤਾ ਵਰਤਣੀ ਕਿੱਥੇ ਹੈ? ਦੁਨੀਆਂ ਚ। ਦੁਨਿਆਵੀ ਅਸਲ ਚ ਗੱਲ ਹੈ ਹੀ ਦੁਨਿਆਵੀ, ਵਰਤੀ ਹੀ ਦੁਨੀਆਂ ਚ ਜਾਂਦੀ ਹੈ। ਜਿਹੜੀ ਵੀ ਤੁਹਾਡੀ ਸਮਝ ਆਈ ਹੈ, ਤੁਸੀਂ ਗਿਆਨ ਲਿਆ, ਤੁਸੀਂ ਅਕਲ ਲਈ ਹੈ, ਉਹ ਸਾਰਾ ਕੁਝ ਵਰਤਿਆ ਦੁਨੀਆਂ ਚ ਹੀ ਜਾਣਾ ਹੈ। ਕਾਜੀ ਸਾਹਿਬ ਇੱਧਰ ਧਿਆਨ ਰੱਖੋ, ਤੂੰ ਇਹਨੂੰ ਹੋ ਮੜ ਜਾ, ਮੇਰੇ ਦਰਸ਼ਨ ਨਹੀਂ ਹੋ ਰਹੇ। ਹੈ ਕਿ ਨਹੀਂ? ਕਿੱਥੇ ਵਰਤਣੀ ਹੈ? ਦੁਨੀਆਂ ਚ। ਇਹ ਜਿੰਨਾ ਗਿਆਨ ਹੈ ਇਹ ਦੁਨੀਆਂ ਚ ਵਰਤਣਾ, ਇਹ ਵਾਧੂ ਦਾ ਭਾਰ ਹੈ। ਇਹ ਕਹਿ ਕੇ ਅੰਦਰ ਦੀ ਗੱਲ ਹੈ ਸਪਿਰਚੁਅਲ। ਹੁਣ ਸਪਿਰਚੁਅਲ ਪਰਸਨ ਹੈ ਜੀ, ਸ਼ਬਦ ਪੜ੍ਹੇ ਲਿਖੇ ਐਂ ਵਰਤਦੇ ਨੇ ਇਹ ਜੀ ਸਪਿਰਚੁਅਲ ਪਰਸਨ, ਇਹ ਬੰਦਾ ਬੜਾ ਸਪਿਰਚੁਅਲ ਹੈ। ਹੁਣ ਅਗਲਾ ਪੁੱਛੇ ਵੀ ਸਪਿਰਚੁਅਲ ਕੀ ਹੈ? ਮਤਲਬ ਇਹਦਾ ਵਿਹਾਰ ਪਤਾ ਲੱਗੇਗਾ ਵੀ ਕੰਮ ਵਧੀਆ ਕਰਦਾ ਹੈ, ਰਿਲੇਸ਼ਨਸ਼ਿਪ ਇਹਦੀ ਚੰਗੀ ਹੈ, ਜ਼ਿੰਮੇਵਾਰ ਵਧੀਆ। ਉਹ ਜਿਹੜੀ ਸਪਿਰਚੁਐਲਿਟੀ ਹੈ ਕੰਮਾਂ ਚ ਦਿਸੇਗੀ ਨਾ। ਠੀਕ ਹੈ, ਅਗਲਾ ਕਵੇ ਅੱਛਾ ਚਾਹ ਬਣਾ ਕੇ ਵਿਖਾ, ਆਉਂਦੀ ਨੀ। ਚਲੋ ਬੰਦਾ ਕਵੇ ਚਾਹ ਨੀ ਆਉਂਦੀ ਵੀ ਚੱਲ ਹੋਰ ਬਾਕੀ ਦੇ ਕੰਮ ਉਹ ਕਰਨੇ ਨੀ ਆਉਂਦੇ, ਵੀ ਤੇਰੀ ਸਪਿਰਚੁਐਲਿਟੀ ਚੱਟਣੀ ਕਿਸੇ ਨੇ ਕਰਨੀ ਕੀ ਹੈ? ਅਧਿਆਤਮਕਤਾ ਅੰਦਰ ਦੀ ਅਵਸਥਾ, ਅੰਦਰ ਦੀ ਅਵਸਥਾ ਬਾਹਰ ਤੇ ਆਵੇ ਕੰਮਾਂ ਚ ਚੱਲ ਕੇ। ਬਸ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਹੜਾ ਬੰਦਾ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦਾ, ਫਰਜ਼ ਨਿਭਾਉਂਦਾ, ਮਿਹਨਤ ਕਰਦਾ, ਇਹਦਾ ਮਤਲਬ ਇਹ ਹੈ ਵੀ ਇਹਦੇ ਅੰਦਰ ਕਿੰਨਾ ਵਧੀਆ, ਤਾਂ ਹੀ ਕੰਮ ਬਾਹਰ ਵਧੀਆ ਕਰਦਾ। ਤੇ ਜਿਹੜਾ ਕੰਮ ਬਾਹਰ ਘਟੀਆ ਕਰਦਾ, ਇਹਦਾ ਮਤਲਬ ਅੰਦਰੋਂ ਵੀ ਇਹ ਘਟੀਆ ਹੀ ਹੈ। ਧਾਰਮਿਕ ਬੰਦਿਆਂ ਨੇ ਕੰਮ ਜਿੰਨੇ ਆ ਫਿਰਦੇ ਨੇ ਧਾਰਮਿਕ ਗੇੜ ਦਿੰਦੇ, ਸਾਡੇ ਵਰਗੇ ਚੰਗੇ ਕੰਮ ਕੀਤੇ ਨੇ, ਇਹਦਾ ਮਤਲਬ ਅੰਦਰੋਂ ਵੀ ਚੰਗੇ ਨੇ। ਜੇ ਬਾਹਰ ਵਧੀਆ ਕਰਕੇ ਵਿਖਾਉਂਦੇ ਸਾਨੂੰ ਪਤਾ ਲੱਗਦਾ ਵੀ ਅੰਦਰੋਂ ਇਹ ਵਧੀਆ ਨੇ, ਵਧੀਆ ਨੇ ਬੰਦੇ ਬੰਦੇ। ਇਹ ਤੇ ਯਾਰ ਦਰਬਾਰ ਸਾਹਿਬ ਚੌਰ ਕਰਦੇ ਹੋਣ, ਆਰਾਮ ਨਾਲ ਕਰ ਰਹੇ ਨੇ। ਜੇ ਲੀਡਰ ਆ ਜੇ, ਇਹਨਾਂ ਨੂੰ ਪਤਾ ਵੀ ਸਾਡੀ ਸਿਫਾਰਿਸ਼ ਲੱਗ ਕੇ ਜਥੇਦਾਰੀ ਮਿਲ ਸਕਦੀ ਹੈ, ਤੇ ਉੱਠ ਕੇ ਖੜੇ ਹੋ ਜਾਂਦੇ ਨੇ। ਚੌਰ ਕਰਦੇ ਕਰਦੇ ਗ੍ਰੰਥੀ ਉੱਠ ਕੇ ਖੜਾ ਹੋ ਜਾਂਦਾ ਫਟਾਫਟ, ਸਰੂਪਾ ਤਿਆਰ ਕਰ ਲੈਂਦੇ, ਲਓ ਜੀ ਆ ਗਏ ਜੀ ਆ ਗਏ। ਐ ਨੇ, ਕਿੱਧਰ ਗਈ ਯਾਰ ਸਪਿਰਚੁਐਲਿਟੀ, ਕਿੱਧਰ ਗਈ ਅਧਿਆਤਮਕਤਾ? ਜਿਹੜੀ ਪ੍ਰਗਟੀ ਨਾ ਹੋ ਸਕੀ ਤੇ ਕਰਨੀ ਕੀ ਹੈ। ਗੱਲਾਂ ਹੈ ਹੀ ਦੁਨਿਆਵੀ, ਦੁਨੀਆਂ ਚ ਹੀ ਵਰਤਣੀਆਂ ਨੇ, ਦੁਨੀਆਂ ਦੀ ਗੱਲਾਂ ਨੇ, ਦੁਨੀਆਂ ਨੂੰ ਹੀ ਸੋਹਣਾ ਬਣਾਉਣਾ, ਦੁਨੀਆਂ ਚ ਹੀ ਰੱਬ ਵੱਸਦਾ। ਇਹਨੂੰ ਇਹਦੀ ਪਿਕਚਰ ਨੂੰ ਸੋਹਣਾ ਬਣਾਉਣਾ ਅਸੀਂ, ਤੇ ਦੁਨੀਆਂ ਦੀ ਹੀ ਗੱਲ ਕਰਨੀ ਚਾਹੀਦੀ ਹੈ ਆਲੇ ਦੁਆਲੇ, ਨਾਲੇ ਹਰ ਖਿੱਤੇ ਦੀ ਗੱਲ। ਇੱਕ ਗੱਲ ਹੋਰ ਕਹਿ ਦਿਆ, ਸਾਡੇ ਬੰਦੇ ਕਹਿੰਦੇ ਆ ਜੀ ਅਸੀਂ ਸਪਿਰਚੁਅਲਿਟੀ ਵਾਸਤੇ, ਮੋਟੀਵੇਟ ਹੋਣ ਵਾਸਤੇ ਫਲਾਣੀ ਜਗ੍ਹਾ ਜਾਂਦੇ ਹਾਂ। ਜੇ ਕੋਈ ਸਾਊਥ ਵਿੱਚ ਬੈਠਾ ਜੀ ਬਾਬਾ ਜੀ, ਉਹ ਬੜਾ ਸਾਨੂੰ, ਅਸੀਂ ਉੱਥੇ ਜਾਂਦੇ ਹਾਂ, ਉਸ ਖਿੱਤੇ ਦੀ ਪ੍ਰੋਬਲਮ ਹੋਰ ਹੈ, ਸਾਡੇ ਖਿੱਤੇ ਦੀ ਪ੍ਰੋਬਲਮ ਹੋਰ ਹੈ। ਗੁਰੂ ਸਾਹਿਬ ਨੇ ਏਰੀਏ ਦੀ ਗੱਲ ਕੀਤੀ ਹੈ, ਪੰਜਾਬੀਆਂ ਦੀ ਪ੍ਰੋਬਲਮ ਜੇ ਸੋਲਵ ਕਰਨੀ ਹੈ ਤਾਂ ਪੰਜਾਬੀ ਜਿਹੜੇ ਸਿਸਟਮ ਨੂੰ ਜਾਣਦੇ ਹੋਣ ਉਹ ਬੰਦੇ ਜ਼ਿਆਦਾ ਸੌਖਾ ਕਰ ਸਕਦੇ ਆ, ਸਾਡੇ ਏਰੀਏ ਦੀ ਪ੍ਰੋਬਲਮ ਹੈ। ਹੁਣ ਪਾਤਸ਼ਾਹ ਦਾ ਸ਼ਬਦ ਆਇਆ, ਅਸਾੜ ਤਪੰਦਾ ਤਿਸ ਲੱਗਾ ਹਰ ਪਾਸ, ਠੀਕ ਹੈ ਨਾ ਵੀ ਅਸਾੜ ਦਾ ਮਹੀਨਾ ਤਪਦਾ। ਪਰ ਜੇ ਇਹ ਸ਼ਬਦ ਨਿਊਜ਼ੀਲੈਂਡ ਚ ਪੜਿਆ ਜਾਵੇ, ਉੱਥੇ ਤੇ ਅੱਜ ਪੂਰੀ ਠੰਡ ਪੈ ਰਹੀ ਹੈ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਫੁੱਲ ਹੈ ਠੰਡ। ਹੁਣ ਉਦੋਂ ਕੀ ਕਹਿਣਾ ਪੈਣਾ ਵੀ ਇਸ ਏਰੀਏ ਦੇ ਵਿੱਚ ਇਹ ਸੱਚ ਹੈ, ਇੱਥੇ ਤਪ ਰਿਹਾ ਤੇ ਪਾਤਸ਼ਾਹ ਉਸੇ ਏਰੀਏ ਵਿੱਚ ਸੀ, ਤਪਦੀ ਗਰਮੀ ਨੂੰ ਵੇਖ ਕੇ ਉਹਨਾਂ ਨੇ ਸ਼ਬਦ ਉਚਾਰਨ ਕਰਤਾ ਹੈ ਕਿ ਨਹੀਂ। ਉਹ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਾਲੇ ਅੱਜ ਦੇ ਦਿਨ ਕੀ ਕਹਿਣਗੇ, ਉਹ ਕਹਿਣਗੇ ਅਸੀਂ ਤੇ ਕਹਿੰਦੇ ਹਾਂ ਛੇਤੀ ਗਰਮੀ ਆਵੇ, ਸਾਡੇ ਤੇ ਅਸਾੜ ਠਰਦਾ ਹੈ ਤਪਦਾ ਨਹੀਂ। ਹੁਣ ਆਪਾਂ ਪੰਗਤੀ ਪੜਾਂਗੇ ਇੱਥੇ, ਪੋਖ ਤੁਖਾਰ ਨਾ ਵਿਆਪੇ, ਪੋਖ ਕਹੀਏ ਪੁੱਪੋ ਦਾ ਮਹੀਨਾ ਤੇ ਤੁਖਾਰ ਕਹੀਏ ਠੰਡ, ਠੰਡ ਨਹੀਂ ਲੱਗਦੀ ਪਰ ਪੋ ਦੇ ਵਿੱਚ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿੱਚ ਅੱਤ ਦੀ ਗਰਮੀ ਪੈਂਦੀ ਹੈ। ਉਦੋਂ ਉੱਥੇ ਉਹ ਟੀ ਸ਼ਰਟਾਂ ਪਾ ਕੇ ਫਿਰਦੇ ਨੇ, ਅੱਜ ਉਹ ਬੰਦੇ ਕੋਟ ਪਾ ਕੇ ਬੈਠੇ ਨੇ। ਸਾਡੇ ਏਰੀਏ ਦਾ, ਸਾਡੇ ਉਸ ਵੇਲੇ ਦਾ ਜੋ ਪਾਤਸ਼ਾਹ ਨੇ ਆਲੇ ਦੁਆਲੇ ਵੇਖਿਆ, ਐਗਜੈਂਪਲ ਦੇ ਦਿੱਤੀ, ਪੋ ਵੇਖਿਆ ਉਹਦੀ ਐਗਜੈਂਪਲ ਦੇ ਦਿੱਤੀ। ਜਿਹੜੀ ਚੀਜ਼ ਵੀ ਉਹਨਾਂ ਦੇ ਸਾਹਮਣੇ ਆਉਂਦੀ ਹੈ ਨਾ, ਕੀੜੀ ਨੂੰ ਵੇਖਦੇ ਨੇ ਉਹਨੂੰ ਵੇਖ ਕੇ, ਰੋੜੇ ਨੂੰ ਵੇਖਦੇ ਨੇ ਉਹਨੂੰ ਵੇਖ ਕੇ, ਰੇਤ ਨੂੰ ਵੇਖਦੇ ਨੇ ਉਹਨੂੰ ਵੇਖ ਕੇ, ਮਤਲਬ ਜਿਹੜੀ ਚੀਜ਼ ਸਾਹਮਣੇ ਆ ਗਈ ਐਗਜੈਂਪਲ ਦੇ ਦਿੱਤੀ, ਪ੍ਰਮਾਣ ਦੇ ਦਿੱਤਾ। ਸਾਵਨਾ ਕਿਧਰੇ ਮੋਰ ਨੱਚਦੇ ਵੇਖੇ, ਮੋਰ ਵੀ ਇਹ ਬੋਲਦੇ ਵੇਖ ਬੱਦਲ ਕਾਲੇ, ਕਿਧਰੇ ਮੱਛੀ ਵੇਖ ਲਈ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਉ, ਵੀ ਮੱਛੀ ਬਾਹਰ ਕੱਢੀ ਸੀ ਮਰ ਗਈ, ਨਾਲ ਦੀ ਨਾਲ ਹੀ ਐਗਜੈਂਪਲ ਬਣਾ ਲਈ, ਕਮਾਲ ਦੀ ਗੱਲ ਨਹੀਂ, ਸਾਹਮਣੇ ਵੇਖਿਆ ਐਗਜੈਂਪਲ ਚੱਕ ਲਈ ਨਾਲ ਦੀ, ਮਿੰਟ ਲਾਉਂਦੇ ਸੀ, ਮਿਰਗ ਨੂੰ ਫੜਦਾ ਵੇਖਿਆ ਨਾਦ ਕੁਰੰਕੈ ਵੇਧਿਆ ਸਨਮੁਖ ਉੜਤਾ ਵੇ, ਉਹਦੀ ਚੱਕ ਲਈ ਅਗਲੇ, ਭਵਰ ਲੋਭੀ ਕੁਸਮ ਬਾਸਕਾ, ਉਹ ਭਵਰਾ ਮਰ ਗਿਆ ਵੇਖਿਆ ਫੁੱਲ ਦੇ ਵਿੱਚ ਫਸ ਗਿਆ, ਉਹਦੀ ਐਗਜੈਂਪਲ ਚੱਕ ਲਈ, ਕਹਿੰਦੇ ਭਵਰਾ ਜਿਹੜੀ ਚੀਜ਼ ਸਾਹਮਣੇ ਆਈ ਉਸੇ ਵੇਲੇ ਉਸੇ ਦਾ ਹੀ ਪ੍ਰਮਾਣ ਦੇ ਕੇ ਮਿੰਟ ਚ ਸਮਝਾ ਦਿੱਤਾ। ਕਿੱਡੀ ਕਮਾਲ ਦੀ ਟੈਕਨੀਕ, ਕਿੱਡੀ ਟੈਕਨੀਕ ਕਮਾਲ ਦੀ। ਤੇ ਜੇ ਅੱਜ ਪਾਤਸ਼ਾਹ ਹੋਣ ਤੇ ਆਪਾਂ ਕਰ ਰਹੇ ਹਾਂ ਗੱਲ, ਆਪਾਂ ਸਾਹਮਣੇ ਐਗਜੈਂਪਲ, ਮੇਰੇ ਸਾਹਮਣੇ ਬੰਦਾ ਵਿਗੜ ਕੇ ਸੁਧਰਿਆ, ਮੈਂ ਉਹਦੀ ਐਗਜੈਂਪਲ ਦੇ ਦਿੱਤੀ, ਘਰ ਦੀ ਸਬਜ਼ੀ ਦੀ ਗੱਲ ਕਰਤੀ, ਇਹਦੀ ਗੱਲ ਕਰਤੀ, ਰਸੋਈ ਦੀ ਗੱਲ ਕਰਤੀ, ਕੀ ਮੇਰੀ ਗੱਲ ਵੇਖ ਕੇ ਖੁਸ਼ ਨਾ ਹੋਣਗੇ? ਵੀ ਸਿੱਧੀ ਜੀ ਗੱਲ ਸੀ, ਸਿੱਧਾ ਬੰਦਾ ਸੀ, ਸਿੱਧਾ ਸੰਗ ਸੀ, ਸਮਝਾਤਾ ਐਂ ਤੇ ਸਮਝਾਇਆ ਸੀ ਗੁਰਬਾਣੀ ਚ। ਹੁਣ ਆਪਾਂ ਸ਼ਬਦ ਗਾਇਆ ਦਾਦਰ ਤੂੰ ਕਬ ਹੈ ਨਾ ਜਾਨ ਸਰ। ਹੁਣ ਪਹਿਲੇ ਪਾਤਸ਼ਾਹ ਨੇ ਡੱਡੂ ਨੂੰ ਵੇਖਿਆ ਵੀ ਡੱਡੂ ਜਾਲਾ ਖਾ ਰਿਹਾ, ਕਿਉਂ ਕਾਜੀ ਸਾਹਿਬ ਡੱਡੂ ਕੀ ਖਾਂਦਾ? ਜਾਲਾ, ਜਾਲਾ ਖਾਂਦਾ। ਹੁਣ ਸੁਣੋ, ਧਿਆਨ ਨਾਲ ਸੁਣੋ ਬਈ, ਡੱਡੂ ਖਾਂਦਾ ਜਾਲਾ, ਤੇ ਉਹਨਾਂ ਨੇ ਵੇਖਿਆ ਵੀ ਡੱਡੂ ਜਾਲਾ ਖਾ ਰਿਹਾ, ਉਹਨਾਂ ਨੇ ਨਾਲ ਦੀ ਨਾਲ ਉਸੇ ਦੀ ਵੀ ਐਗਜੈਂਪਲ ਦਿੱਤੀ ਵੀ ਡੱਡੂਆ ਤੂੰ ਜਾਲਾ ਖਾਂਦਾ ਰਿਹਾ। ਹੁਣ ਹਾਲਾਂਕਿ ਉਹਦੀ ਖੁਰਾਕ ਹੈ ਕੁਦਰਤੀ, ਕਹਿੰਦੇ ਨੇ ਇੱਕ ਨਾਲ ਹੀ ਕਮਲ ਫੁੱਲ ਪੈਦਾ ਹੋਇਆ, ਕਮਲ ਫੁੱਲ ਐ ਚਿੱਕੜ ਦੇ ਵਿੱਚ ਜਾਲੇ ਦੇ ਵਿੱਚ ਬਾਹਰ ਨਿਕਲਿਆ, ਕਿੰਨਾ ਸੋਹਣਾ, ਤੇ ਭਵਰਾ ਇਹਦੇ ਉੱਤੇ ਆ ਕੇ ਬੈਠਦਾ, ਨਜ਼ਾਰਾ ਲੈਂਦਾ, ਫੀਲਿੰਗ ਵਿੱਚ ਉਹ ਉਹਦੇ ਉੱਤੇ ਬੈਠ ਕੇ ਖੁਰਾਕ ਖਾਂਦਾ, ਤੇ ਭਵਰਾ ਨਜ਼ਾਰਾ ਲੈਂਦਾ ਡੱਡੂਆ, ਉਸੇ ਬਾਣੀ ਦੇ ਵਿੱਚੋਂ ਉਹ ਤਾਕਤ ਲੈ ਰਿਹਾ। ਕਮਲ ਫੁੱਲ ਹੈ ਤੂੰ ਵੀ ਉੱਥੇ ਹੀ ਹੈ ਤੇ ਤੂੰ ਜਾਲੇ ਕੰਨੀ ਵੇਖਦਾ ਕਦੇ ਕਮਲ ਫੁੱਲ ਕੰਨੀ ਨੀ ਵੇਖਿਆ। ਜਿਵੇਂ ਮੈਂ ਕਹਿੰਦਾ ਵੀ ਤੂੰ ਸਾਹਮਣੇ ਸਲਾਦ ਵਾਲੀ ਰੇਹੜੀ ਵੀ ਹੈਗੀ ਹੈ ਫਰੂਟ ਵਾਲੀ ਵੀ ਹੈ ਵੀ ਤੂੰ ਸਲਾਦ ਫਰੂਟ ਵੀ ਕਦੇ ਲਿਆਇਆ ਪੈਕ ਕਰਾ ਕੇ ਕਿ ਪੀਜ਼ਾ ਹੀ ਲਿਆਉਣਾ। ਦੋਨੇ ਚੀਜ਼ਾਂ ਨੇ ਪਰ ਸਿਹਤ ਲਈ ਠੀਕ ਕੀ ਹੈ ਬੋਲ ਦਿਓ। ਸਲਾਦ ਠੀਕ ਹੈ ਪਰ ਇੱਥੇ ਖੀਰੇ ਰੁਲਦੇ ਪਏ ਹੁੰਦੇ ਨੇ ਕਈ ਵਾਰੀ ਕਿਹੜਾ ਚੱਕ ਕੇ ਖੀਰੇ ਖਾਈਏ ਤਿੰਨ ਚਾਰ ਨਮਕ ਲਾ ਕੇ ਕੌਣ ਖਾਂਦਾ ਹੈ ਤੇ ਪੀਜ਼ਾ ਜੇ ਆ ਜੇ ਮੰਨ ਲਓ ਵੀ ਆਪਾਂ ਨੂੰ ਇੱਥੇ ਮੈਨੂੰ ਲੱਗਦਾ 20 ਪੀਜ਼ੇ ਵੀ ਘੱਟ ਹੋਣਗੇ ਇੱਕ ਇੱਕ ਪੂਰਾ ਪੂਰਾ ਖਾਣ ਵਾਲੇ ਵੀ ਹੈਗੇ ਪੂਰਾ ਹੀ ਰੱਖ ਦਿਆ ਹੈ ਕਿ ਨਹੀਂ। ਪਰ ਹੁਣ ਆਪਣੇ ਸਾਹਮਣੇ ਚੀਜ਼ਾਂ ਤੇ ਦੋ ਹੈ ਤੇ ਚੱਕਦੇ ਕੀ ਆ ਸਾਹਮਣੇ ਪਈਆਂ ਹੁੰਦੀਆਂ। ਪਰ ਅਗਲਾ ਕਹਿੰਦਾ ਯਾਰ ਕੀ ਬਕ ਬਕਾ ਜਾ ਆ ਕੀ ਖੀਰਾ ਤੇ ਤਰਾਂ ਖਾ ਲਓ ਖੀਰਾ ਖਾ ਲਓ ਟਮਾਟਰ ਖਾ ਲਓ ਇਹ ਕੋਈ ਖਾਣ ਵਾਲੀਆਂ ਚੀਜ਼ਾਂ ਨੇ। ਅਗਲਾ ਕਹਿੰਦਾ ਯਾਰ ਆ ਖਾਓ ਨਾਲੇ ਉੱਥੇ ਪੈਸੇ ਜ਼ਿਆਦਾ ਲੱਗਣਗੇ ਇਹ ਘਰ ਦੀ ਖੇਤੀ ਹੈ ਗਲ ਗਈਆਂ ਸੜ ਗਈਆਂ ਤਰਾਂ ਪੱਕ ਗਈਆਂ ਪਰ ਤੋੜ ਕੇ ਕਿੰਨੀਆਂ ਕਿੰਨੇ ਖਾਧੀਆਂ ਵੀ ਚਲੋ ਪੰਜ ਸੱਤ ਤਰਾਂ ਤੋੜੋ ਤੇ ਢਿੱਡ ਭਰ ਲਓ ਕੌਣ ਭਰਦਾ। ਉਹ ਸਲੀਆਂ ਨੇ ਉਹ ਪੱਕ ਗਈਆਂ ਪਰ ਇੱਥੋਂ ਅਗਲਾ ਜਾ ਕੇ ਪਟਿਆਲੇ ਖਾਣ ਜਾਊ ਵੀ ਗਾਰਲਿਕ ਬ੍ਰੈਡ ਖਾ ਕੇ ਆਈ ਇੱਥੋਂ ਜਾਊ ਅਗਲਾ ਪੈਸੇ ਵੀ ਲੱਗਣਗੇ ਇਹ ਫ੍ਰੀ ਪਰ ਵਧੀਆ ਕੀ ਲੱਗਦਾ ਪੀਜ਼ਾ ਗਰਲ ਗਾਰਲਿਕ ਬ੍ਰੈਡ ਚੰਗਾ ਲੱਗਦਾ। ਅਗਲਾ ਕਹਿੰਦਾ ਇਹ ਵਧੀਆ ਹੁਣ ਸਿਹਤ ਲਈ ਭਾਵੇਂ ਸਿਹਤ ਦਾ ਕੀ ਹੈ ਯਾਰ ਏਦਾਂ ਹੀ ਕਹਿੰਦਾ ਨਾ ਅਗਲਾ। ਹੁਣ ਮੈਂ ਕਹਿਣਾ ਇਹ ਚਾਹੁੰਦਾ ਵੀ ਚੋਵੇਂ ਹੁੰਦੀਆਂ ਨੇ ਜ਼ਿਆਦਾਤਰ ਜਿਹੜਾ ਸੁਭਾਅ ਕਿਹਦੇ ਵਾਲਾ ਭਲਾ ਸਾਡਾ ਡੱਡੂ ਵਾਲਾ ਇਹ ਜਿਹੜਾ ਦਾਦਰ ਹੈ ਨਾ ਅਸਲ ਚ ਇਹ ਡੱਡੂ ਆਪਾਂ ਹੀ ਆ ਪਾਤਸ਼ਾਹ ਸਮਝਾਉਣਾ ਸਾਨੂੰ ਚਾਹੁੰਦੇ ਨੇ। ਡੱਡੂ ਦੀ ਤੇ ਅਸਲ ਵਿੱਚ ਜਾਲਾ ਖੁਰਾਕ ਹੈ ਡੱਡੂ ਦਾ ਤੇ ਬਹਾਨਾ ਹੈ ਉਹ ਤੇ ਸਮਝਾਉਂਦੇ ਸਾਨੂੰ ਹੀ ਨੇ। ਡੱਡੂ ਦੀ ਤੇ ਐਗਜੈਂਪਲ ਹੈ ਬਸ ਉਹਨਾਂ ਨੂੰ ਜੋ ਸਾਹਮਣੇ ਆਉਂਦਾ ਐਗਜੈਂਪਲ ਲੈ ਲੈਂਦੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਡੱਡੂ ਤੇ ਜਾਲਾ ਖਾਂਦਾ ਹੀ ਹੈ ਖੁਰਾਕ ਹੈ ਉਹਦੀ ਪਰ ਸਾਨੂੰ ਸਮਝਾਉਣ ਲਈ ਕਹਿੰਦੇ ਵੇਖ ਲੈ ਡੱਡੂ ਕੀ ਲੈ ਲਿਆ ਤੇ ਕਮਲ ਫੁੱਲ ਉਸੇ ਪਾਣੀ ਦੇ ਵਿੱਚੋਂ ਕੀ ਲੈ ਲਿਆ ਇੱਕੇ ਥਾਂ ਦੇ ਉੱਤੇ ਨੇ ਵੇਖ ਲਓ ਇੱਕ ਕੀ ਚੱਕਦਾ ਇੱਕ ਕੀ ਚੱਕਦਾ ਇੱਕ ਹੀ ਸਮਾਂ ਕਮਾਲ ਦੀ ਗੱਲ ਤੇ ਗੁਰੂ ਪਾਤਸ਼ਾਹ ਦਾ ਤਰੀਕਾ ਕਿੰਨਾ ਵਧੀਆ ਤੇ ਜਿਹੜੇ ਬੰਦੇ ਉਸ ਵੇਲੇ ਦੇ ਪੁਜਾਰੀ ਹੋਣਗੇ ਕੀ ਕਹਿੰਦੇ ਹੋਣਗੇ ਲੈ ਡੱਡੂਆਂ ਦੀਆਂ ਗੱਲਾਂ ਕਰੀ ਜਾਂਦੇ ਨੇ ਕਹਿੰਦੇ ਨੀ ਹੋਣਗੇ ਲੈ ਕੀੜੀਆਂ ਦੀਆਂ ਗੱਲਾਂ ਅਧਿਆਤਮਕਤਾ ਦੀ ਤੇ ਗੱਲ ਹੀ ਕੋਈ ਨੀ ਇਹ ਡੂੰਘੇ ਡੂੰਘੇ ਸੱਤ ਚਿੱਤ ਅਨੰਦ ਏਦਾਂ ਦੇ ਡੂੰਘੇ ਡੂੰਘੇ ਸ਼ਬਦ ਜਿਹੜੇ ਉੱਤੋਂ ਹੀ ਲੰਘ ਜਾਣ ਤੇ ਸਾਡੀ ਕੌਮ ਦੇ ਪੱਲੇ ਪਿਆ ਕੁਛ ਸਾਰਾ ਕੁਝ ਉੱਤੋਂ ਲੰਘਿਆ ਜਿਹਨੂੰ ਮਰਜ਼ੀ ਪੁੱਛ ਲਓ ਕੱਖ ਸਾਰਿਆਂ ਦੀ ਕਥਾ ਵੀ ਉੱਤੋਂ ਹੀ ਲੰਘ ਗਈ ਫਿਰ ਕਹਿ ਦੇਣਗੇ ਇਹ ਨੀ ਜੀ ਕਰ ਸਕਦਾ ਕੋਈ ਇਹ ਤੇ ਅਵਸਥਾ ਹੁੰਦੀ ਹੈ ਫਿਰ ਤੁਸੀਂ ਪੁੱਛੋ ਜੀ ਕਿਹੜੀ ਹੈ ਕਹਿਣਗੇ ਤੂੰ ਪਹਿਲਾਂ ਇੱਥੇ ਪਹੁੰਚ ਤੇ ਲੈ ਪਹਿਲਾਂ ਇਸ ਅਵਸਥਾ ਤੱਕ ਪਹੁੰਚੇਗਾ ਫਿਰ ਪਤਾ ਲੱਗੇਗਾ ਤੁਹਾਡੇ ਵਰਗਿਆਂ ਨੂੰ ਕੀ ਪਤਾ ਇਹਦੇ ਵਿੱਚ ਕਿੰਨਾ ਕੁ ਸਵਾਦ ਹੈ ਇਹ ਕਹਿ ਦੇ। ਤਾਂ ਕਰਕੇ ਪਿਆਰਿਓ ਰੂਹਾਨੀਅਤ ਉਹਨਾਂ ਲੋਕਾਂ ਕੋਲ ਹੈ ਜਿਨ੍ਹਾਂ ਨੇ ਸਮਾਜ ਨੂੰ ਕੋਈ ਦੇਣ ਦਿੱਤੀ ਹੈ ਇਹਨਾਂ ਦੀ ਅੱਗ ਲਾਣੀ ਹੈ ਰੂਹਾਨੀਅਤ ਪਤਾ ਨੀ ਕਿੱਥੇ ਹੋਰ ਹੀ ਕੁਛ ਹੋ ਚੱਲਿਆ ਸੀ ਮਤਲਬ ਕਰਨੀ ਕੀ ਹੈ ਜਿਹੜੀ ਹੁਣ ਕੋਰੋਨਾ ਵਾਇਰਸ ਦਾ ਇਲਾਜ ਕੌਣ ਕੱਢ ਰਿਹਾ ਸਾਇੰਟਿਸਟ ਡਾਕਟਰ ਮੱਥਾ ਮਾਰਨਗੇ ਕੱਢਣਗੇ ਮੂੰਹ ਤੋਂ ਪੱਟੀਆਂ ਲੈਣਗੀਆਂ ਫਲਾਈਟਾਂ ਉੱਡਣਗੀਆਂ ਸਾਰੇ ਬਾਜ਼ਾਰ ਖੁੱਲਣਗੇ ਰੌਣਕਾਂ ਮੁੜ ਕੇ ਤੇ ਕਿਹੜਾ ਰੂਹਾਨੀਅਤ ਵਾਲਾ ਲਿਆਏਗਾ ਦੱਸੋ ਮੈਂ ਪੁੱਛਦਾ ਲਾਈਵ ਵਿੱਚ ਸਵਾਲ ਵੀ ਕਿੱਥੇ ਗਈ ਤੁਹਾਡੀ ਰੂਹਾਨੀਅਤ ਚਟਣੀ ਹੈ ਚਟਣੀ ਬਣਾ ਕੇ ਖਾਈਏ ਤੁਹਾਡੀ ਰੂਹਾਨੀਅਤ ਕੀ ਕਰੀਏ ਕਿਹੜੇ ਜ਼ਖਮ ਤੇ ਲਾਈਏ ਕਿਹੜੇ ਕਿੱਥੇ ਲਾਈਏ ਕਿਸ ਕੰਮ ਆਈ ਹੈ ਤੇ ਫਿਰ ਕਹਿ ਦਿਓ ਖਾਂ ਅਸੀਂ ਬੁੱਧੂ ਬਣਾਉਂਦੇ ਹਾਂ ਝੂਠ ਬੋਲਦੇ ਹਾਂ ਤੁਸੀਂ ਸਾਡਾ ਰੱਬ ਐਂ ਕਰਦਾ ਰੱਬ ਐਂ ਕਰਦਾ ਰੱਬ ਐਂ ਕਰਦਾ ਗਲਤ ਕਹਿੰਦੇ ਹਾਂ ਤੁਹਾਡੀ ਵਿਆਖਿਆ ਗਲਤ ਹੈ ਬਲਾਤਕਾਰ ਹੋ ਰਹੇ ਨੇ ਰੱਬ ਨਾ ਆਇਆ ਨਿੱਕੇ ਨਿੱਕੇ ਬੱਚੇ ਮਰ ਜਾਂਦੇ ਨੇ ਰੱਬ ਨਾ ਆਇਆ ਐਡਾ ਕੋਰੋਨਾ ਆ ਗਿਆ, ਲੱਖਾਂ ਲੋਕੀ ਮਰ ਗਏ, ਰੱਬ ਨਾ ਆਇਆ। ਡਿਪਰੈਸ਼ਨ ਤੇ ਜਿਹੜੇ ਹੁਣ ਮਰਨਗੇ ਵੇਖਿਓ ਆਉਣ ਵਾਲੇ ਸਾਲ ਚ, ਜਿੰਨੀਆਂ ਮੌਤਾਂ ਹੋਣਗੀਆਂ, ਲੋਕਾਂ ਦੇ ਬਿਜ਼ਨਸ ਠੱਪ ਹੋ ਗਏ, ਰੱਬ ਨਾ ਆਇਆ ਤੇ ਕਰਾਉਣਾ ਕੀ ਸੀ? ਤੁਸੀਂ ਗਲਤ ਵਿਆਖਿਆ ਕੀਤੀ, ਸਾਡੇ ਵਿੱਚ ਹੀ ਰੱਬ ਸੀ, ਅਸੀਂ ਉਹੀ ਸਾਰਾ ਕੁਛ ਕਰਨਾ ਸੀ, ਆਪਾਂ ਹੀ ਉਹਦਾ ਪਾਠ ਆ। ਤੇ ਰੂਹਾਨੀਅਤ ਉਹਨਾਂ ਦੀ ਨਾ ਮੰਨੀਏ ਅਸੀਂ, ਅਧਿਆਤਮਕਤਾ ਉਹਨਾਂ ਦੀ ਨਾ ਮੰਨੀਏ ਜਿਹਨੇ ਬਚਾ ਲਿਆ। ਇਹ ਪਤਾ ਕੀ ਕਹਿਣਗੇ, ਨਹੀਂ ਸਾਇੰਟਿਸਟ ਬਚਾਉਣਗੇ, ਅਸੀਂ ਅੱਗੇ ਬਚਾਵਾਂਗੇ, ਫਿਰ ਬਚ ਗਏ ਨਾ, ਮਰ ਕੇ ਕਿਸੇ ਨੇ ਵੇਖਣਾ। ਇਹਨਾਂ ਦੀਆਂ ਚੀਜ਼ਾਂ ਦਿਸਦੀਆਂ ਨੇ ਨਾ, ਇਹਨਾਂ ਦਾ ਅੰਦਰ ਵਾਲੀ ਅਵਸਥਾ ਦਿਸਦੀ ਹੈ ਤੇ ਨਾ ਇਹਨਾਂ ਦਾ ਬਾਅਦ ਚ ਮਰ ਕੇ ਕੋਈ ਵੇਖ ਸਕੇ। ਕਿੱਡੇ ਕਮੀਨੇ ਨੇ, ਕਿੱਡੇ ਗੰਦੇ ਲੋਕ ਨੇ, ਇਹ ਹਰ ਪਾਸੇ ਬਚਦੇ, ਇਹ ਕਮੀਨਗੀ ਕਰਦੇ, ਇਹ ਕਮੀਨ ਪੁਣਾ ਹੈ, ਇਹ ਵਿਗੜੇ ਹੋਏ, ਇਹ ਖਤਰਨਾਕ ਲੋਕ ਨੇ। ਕੱਖ ਨਹੀਂ ਕਰਨਾ ਤੇ ਜਦੋਂ ਅਗਲਾ ਆ ਕੇ ਸਵਾਲ ਪੁੱਛਦਾ ਫਿਰ ਸਿੱਧਾ ਹੀ ਬਚ ਜਾਂਦਾ। ਅਗਲਾ ਕਹਿੰਦਾ ਹੁਣ ਕੌਣ ਬਚਾਊ, ਕਹਿੰਦੇ ਹੁਣ ਦੀ ਗੱਲ ਨਹੀਂ, ਮਰਨ ਤੋਂ ਬਾਅਦ ਬਚਾਵਾਂਗੇ। ਲੈ ਫਿਰ ਫੜ ਲਓ ਕੋਸ਼, ਵੀ ਹੁਣ ਫਿਰ ਸਾਡੇ ਵਰਗੇ ਡਰੇ ਹੋਏ ਕਹਿੰਦੇ ਨੇ ਭੋਲੇ ਲੋਕ, ਚਲੋ ਜੀ ਮਰਨ ਤੋਂ ਬਾਅਦ ਹੀ ਸਹੀ। ਸ਼ਰਧਾ ਤੇ ਸਵਾਲ ਤੇ ਦਿਮਾਗ ਚ ਪੈਦਾ ਹੀ ਨਹੀਂ ਹੋਣ ਦੇਣਾ, ਕਹਿੰਦੇ ਸ਼ਰਧਾ ਰੱਖੋ, ਸ਼ਰਧਾ ਸ਼ਰਧਾ। ਪਿੱਛੇ ਜੇ ਗੱਲ ਹੋ ਰਹੀ ਸੀ, ਮੈਂ ਜਾਗਰੂਕ ਚਾਰਕਾਂ ਨੂੰ ਸੁਣਦਾ ਸੀ, ਰੇਡੀਓ ਤੇ ਗੱਲ ਕਰਦੇ ਸੀ, ਸੁਣਿਆ ਤੁਸੀਂ ਸਾਰਿਆਂ ਨੇ, ਸ਼ਰਧਾ ਰੱਖਣੀ ਹੈ ਜੀ। ਕਹਿੰਦੇ ਸਿਆਣਪਾਂ ਛੱਡੋ, ਗੁਰਬਾਣੀ ਕਹਿੰਦੀ ਆ ਸਿਆਣੇ ਬਣੋ ਲੁੱਟੇ ਨਾ ਜਾਇਓ, ਵੀ ਸਿਆਣੇ ਬਣੋ ਸਿਆਣੇ ਬਣੋ। ਤੇ ਜਾਗਰੂਕ ਪ੍ਰਚਾਰਕ ਅੱਜ ਕੀ ਕਹਿ ਰਹੇ ਆ, ਸਿਆਣਪਾਂ ਛੱਡ ਦੇ, ਬਾਣੀ ਕਹਿੰਦੀ ਆ ਸਿਆਣਪਾਂ ਛੱਡ ਦੇ। ਉਹ ਕਹਿੰਦੇ ਨੇ ਪੁਜਾਰੀ ਆ ਲੁੱਟ ਕੇ ਖਾਣ ਵਾਲਿਆ, ਤੂੰ ਸਿਆ, ਉਹ ਸ਼ਬਦਾਂ ਦੇ ਅਰਥ ਇਹ ਨੇ, ਤੂੰ ਬੁੱਧੂ ਬਣਾਇਆ, ਤੂੰ ਕਹਿੰਦਾ ਰੱਬ ਹੈ ਮੇਰੀ ਮੁੱਠੀ ਜਾਂ ਰੱਬ, ਰੱਬ ਮੇਰੇ ਕੋਲ ਹੈ, ਮੈਂ ਰੱਬ। ਉਹ ਕਹਿੰਦੇ ਸਿਆਣਪਾਂ ਛੱਡ ਦੇ, ਉਹ ਸ਼ਬਦਾਂ ਦੇ ਅਰਥ ਇਹ ਨੇ। ਇਹ ਕਹਿੰਦੇ ਨੇ ਨਹੀਂ ਨਹੀਂ ਨਹੀਂ, ਚਲਾਕੀਆਂ ਛੱਡੋ, ਸਿਆਣਪਾਂ ਛੱਡੋ। ਸਾਰੀ ਜ਼ਿੰਦਗੀ ਇਹਨਾਂ ਗੱਲਾਂ ਕਰਕੇ ਖਾਧਾ, ਵੀ ਦਲੀਲ ਨਾਲ ਗੱਲ ਕਰੋ, ਲੌਜਿਕ ਨਾਲ ਗੱਲ ਕਰੋ, ਰੀਜਨਿੰਗ ਸਹੀ ਦਿਓ। ਅੱਜ ਤੱਕ ਲੋਕਾਂ ਨੇ ਇਹਨਾਂ ਪ੍ਰਚਾਰਕਾਂ ਨੂੰ ਮੰਨਿਆ ਹੀ ਤਾਂ ਵੀ ਇਹ ਪ੍ਰਚਾਰਕ ਦਲੀਲ ਨਾਲ ਗੱਲਾਂ ਕਰਦੇ ਆ, ਤੇ ਅੱਜ ਇੱਦਾਂ ਦਾ ਸਮਾਂ ਆ ਗਿਆ, ਇਦੂ ਅੱਗੇ ਦੀ ਦਲੀਲ ਜਦੋਂ ਕੋਈ ਦੇਣ ਲੱਗਿਆ। ਇਹ ਸਾਰੇ ਬਾਬਿਆਂ ਤੋਂ ਹਿਸਾਬ ਪੁੱਛਦੇ ਸੀ, ਐਂ ਕਿਵੇਂ ਹੋਜੂ, ਐਂ ਕਿਵੇਂ ਹੋਜੂ, ਐਂ ਕਿਵੇਂ ਹੋਜੂ। ਉਹਨਾਂ ਚਿਰ ਇਹ ਦਲੀਲਾਂ ਵਾਲੇ ਸੀ, ਹੁਣ ਜਦੋਂ ਪੁੱਛਦੇ ਆ ਵੀ ਤੁਹਾਡੀਆਂ ਗੱਲਾਂ ਐਂ ਰੱਬ ਕਿਵੇਂ ਕਰ ਦੂ, ਐਂ ਰੱਬ ਕਿਵੇਂ ਕਰ ਦੂ, ਫਿਰ ਪਤਾ ਕੀ ਕਹਿੰਦੇ ਨੇ, ਦਲੀਲਾਂ ਛੱਡ ਦੇ ਫੋਕੀਆਂ ਦਲੀਲਾਂ, ਕਿਉਂਕਿ ਹੁਣ ਦਲੀਲ ਇਹਨਾਂ ਤੇ ਖਤਰਨਾਕ ਹੋ ਗਈ, ਦਲੀਲ ਸਿਰ ਤੇ ਪੈ ਗਈ, ਜੱਪ ਛਿੜ ਗਿਆ, ਦਲੀਲਾਂ ਵਾਲੇ ਆ ਗਏ। ਤੇ ਮੈਂ ਕਹਿੰਦਾ ਹੁੰਦਾ ਸੀ ਜਾਗਰੂਕ ਪ੍ਰਚਾਰਕ ਨੂੰ ਮਿਲਦਾ ਸੀ, ਮੈਂ ਕਿਹਾ ਤੋਰ ਤੇ ਤੁਸੀਂ ਭੱਜ, ਹੁਣ ਇਹਨਾਂ ਨੇ ਆਪੇ ਹੀ ਲੈਣਾ, ਤੇ ਨਾਲੇ ਸਾਡੇ ਵਰਗੇ ਅਸੀਂ ਤੇ ਛਡਾ ਛਡਾ ਭੱਜ, ਸਾਧਾਂ ਤੋਂ ਛਡਾ ਕੇ ਭੱਜ ਕੇ ਤੁਹਾਡੇ ਤੋਂ ਨਾ ਭੱਜਾਂਗੇ, ਸਾਡੇ ਦਿਮਾਗ ਚੱਲਦੇ ਨੇ ਐਵੇਂ ਹੀ ਥੋੜਾ, ਤੋਰਤਾ ਨਾ ਉਹਨਾਂ ਨੇ ਸਾਨੂੰ ਤੋਰਿਆ, ਉਹਨਾਂ ਨੇ ਰਿੜਨਾ ਸਿਖਾਇਆ, ਤੁਹਾਡੇ ਵਰਗਿਆਂ ਨੂੰ ਵੇਖ ਕੇ ਤੁਰਨਾ ਸਿੱਖ ਗਏ, ਤੇ ਹੁਣ ਜਿਹੜਾ ਬੱਚਾ ਤੁਰਨ ਲੱਗ ਜੇ ਭੱਜ ਤੇ ਉਹਨੇ ਆਪੇ ਹੀ ਲੈਣਾ, ਫੜੀ ਜਾਂ ਪੂਛ ਵੀ ਫੜ ਲੈਣਾ, ਇਹਨੂੰ ਅਸੀਂ ਭੱਜਣ ਨਹੀਂ ਦੇਣਾ, ਜਿਹਨੂੰ ਤੁਰਨਾ ਸਿੱਖ ਗਿਆ ਉਹਨੇ ਭੱਜ ਤੇ ਆਪੇ ਹੀ ਲੈਣਾ। ਸੱਚੀ ਮੈਂ ਇੱਦਾਂ ਕਿਹਾ ਸੀ, ਮੈਂ ਕਿਹਾ ਜਿਹੜੇ ਤੋਰੇ ਆ ਨਾ ਇਹ ਭੱਜਣਗੇ। ਬਰਗਾੜੀ ਮੋਰਚੇ ਚ ਮੈਂ ਗੱਲ ਕਰਦਿਆਂ ਜਦੋਂ ਮੈਂ ਬਹਿਣਾ ਨਾ ਗੱਲ ਕਰਦਾ ਸੀ, ਮੈਂ ਕਹਿਣਾ ਜਿਹੜੇ ਤੋਰ ਤੇ ਤੁਸੀਂ ਇਹ ਭੱਜਣਗੇ, ਤੇ ਐਵੇਂ ਕਿਹਾ ਮੈਂ ਕਿਹਾ ਜੇ ਇਹਨਾਂ ਨੂੰ ਡਾਇਰੈਕਸ਼ਨ ਮਿਲ ਗਈ, ਤੁਰਤੇ ਪਏ ਨੇ ਜਿਹੜੇ ਤੁਹਾਡੇ ਗਲਾਂ ਚ ਸਰੂਪੇ ਪਾਉਂਦੇ ਨੇ, ਇਹ ਸਰੂਪਿਆਂ ਨਾਲ ਹੀ ਗੱਲ ਘੋਟਣਗੇ, ਇੱਦਾਂ ਦੇ ਲੋਕ ਨੇ, ਇਹ ਤੇਜ ਨੇ, ਇਹਨਾਂ ਨੇ ਐਂ ਚੱਲਣਾ, ਤੇ ਚੱਲਵੇ ਕਿ ਨਹੀਂ, ਦਿਮਾਗ ਚੱਲਵੇ। ਦਲੀਲਾਂ ਸਿਖਾਤੀਆਂ ਫਿਰ ਲੱਗ ਪਏ ਦੇਣ ਅਗਲੇ, ਉਹ ਫਿਰ ਐਂ ਕਿਵੇਂ ਹੋਜੂ, ਅੱਗੇ ਦੀ ਗੱਲ ਵੀ ਸਮਝ ਗਿਆ, ਖੜਦਾ ਥੋੜਾ ਹੁੰਦਾ ਮਾਇੰਡ ਕਿਤੇ ਰੁਕਣ ਲੱਗਾ, ਜੇਕਰ ਹੀ ਚੱਲ ਪਏ ਫਿਰ ਚੱਲਦਾ ਪੂਰਾ। ਤਾਂ ਕਰਕੇ ਪ੍ਰੋਬਲਮ ਪੈ ਗਈ ਨਾ, ਵੇਖੋ ਹੁਣ ਸਿਆਣਪਾਂ ਦੀਆਂ ਗੱਲਾਂ, ਬਾਣੀ ਕਹਿੰਦੀ ਸਿਆਣਾ ਬਣ ਜਾ ਸਿਆਣਾ ਬਣ ਜਾ ਸਿਆਣਾ ਬਣ ਜਾ, ਸਾਡੇ ਪ੍ਰਚਾਰਕ ਕਹਿਣ ਲੱਗ ਗਏ ਸਿਆਣਪਾਂ ਛੱਡ ਦੇ, ਕਮਲਾ ਹੀ ਰਹਿ, ਪੁੱਛ ਨਾ। ਇਹੀ ਬਾਬੇ ਕਹਿੰਦੇ ਹੁੰਦੇ ਸੀ, ਬਾਬੇ ਵੀ ਇਹੀ ਗੱਲਾਂ ਕਰਦੇ ਹੁੰਦੇ ਸੀ। ਤੇ ਜੇ ਕੋਈ ਹੁਣ ਗੱਲਾਂ ਕਰੂਗਾ ਉਹਨੂੰ ਕਹਿਣਗੇ ਭੀੜ, ਵਿਸ਼ੇ ਪਤਾ ਕੀ ਹੋਣਗੇ, ਭੀੜ, ਇਹਨਾਂ ਨੂੰ ਸੁਣਨ ਵਾਲੀਆਂ ਭੀੜ, ਭੇਡਾਂ। ਤੇ ਜਿਹੜੇ ਅਸੀਂ ਆ, ਅਸੀਂ ਬਾਣੀ ਦੀਆਂ ਪੰਕਤੀਆਂ ਸਿੱਟੀ ਚੱਲੀਏ ਫਿਰ ਕਹਾਂਗੇ ਆ ਸਾਧ ਸੰਗਤ। ਤਾਂ ਹੀ ਮੈਂ ਕਹਿੰਦਾ ਵੀ ਆਪਣੀ ਸਮਝ ਰੱਖੋ ਸਮਾਜ ਦੇ ਅੱਗੇ, ਇਹ ਨਾ ਕਹੋ ਗੁਰੂ ਸਾਹਿਬ ਕਹਿੰਦੇ ਨੇ, ਇਹ ਕਹੋ ਮੈਂ ਗੁਰੂ ਸਾਹਿਬ ਨੂੰ ਏਦਾਂ ਸਮਝਿਆ। ਆਪਣੀ ਸਮਝ ਸਮਾਜ ਅੱਗੇ ਰੱਖਦੇ, ਅਸੀਂ ਆਪਣੀ ਰੱਖ ਦਿੰਦੇ, ਆਪੇ ਪਤਾ ਲੱਗ ਜੂ ਵੀ ਪ੍ਰੈਕਟੀਕਲ ਕਿਹੜੀ ਹੈ, ਲੌਜੀਕਲ ਕਿਹੜੀ ਹੈ, ਤੇ ਲੌਜੀਕਲ ਕਿਹੜੀ, ਆਪੇ ਪਤਾ ਲੱਗ ਜੂ ਸਾਹਮਣੇ ਆ ਜਾਂਦੇ। ਫਾਇਦਾ ਕਿਹੜੀ ਕਰਦੀ ਹੈ, ਆਪਾਂ ਦੱਸ ਦਿੰਦੇ ਹਾਂ, 20 ਬੰਦੇ ਵਾ ਲੈਂਦੇ ਹਾਂ, ਅਸੀਂ ਆਪਣੀ ਗੱਲ ਸਮਝਾ ਦਿੰਦੇ ਹਾਂ, ਦੂਜਾ 20 ਤੇ ਮਹੀਨਾ ਮਹੀਨਾ ਕਹਿੰਦੇ ਹਾਂ ਵੀ ਲੈ ਵੀ ਪ੍ਰੈਕਟਿਸ ਕਰਕੇ ਵੇਖ ਜ਼ਿੰਦਗੀ 'ਚ ਲਾਗੂ ਕਿਵੇਂ ਹੁੰਦੀ ਹੈ। ਸਾਰੇ ਦੇਸ਼ਾਂ 'ਚ ਲਾਗੂ ਕਿਵੇਂ ਹੋਊਗੀ, ਵਰਲਡ ਵਿੱਚ ਗੱਲ ਲਾਗੂ ਕਿਵੇਂ ਹੁੰਦੀ ਹੈ। ਕਰਮ ਧਰਮ ਜਦੋਂ ਬਣ ਜਾਂਦਾ ਜ਼ਿੰਦਗੀ ਸੋਹਣੀ ਬਣ ਜਾਂਦੀ। ਸਿੱਧੀਆਂ ਗੱਲਾਂ, ਸਿਹਤ ਦਾ ਧਿਆਨ ਰੱਖੋ ਯਾਰ, ਕੰਮ ਆਪਣੇ ਕਰੋ, ਜ਼ਿੰਮੇਵਾਰ ਬਣੋ, ਫਰਜ਼ ਨਿਭਾਓ, ਸਿੱਧੀਆਂ ਗੱਲਾਂ, ਇਹੀ ਧਰਮ ਹੈ। ਕਿਹੜਾ ਰੱਬ ਲੱਭਦੇ ਹੋ, ਰੱਬ ਦਾ ਤੇ ਅਸੀਂ ਰੂਪ ਹਾਂ, ਜੋ ਕਰਨਾ ਹੈ ਆਪੇ ਹੀ ਕਰਨਾ ਹੈ, ਸਿੱਧੀ ਗੱਲ। ਗੁਰੂ ਸਾਹਿਬ ਨੇ ਸਿੱਧੀਆਂ ਐਗਜ਼ੈਂਪਲਾਂ ਦਿੱਤੀਆਂ, ਤਾਂ ਹੀ ਤੇ ਧੰਨ ਧੰਨ ਕਹੀਦਾ ਉਹਨਾਂ ਨੂੰ, ਉਹਨਾਂ ਦੇ ਵੇਲੇ 'ਚ ਜੋ ਸਾਹਮਣੇ ਆਇਆ। ਹੁਣ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਉਦੋਂ ਕੌਣ ਜਾਂਦਾ ਸੀ, ਉਹਨਾਂ ਨੇ ਪੋਹ ਵੇਖਿਆ ਤੇ ਪੋਖ ਤੁਖਾਰ ਨਾ ਵਿਆ ਪਈ, ਇੱਥੇ ਗਰਮੀ ਵੇਖੀ ਅਸਾੜ ਤਪੰਦਾ ਤਿਸ ਲੱਗਾ, ਭੈਣੇ ਸਾਵਣੇ ਆਇਆ ਮੋਰੀ ਰੁਣ ਚੁਣ ਲਾਇਆ, ਮਤਲਬ ਬਰਸਾਤਾਂ ਦਾ। ਉਹ ਇੱਥੋਂ ਦਾ ਇੱਕ ਖਿੱਤਾ ਹੈ, ਇੱਕ ਏਰੀਆ ਹੈ, ਇੱਕ ਥਾਂ ਹੈ, ਉਸ ਏਰੀਏ ਦੀ ਗੱਲ ਕਰਦੀ। ਬਸ ਜਿਸ ਏਰੀਏ 'ਚ ਅਸੀਂ ਹੋਈਏ ਉਹ ਐਗਜ਼ੈਂਪਲਾਂ ਦੇਣੀਆਂ ਚਾਹੀਦੀਆਂ। ਆਪਾਂ ਜੇ ਹੁਣ ਸਾਊਥ 'ਚ ਜੰਮੇ ਹੋਈਏ, ਆਪਾਂ ਨਾਰੀਅਲ ਦੇ ਬੂਟੇ ਦੀਆਂ ਐਗਜ਼ੈਂਪਲਾਂ ਦੇਵਾਂਗੇ, ਉੱਤੋਂ ਡਿੱਗ ਪੈਂਦਾ ਹੈ, ਆਪਾਂ ਉਹ ਗੱਲਾਂ ਕਰਾਂਗੇ ਨਾ। ਹੁਣ ਆਪਾਂ ਗੱਲਾਂ ਕੀ ਕਰਦੇ ਹਾਂ, ਕਣਕ ਦੀ ਗੱਲ ਕਰ ਲੈਂਦੇ ਹਾਂ, ਸਰੋਂ ਦੀ ਗੱਲ ਕਰ ਲੈਂਦੇ ਹਾਂ, ਮੱਕੀ ਦੀ ਗੱਲ ਕਰ ਲੈਂਦੇ ਹਾਂ, ਛੱਲੀਆਂ ਦੀ ਗੱਲ ਕਰ ਲੈਂਦੇ, ਜਿਹੜੀ ਚੀਜ਼ ਸਾਡੇ ਹੁੰਦੀ ਨਹੀਂ, ਆਪਾਂ ਉਹ ਸਾਹਮਣੇ ਐਗਜ਼ੈਂਪਲ ਵੀ ਨਹੀਂ ਆਉਂਦੀ ਸਾਡੇ ਸਾਹਮਣੇ। ਤਾਂ ਕਰਕੇ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਕੀ ਆਇਆ ਸੀ, ਡੱਡੂ, ਤੇ ਡੱਡੂ ਕੀ ਖਾ ਰਿਹਾ ਸੀ, ਜਾਲਾ, ਤੇ ਉਹਨਾਂ ਨੇ ਜਾਲੇ ਨੂੰ ਖਾਂਦੇ ਨੂੰ ਵੇਖ ਕੇ ਕਹਿੰਦੇ ਵੀ ਲੈ ਤੇਰੇ ਸਾਹਮਣੇ ਹੀ ਹੈ, ਇਸੇ ਪਾਣੀ ਚੋਂ ਕਮਲ ਫੁੱਲ ਕੀ ਲੈਂਦਾ ਤੇ ਤੂੰ ਕੀ ਲੈਂਦਾ। ਆ ਗਈ ਸਮਝ, ਤਰੀਕਾ ਵੇਖੋ ਪਾਤਸ਼ਾਹ ਦਾ, ਸਿੱਧੀਆਂ ਗੱਲਾਂ, ਸਿੱਧੀਆਂ ਐਗਜ਼ੈਂਪਲਾਂ, ਤੇ ਜਿੰਨੀ ਸੌਖੀ ਤੇ ਸਰਲ ਗੱਲ ਕੀਤੀ ਜਾਵੇਗੀ ਓਨਾ ਹੀ ਫਾਇਦਾ ਹੈ। ਜਿੰਨਾ ਉਲਝਾਵਾਂਗੇ ਅਗਲੇ ਨੂੰ ਕਿੱਥੋਂ ਫਾਇਦਾ ਹੋਣਾ। ਤਾਂ ਕਰਕੇ ਹੁਣ ਜਿਹੜਾ ਰਿਜ਼ਲਟ ਨਿਕਲ ਰਿਹਾ ਉਹਦਾ, ਆਪਾਂ ਨੂੰ ਕਿੰਨੇ ਬੰਦੇ ਮਿਲਦੇ, ਜਦੋਂ ਕਹਿੰਦੇ ਆ ਬਹੁਤ ਨਜ਼ਾਰਾ ਆਉਂਦਾ ਜ਼ਿੰਦਗੀ ਦੇ ਆਉਣ ਦਾ, ਕੰਮ ਕਰਨ ਦਾ ਬੜਾ ਸਵਾਦ ਆਉਂਦਾ, ਤਾਂ ਹੀ ਆਪਾਂ ਗੱਲ ਕਰਦੇ ਹਾਂ।
ਦੱਸਦਾ ਨਾ ਸੱਚਿਆ ਪਾਤਸ਼ਾਹ ਕਿਵੇਂ ਜ਼ਿੰਦਗੀ ਚ ਆਉਣੀ, ਦੱਸਦਾ ਨਾ ਸੱਚਿਆ ਪਾਤਸ਼ਾਹ ਕਿਵੇਂ ਜ਼ਿੰਦਗੀ ਚ ਆਉਣੀ, ਦੱਸਦਾ ਨਾ ਸੱਚਿਆ ਪਾਤਸ਼ਾਹ ਕਿਵੇਂ ਕਿਵੇਂ ਜ਼ਿੰਦਗੀ ਆਉਣੀ, ਦੱਸਦਾ ਨਾ ਸੱਚਿਆ ਪਾਤਸ਼ਾਹ ਜ਼ਿੰਦਗੀ ਆਉਣੀ, ਦੱਸਦਾ ਨਾ ਸੱਚਿਆ ਪਾਤਸ਼ਾਹ ਕਿਵੇਂ ਜ਼ਿੰਦਗੀ ਆਉਣੀ, ਦੱਸਦਾ ਨਾ ਸੱਚਿਆ ਪਾਤਸ਼ਾਹ। ਜਿਉਣੀ ਜਿਉਣੀ ਹਾਂ ਜਿੰਦਗੀ ਜਿਉਣੀ।
अच्छा हुण एक एक नुकता गुरु साहब ने समझाया, एक एक नुकता जदों असी उन्हां नुकतियां नूं अपनी जिंदगी चो गुर वो टकनीक वो मैथड वो ढंग लागू करदे आ ते उहदी आउटपुट वेखो क्या निकलदी, जिंदगी किन्नी सोहणी बन जांदी, किन्ना रस बन जांदा, किन्नी कदर पै जांदी। बस इन्हां गल्लां नूं जिवें जिवें असीं समझ के जिंदगी च लागू करी चलांगे नजारा आ जाणा, सिखदे रहिए समझदे रहिए अग्गे वधदे रहिए। हुण अज दे हालात इह ने, जे अज दे साडे धर्म दे पैरोकारां नाल गल करिए, मोटीवेट करो लोकां नूं, हिम्मत भरो, पैरां ते खड़े कर दिओ, नजारा आ जाए। पर कमाल दी गल ए है भी जेड़ा बंदा मोटीवेट करे वखरी गल करे, साडे वाले कहणगे इहनू छेको पंथ चो बाहर कढो। चाहीदा ए हुंदा जेड़े बंदे हुंदे ने ना सियाणे मंत्री, असी कई बारी हिंदू धर्म बारे गल करदे आ भी सिख तां असी ज्यादा सियाणे आ, पर ओ जेड़े बंदे ने ना जे देश ते राज कर रहे ने अज, इहदा मतलब उहनां नूं करना आ गया, दिमाग चल पिया उन्हां दा, किवें भला जे समझिए माड़ा जिहा। एक गल वेखो, धर्म बहुत वड्डा है, हिंदू धर्म उन्हां दे धार्मिक ग्रंथ गीता रामायण सत्कार योग ने, उन्हां दे विच कथावाचकां नूं उन्हां ने परमिशन दित्ती हुई है, वड्डा पंडाल लाउंदे ने, एडी स्टेज लाउंदे ने, ऐ आसन किड्डा लगदा मुरारी बापू दा, रामायण की कथा गीता ए गीता रखी है, कथा हो रही है, वड्डी स्टेज वड्डा पंडाल ते सब कुछ है ना, ते मुरारी बापू भी इसे भारत दे विच कथा करदा ते लोकी ऐ बह के कथा सुनदे, उन्हूं भी परमिशन हिंदुआं वल्लों। ते एक मोटिवेशनल स्पीकर विवेक बिंद्रा वर्गा एक मोटिवेशनल स्पीकर है, पर आ जाए ना बहुत तेज तेज बोल, जा संदीप महेश्वरी वर्गे वो नौजवान है, वह गीता का श्लोक पढ़ देंदे, जुत्ती पैर च पाई है, कोई पंडाल नहीं, कोई स्टेज नहीं, हाथ विच गीता फड़ के विवेक बिंद्रा कॉलेज दे विच मोटिवेट करन लई नौजवानां नूं स्पीच दे रहा, ते ऐं कहिंदा इहदे विच फलाणे अध्याय विच कृष्ण जी ने गीता में ऐसा लिखा है, अज दे नाल रिलेट करके नौजवानी नूं जोड़ गया, कादे नाल ਗੀਤਾ ਨਾਲ, ਕ੍ਰਿਸ਼ਨ ਨਾਲ ਜੋੜ ਗਿਆ ਨਾ। ਪ੍ਰਚਾਰਕ ਹੈ, ਮੋਟੀਵੇਟ ਕਰਦਾ। ਕੋਈ ਧਾਰਮਿਕ ਪ੍ਰਚਾਰਕ ਨਹੀਂ, ਪੈਂਟ ਸ਼ਰਟ ਪਾਈ ਹੈ, ਟਾਈ ਲਾਈ ਹੈ, ਜੁੱਤੀ ਪੈਰ ਚ ਪਾਈ ਹੈ ਤੇ ਖੁੱਲ੍ਹ ਕੇ ਗੱਲ ਕਰਦਾ ਕਰਦਾ, ਮੋਟੀਵੇਟ ਕਰਦਾ ਕਰਦਾ ਨੌਜਵਾਨਾਂ ਨੂੰ ਐਂ ਪਹਿਲਾਂ ਖਿੱਚ ਲਿਆ ਉਹਨੇ ਗੱਲ ਕਰਦੇ, ਜੇ ਹਿਪਨੋਟਾਈਜ਼ ਨਹੀਂ ਮਾਈਂਡ ਹੋ ਜਾਂਦਾ, ਸਮੋਹਨ ਸਮੋਹਨ ਹੋ ਗਿਆ, ਸਮੋਹਿਤ ਕਰ ਲਿਆ। ਐਂ ਕਰਦਿਆਂ 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 ਜਦੋਂ ਐਂ ਜੁੜ ਗਏ ਸਾਰੇ, ਇੱਕਦਮ ਧਿਆਨ ਕਿੱਥੇ ਲੈ ਗਿਆ? ਗੀਤਾ ਤੇ ਕ੍ਰਿਸ਼ਨ ਤੇ, ਇੱਕਦਮ। ਤੇ ਹਿੰਦੂ ਧਰਮ ਵੱਲੋਂ ਜੁੱਤੀ ਪੈਰ ਚ ਪਾ ਕੇ ਹੱਥ ਵਿੱਚ ਗੀਤਾ ਫੜ ਕੇ ਬੋਲਦਾ, ਕਹਿੰਦੇ ਬੋਲੀ ਚੱਲ ਤੂੰ ਵੀ ਸਾਡਾ ਹੀ ਹੈ। ਤੇ ਇੱਕ ਐਡੀ ਸਟੇਜ ਲਾਉਂਦਾ, ਫਿਰ ਗੀਤਾ ਰੱਖਦਾ, ਫਿਰ ਕਥਾ ਕਰਦਾ, ਕਹਿੰਦੇ ਤੂੰ ਵੀ ਸਾਡਾ ਹੀ ਹੈ, ਸਾਡਾ ਹੀ ਹੋ, ਤੇਰਾ ਵੀ ਤਰੀਕਾ ਪ੍ਰਵਾਨ ਹੈ, ਕਹਿੰਦੇ ਤੇਰਾ ਵੀ ਪ੍ਰਵਾਨ ਹੈ, ਤੂੰ ਹੱਥ ਚ ਗੀਤਾ ਫੜੀ ਉਹ ਐਡੀ ਸਟੇਜ ਲਾ ਕੇ ਬੈਠਾ, ਪੈਰ ਚ ਜੁੱਤੀ ਪਾਈ ਹੈ। ਤੇ ਸਾਡੇ ਵਾਲੇ ਗੱਲਾਂ ਕਰਦੇ ਨੇ ਰਾਜ ਕਰਨ ਦੀਆਂ, ਮਾਲਕਾਂ ਵਾਂਗੂ ਸੋਚੀ ਦਾ ਕਿਵੇਂ ਹੈ ਇਹ ਨਹੀਂ ਪਤਾ, ਆਲੋਚਨਾ ਤੋਂ ਡਰਦੇ ਹੈ, ਆਲੋਚਨਾ ਨਾ ਕੋਈ ਕਰ ਦੇਵੇ, ਬੇਅਦਬੀ ਨਾ ਕਰ ਦੇਵੇ, ਐ ਨਹੀਂ ਆਪਾਂ ਕੋਈ ਪੈਰ ਚ ਜੁੱਤੀ ਪਾ ਕੇ ਕਥਾ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਐ ਹੱਥ ਚ ਫੜ ਲਾਂਗੇ। ਐਡਾ ਤਖਤ ਹੈ, ਚੌਰ ਹੈ, ਸਟੇਜ ਕਿੰਨੀ ਸਜਾਨੇ ਆ ਆਪਾਂ, ਦਸਤਾਰ ਬੰਨੀ ਹੈ, ਦਾੜੀ ਰੱਖੀ ਹੈ, ਚੋਲਾ ਪਾਇਆ, ਗਾਤਰਾ ਪਾਇਆ, ਲਾਇਆ ਕਦੀ ਦੋ ਦੋ ਪਾਉਣਾ, ਦਾੜੀ ਰੱਖੀ ਹੈ, ਕੰਘਾ ਸਿਰ ਚ ਹੈ, ਸ਼ਹਿਰਾ ਪਾਇਆ, ਕੜਾ ਪਾ ਕੇ ਰੱਖਦਾ। ਪਰ ਸਾਡੇ ਵਾਲੇ ਇੰਨੀ ਮਰਿਆਦਾ ਚ ਰਹਿ ਕੇ ਵੀ ਮੋਟੀਵੇਟ ਕਰਨ ਦੀ, ਆਪਣੇ ਤਰੀਕੇ ਨਾਲ ਗੱਲ ਕਰਨ ਦੀ ਪਰਮਿਸ਼ਨ ਨਹੀਂ ਦਿੰਦੇ। ਤੇ ਮਾਲਕਾਂ ਵਾਂਗੂ ਕਿਵੇਂ ਸੋ, ਪਛੜੇ ਸਮਾਜਾਂ ਵਾਂਗੂ ਸੋਚਦੇ ਹਾਂ ਅਸੀਂ, ਇਹ ਪਛੜਾ ਪਛੜਿਆ ਸਮਾਜ ਹੈ। ਤੁਸੀਂ ਐ ਕਹਿ ਦਿਓ ਹਿੰਦੂ ਅੰਨਾ ਤੁਰਕੂ ਗਾਣਾ, ਪੜ੍ਹ ਦਿਓ ਇਹਦੇ ਅਰਥ, ਤੇ ਤੁਸੀਂ ਵੇਖੋਗੇ ਵੀ ਉਹ ਪੰਡਾਲ ਪੱਟਣ ਆ ਜਾਣਗੇ ਸਾਡਾ। ਤੇ ਅਸੀਂ ਕਹਿ ਦਈਏ ਹਿੰਦੂ ਤੇ ਅਕਲ ਦੇ ਅੰਨੇ ਹੀ ਹੁੰਦੇ ਨੇ, ਜੇ ਉਹ ਕਹਿ ਦੇਣ ਉਹਨਾਂ ਦਾ ਕਥਾ ਕਰ ਦਵੇ ਬੰਦਾ ਵੀ ਇਹ ਸਿੱਖਾਂ ਨੂੰ ਅਕਲ ਥੋੜੀ ਜਿਹੀ ਘੱਟ ਹੀ ਹੁੰਦੀ ਹੈ, ਅਗਲੇ ਦਿਨ ਉਹਦਾ ਪੰਡਾਲ ਪੱਟ ਆਉਣਗੇ ਜਾ ਕੇ, ਤੂੰ ਇੰਨੀ ਗੱਲ ਕਿਵੇਂ ਕਹਿ ਗਿਆ, ਸਮਝਦੇ ਹੋ? ਤੇ ਦਿਮਾਗ ਚ ਆਉਂਦੀ ਹੈ ਗੱਲ ਵੀ ਉਹ ਅੱਜ ਰਾਜ ਕਰ ਕਿਉਂ ਰਹੇ ਨੇ, ਕਿਵੇਂ ਰਹੇ ਨੇ, ਕਿਉਂਕਿ ਉਹਨਾਂ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਕਈ ਖੁੱਲਾਂ ਦੇਣੀ ਤੋਂ ਬਿਨਾਂ ਗੁਜ਼ਾਰਾ ਹੋਣਾ ਨਹੀਂ, ਮਾਲਕਾਂ ਵਾਂਗੂ ਸੋਚਣਾ ਪੈਣਾ। ਤੇ ਜਥੇਦਾਰ ਵਰਗੇ ਬੰਦੇ ਜਿਹੜੇ ਅਕਲ ਵਾਲੇ ਸੀ, ਦਿਮਾਗੀ ਸੀ ਜਿਹੜੇ ਬੰਦੇ, ਉਹ ਕਹਿੰਦੇ ਜਿਹੜੇ ਵੱਡੇ ਪਰਿਵਾਰ ਇੱਥੇ ਬੈਠੇ, ਉਹ ਕਹਿੰਦੇ ਅੱਛਾ ਆਹ ਕਰਦਾ ਬਾਬਾ ਧੁੰਮਾ, ਆਹ ਬੈਠਾ ਕਥਾ ਕਰਦਾ ਹੈ, ਗਿਆਨੀ ਭਿੰਦਰਪਾਲ ਸਿੰਘ ਹੈ, ਬੰਤਾ ਸਿੰਘ ਲੱਗਾ, ਇਹ ਤਰੀਕਾ ਇਹ ਕਰ ਰਹੇ ਨੇ, ਆਹ ਯਾਰ ਮੋਟੀਵੇਟ ਕਰਦੇ ਨੇ ਨੌਜਵਾਨੀ, ਇਹ ਵੀ ਸਾਡੇ। ਪਰ ਉਹ ਕਹਿੰਦੇ ਨਾ 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 ਨਾ, ਵੱਖਰਾ ਤਰੀਕਾ ਆ ਗਿਆ ਜੇ ਤੇ ਲਾਗੂ ਹੋ ਜੂ। ਤੁਸੀਂ ਦੱਸੋ ਸੰਦੀਪ ਮਹੇਸ਼ਵਰੀ ਵਰਗੇ ਮੁੰਡਿਆਂ ਨੂੰ, ਵਿਵੇਕ ਬਿੰਦਰਾ ਵਰਗੇ ਹਿੰਦੂਆਂ ਦੇ ਮੁੰਡਿਆਂ ਨੂੰ, ਜਿੰਨਾ ਉਹਨਾਂ ਨੂੰ ਸੁਣਿਆ ਜਾਂਦਾ ਕਿ ਹਿੰਦੂ ਕਥਾਵਾਚਕਾਂ ਨੂੰ ਸੁਣਿਆ ਜਾਂਦਾ? ਨਹੀਂ ਸੁਣਿਆ ਜਾਂਦਾ। ਪਰ ਉਹ ਜੈਲਸ ਕਰਕੇ ਨਹੀਂ, ਉਹ ਕਹਿਣਗੇ ਨਹੀਂ ਕਰੀ ਚੱਲ ਕੰਮ। ਤੇ ਜੇ ਅੱਜ ਕਥਾਵਾਚਕ ਵਿਰੋਧ ਕਰਦੇ ਨੇ ਵਿਵੇਕ ਬਿੰਦਰਿਆ ਤੂੰ ਆ ਕੀਤਾ ਕੀ ਹੈ, ਹੱਥ ਚ ਫੜ ਕੇ ਗੀਤਾ ਬੋਲੀ ਜਾਂਦਾ, ਗਲਤ ਗੱਲ ਕਰਦਾ, ਤੇ ਉਹਨਾਂ ਨੂੰ ਪਤਾ ਨਹੀਂ ਵੀ ਇਹਨੇ ਕਿੰਨੀ ਨੌਜਵਾਨੀ ਨੂੰ ਧਰਮ ਦੇ ਵਿਰੁੱਧ ਕਰ ਦੇਣਾ, ਢਾਂਚਾ ਕਿੱਥੇ ਜਾਊਗਾ ਇਹ? ਉਹਨਾਂ ਨੂੰ ਪਤਾ ਹੈ, ਸਮਝ ਗਏ, ਫਲੈਕਸੀਬਿਲਟੀ ਹੈ, ਦਿਮਾਗ ਫਲੈਕਸੀਬਲ ਹੈ, ਹਾਲਾਤ ਨੇ ਜਿਹੜੇ ਹਾਲਾਤਾਂ ਨੂੰ ਗੰਭੀਰਤਾ ਨਾਲ ਸਮਝਦੇ ਆ ਅਗਲੇ ਵੀ ਹਾਲਾਤ ਕੀ ਨੇ, ਜਵਾਨੀ ਕੀ ਚਾਹੁੰਦੀ ਹੈ, ਮੁੰਡੇ ਕੀ ਚਾਹੁੰਦੇ ਨੇ, ਮੋਟੀਵੇਟ ਹੋਣਾ ਚਾਹੁੰਦੇ ਨੇ। ਅੱਜ ਦੀ ਪੀੜ੍ਹੀ ਨੂੰ ਇਹਨਾਂ ਮੁੰਡਿਆਂ ਦੀ, ਬੋਲਣ ਵਾਲਿਆਂ ਦੀ, ਮੋਟੀਵੇਸ਼ਨਲ ਸਪੀਕਰਾਂ ਦੀ ਲੋੜ ਹੈ। ਤੇ ਤਰੀਕਾ ਠੀਕ ਹੈ, ਜਿਵੇਂ ਕਰਦੇ ਨੇ ਕਰ ਲੈਣ ਦਿਓ, ਹੈਗੇ ਤੇ ਸਾਡੇ ਹੀ ਨੇ। ਵਿਆਹ ਤੇ ਮੰਦਰ ਚ ਹੀ ਹੋਇਆ ਹੋਣਾ ਨਾ ਦੋਵਾਂ ਦਾ ਹੀ, ਮੈਂ ਦੋ ਸਪੀਕਰਾਂ ਦੀ, ਪ੍ਰਚਾਰਕਾਂ ਦੀ ਗੱਲ ਕਰ ਰਿਹਾ, ਬੋਲਣ ਵਾਲਿਆਂ ਦੀ। ਤੇ ਜਿੱਦਣ ਰੋਹ ਰੀਤੀਆਂ ਕਰਨੀਆਂ ਪੈਂਦੀਆਂ ਨੇ, ਉਹੀ ਕਰਦੇ ਹੋਣਗੇ, ਠੀਕ ਹੈ ਕਰੀ ਚੱਲੋ, ਦੱਬੀ ਚੱਲੋ ਕੰਮ। ਐ ਐ ਹੁੰਦੀਆਂ ਤਰੱਕੀਆਂ ਜਿਹੜੇ ਬੰਦੇ ਲੰਮੀ ਸੋਚਦੇ ਨੇ। ਲੰਮੀ ਸੋਚਣ ਵਾਲੀ ਗੱਲ ਸਾਡੇ ਚ ਕਿੱਥੇ? ਸਾਡੇ ਚ ਤੇ ਵੱਖਰੇ ਅਰਥ ਕਰਦੇ ਹੋ, ਪਹਿਲਾਂ ਟਕਸਾਲੀ ਚੀਕਾਂ ਮਾਰਦੇ ਸੀ, ਹੁਣ ਮਸ਼ੀਨਰੀ ਮਾਰਦੇ ਨੇ। ਮਸ਼ੀਨਰੀਆਂ ਨੇ ਅੱਜ ਤੱਕ ਟਕਸਾਲੀਆਂ ਨਾਲੋਂ ਵੱਖਰੇ ਅਰਥ ਨਹੀਂ ਕੀਤੇ, ਸਾਰੇ ਅਰਥ ਟਕਸਾਲੀਆਂ ਵਾਲਿਆਂ, ਮਸ਼ੀਨਰੀਆਂ ਦੇ ਅਰਥ ਸਾਰੇ ਵੱਖਰੇ ਨੇ, ਟਕਸਾਲੀ ਹੋਰ ਤਰ੍ਹਾਂ ਕਰਦੇ ਨੇ ਅਰਥ, ਇਹ ਹੋਰ ਤਰ੍ਹਾਂ ਕਰਦੇ ਨੇ, ਉਹ ਸ਼ਬਦਾਰਥ ਜ਼ਿਆਦਾ ਕਰਦੇ ਨੇ, ਭਾਵ ਅਰਥ ਕਰਦੇ ਨੇ। ਤੇ ਮਸ਼ੀਨਰੀਆਂ ਦੇ ਆਪਸ ਚ ਅਰਥ ਨਹੀਂ ਰਲਦੇ, ਚੌਂਤੇ ਕਾਲਜ ਦੇ ਅਰਥ ਤੇ ਗੁਰਮਤ ਮਿਸ਼ਨਰੀ ਕਾਲਜ ਜਿਹੜਾ ਲੁਧਿਆਣੇ ਵਾਲਾ ਦੇ ਅਰਥ ਵੱਖਰੇ ਵੱਖਰੇ ਨੇ, ਵੱਖਰੇ ਵੱਖਰੇ ਨੇ। ਤੇ ਆਪਾਂ ਆਪਣੇ ਹਿਸਾਬ ਨਾਲ ਵੀ ਕਰਨ ਲੱਗ ਗਏ, ਪਰ ਸਾਰਿਆਂ ਨੇ ਪਿੱਟ ਸਿਆਪਾ ਪਾ ਲਿਆ, ਕਿਉਂਕਿ ਮਾਲਕ ਵਾਂਗੂ ਸੋਚਣਾ ਕਿਸੇ ਨੂੰ ਵੀ ਨਹੀਂ ਆਉਂਦਾ। ਤੇ ਜੇ ਮਿਸ਼ਨਰੀ ਕਾਲਜ ਵਾਲੇ ਕਹਿ ਦਿੰਦੇ ਵੀ ਇਹ ਢੱਡਰੀਆਂ ਵਾਲਾ ਜਿਹੜਾ ਗੱਲ ਕਰਦਾ ਨਾ, ਇਹ ਅਸੀਂ 20 ਸਾਲ ਪਹਿਲਾਂ ਕੀਤੀਆਂ, ਬੜਾ ਵਧੀਆ ਸ਼ਾਬਾਸ਼ ਹੈ, ਦੱਬੀ ਚੱਲੋ ਕੰਮ। ਤੇ ਲੋਕਾਂ ਦੇ ਦਿਮਾਗ 'ਚ ਪਤਾ ਕੀ ਆਉਣਾ ਸੀ ਵੀ ਇਹ ਨਵਾਂ ਨਵਾਂ ਆਇਆ ਤੇ ਬਾਬਾ ਬੋਰਡ ਕੌਣ ਨੇ ਉਹ, ਤੇ ਆਟੋਮੈਟਿਕ ਸਾਰਾ ਕ੍ਰੈਡਿਟ ਕਿਹਨੂੰ ਜਾਣਾ ਸੀ, ਮਿਸ਼ਨਰੀਆਂ ਨੂੰ। ਪਰ ਉਹ ਵਿਰੋਧ ਕਰ ਰਹੇ ਨੇ, ਇਹ ਬੰਦਾ ਚੰਗਾ ਨਹੀਂ, ਇਹ ਗਲਤ ਹੈ, ਇਹ ਲੋਕਾਂ ਨੂੰ ਗਲਤ ਪਾਸੇ ਤੋਰ ਦੂ, ਆਪ ਹੀ ਵਿਖਾਤਾ ਵੀ ਇਹ ਸਾਡਾ ਸਾਡੀ ਲਹਿਰ ਦਾ ਨਹੀਂ, ਵਿਰੋਧ ਕਰਾ ਲਿਆ। ਤੇ ਜਿੰਨੇ ਬੰਦੇ ਵੀ ਆਉਣ ਵਾਲੇ ਸਮੇਂ ਚ ਆਉਣਗੇ, ਸਮਝ ਜਿਹੜੀ ਹੈ ਨਾ, ਜਿਹੜਾ ਬੰਦਾ ਦਿਮਾਗੀ ਹੁੰਦਾ ਉਹ ਬੈਠਾ ਪਿੱਛੇ ਸ਼ਾਬਾਸ਼ ਵਾਹ ਬਈ ਵਾਹ, ਆਹ ਕੰਮ ਤਾਂ ਵਧੀਆ ਕਰਤਾ ਗਾ, ਬਹੁਤ ਸੋਹਣਾ, ਮੇਰੇ ਤੋਂ ਨਹੀਂ ਹੋਇਆ ਯਾਰ, ਤੂੰ ਬੜਾ ਵਧੀਆ ਕਰਤਾ, ਸ਼ਾਬਾਸ਼। ਅਸੀਂ ਤੇ ਆਪ ਹੀ ਸੋਚਦੇ ਵੀ ਏਦਾਂ ਹੀ ਹੈ। ਅਗਲਾ ਕਹਿੰਦਾ ਅੱਛਾ ਤੁਸੀਂ ਵੀ ਏਦਾਂ ਸੋਚਦੇ ਹੋ? ਹਾਂ ਹਾਂ, ਅਸੀਂ ਤੇ 20 ਸਾਲ ਤੋਂ ਸੋਚਦੇ ਹਾਂ, ਸਾਨੂੰ ਤੇ ਪੁਰਾਣੇ ਆ। ਤੇ ਸਾਰਾ ਕ੍ਰੈਡਿਟ ਕਿਹਨਾਂ ਨੂੰ ਮਿਲਣਾ ਸੀ? ਇਹਨਾਂ। ਪਰ ਜਿਹੜੀ ਲੰਮੀ ਸੋਚਣੀ ਹੈ, ਹਾਲਾਤਾਂ ਨੂੰ ਬਚਣਾ ਹੈ, ਇਹ ਹਰੇਕ ਦੇ ਵੱਸ ਦੀ ਗੱਲ ਨਹੀਂ। ਹਰ ਕੋਈ ਨਹੀਂ ਸੋਚ ਸਕਦਾ ਵੀ ਜੱਜਮੈਂਟ ਹੈ ਨਾ, ਜੱਜਮੈਂਟ, ਡਰਾਈਵਰ ਜੱਜਮੈਂਟ, ਜੱਜਮੈਂਟ ਕਰਕੇ ਬੰਦਾ ਡਰਾਈਵਰ ਬਣਦਾ, ਡਰਾਈਵਰੀ ਦੀ ਗੱਲ ਹੀ ਜੱਜਮੈਂਟ ਹੈ। ਜਿਹਨੂੰ ਨਾ ਵੇਖਿਓ ਗੱਡੀ ਆ ਰਹੀ ਹੈ, ਤਿੰਨ ਚੀਜ਼ਾਂ ਵੇਖਣੀਆਂ ਪੈਂਦੀਆਂ, ਗੱਡੀ ਸਪੀਡ, ਸਪੀਡ ਕਿੰਨੀ ਹੈ, ਗੱਡੀ ਦਾ ਆਕਾਰ ਕਿੱਡਾ ਵੱਡਾ ਹੈ, ਤੇ ਮੇਰੇ ਤੋਂ ਦੂਰੀ ਕਿੰਨੀ ਹੈ। ਇਹ ਹੈ ਜਦੋਂ ਮੋੜ ਕੱਟਣਾ, ਜਦੋਂ ਨਾ ਗੱਡੀ ਕਿਸੇ ਦੂਜੀ ਨੂੰ ਕ੍ਰੋਸ ਕਰਨਾ, ਤੇ ਅੱਗੇ ਗੱਡੀ ਆ ਰਹੀ, ਗੱਡੀ ਕਿੱਡੀ ਵੱਡੀ ਹੈ, ਇੱਕ ਉਹਦੀ ਸਪੀਡ ਕਿੰਨੀ ਹੈ, ਇੱਕ ਮੇਰੇ ਤੋਂ ਦੂਰੀ ਕਿੰਨੀ ਹੈ। ਇਹ ਤਿੰਨ ਚੀਜ਼ਾਂ ਇਕੱਠੀਆਂ ਵੇਖਣੀਆਂ ਪੈਂਦੀਆਂ, ਫਿਰ ਗੱਡੀ ਕ੍ਰੋਸ ਹੁੰਦੀ ਹੈ, ਇਹ ਐਂ ਅੱਗੇ ਲੰਘਦੀ ਹੈ। ਅੱਛਾ, ਹੁਣ ਜੇ ਅੱਗੇ ਆ ਰਹੀ ਹੈ ਟਰੱਕ, ਆ ਰਿਹਾ ਟਰੱਕ, ਪਰ ਦੂਰ ਬਹੁਤ ਹੈ, ਕੋਈ ਗੱਲ ਨਹੀਂ, ਗੱਡੀ ਲੰਘ ਜਾਣੀ ਹੈ। ਸਪੀਡ ਬਹੁਤ ਜ਼ਿਆਦਾ ਹੈ ਪਰ ਆਕਾਰ ਛੋਟਾ, ਮਤਲਬ ਸਕੂਟਰ ਹੀ ਆ ਰਿਹਾ, ਫਿਰ ਵੀ ਕੋਈ ਖਤਰਾ ਨਹੀਂ, ਠੀਕ ਹੈ। ਆ ਵੀ ਗੱਡੀ ਰਹੀ ਹੈ, ਸਪੀਡ ਵੀ ਜ਼ਿਆਦਾ ਤੇ ਦੂਰੀ ਵੀ ਘੱਟ ਹੈ। ਜੇ ਆਈਡੀਆ ਇੱਕ ਚੀਜ਼ ਵੀ ਤਿੰਨਾਂ ਦੇ ਵਿੱਚੋਂ ਮਿਸ ਕਰਤੀ, ਤਿੰਨਾਂ ਚੋਂ ਇੱਕ ਚੀਜ਼ ਵੀ ਦਿਮਾਗ ਚੋਂ ਮਿਸ ਹੋ ਗਈ, ਤੇ ਠਾ ਵੱਜਣੀ, ਜਦੋਂ ਤੱਕ ਉਹਦੇ ਬਰਾਬਰ ਆਉਣਾ ਉਧਰ ਉਹਨੇ ਆ ਜਾਣਾ, ਐਕਸੀਡੈਂਟ ਹੋ ਜਾਣਾ। ਜੱਜਮੈਂਟ ਜਿਹੜੀ ਹੈ ਨਾ, ਇਹ ਬੜੀ ਕਮਾਲ ਦੀ ਚੀਜ਼ ਹੈ। ਤੇ ਸਾਡੇ ਜਿਹੜੇ ਬੰਦੇ ਨੇ ਨਾ, ਪੰਥਕ ਜਿੰਨੇ ਵੀ ਨੇ ਅੱਜ, ਵਿਦਵਾਨ ਪੜ੍ਹੇ ਲਿਖੇ, ਇਹਨਾਂ ਕੋਲ ਜੱਜਮੈਂਟ ਦੀ ਬਹੁਤ ਘਾਟ ਹੈ। ਸਮੇਂ ਦੀ ਨਬਜ਼ ਨਹੀਂ ਫੜਨੀ ਆਉਂਦੀ, ਸਮਾਂ ਕੀ ਮੰਗ ਕਰਦਾ, ਸਮਾਂ ਜਾ ਕਿੱਧਰ ਨੂੰ ਰਿਹਾ। ਤੇ ਇੱਕ ਗੱਲ ਚੇਤਾ ਰੱਖਿਓ, ਮੈਂ ਮਸ਼ੀਨਰੀਆਂ ਜਾਗਰੂਕਾਂ ਸਭ ਨੂੰ ਕਹਿਣਾ ਚਾਹੁੰਦਾ, ਲੱਖ ਗੁਰਬਾਣੀ ਸਮਝ ਲਓ, ਗੁਰਬਾਣੀ ਨੂੰ ਸਮਝ ਕੇ ਨਹੀਂ ਸਰ ਜਾਣਾ, ਗੁਰਬਾਣੀ ਨੂੰ ਸਮਝ ਕੇ ਦਿਮਾਗ ਡਿਵੈਲਪ ਕਰਕੇ ਹਾਲਾਤਾਂ ਨੂੰ ਸਮਝਣਾ ਪੈਣਾ, ਫਿਰ ਗੱਲ ਬਣੂ। ਗੁਰਬਾਣੀ ਨੂੰ ਸਮਝਣਾ ਹੁੰਦਾ ਹੈ, ਫਿਰ ਸਿਚੁਏਸ਼ਨ ਕੀ ਹੈ, ਹਾਲਾਤ ਕੀ ਨੇ, ਉਹ ਸਮਝਣਾ ਦੂਜਾ ਚੈਪਟਰ ਹੈ। ਮੈਨੂੰ ਬੜੀ ਗੁਰਬਾਣੀ ਸਮਝ ਹੈ, ਅੱਛਾ ਗੁਰਬਾਣੀ ਨੂੰ ਸਮਝ ਲਿਆ, ਬਸ ਸਰ ਗਿਆ। ਗੁਰਬਾਣੀ ਨੂੰ ਸਮਝ ਕੇ ਹਾਲਾਤਾਂ ਨੂੰ ਸਮਝ, ਫਿਰ ਪਤਾ ਲੱਗਦਾ ਹੈ। ਤਾਂ ਕਰਕੇ ਥੋੜਾ ਹੀ ਬਹੁਤ ਸੀ ਗਿਆਨ ਤੇ, ਪਰ ਜੇ ਹਾਲਾਤ ਸਮਝ ਜਾਂਦਾ, ਅਸੀਂ ਅਨਪੜ੍ਹਾਂ, ਇਹਨਾਂ ਜਿੰਨੀ ਬਾਣੀ ਸਾਨੂੰ ਕੰਠ ਨਹੀਂ, ਇਹਨਾਂ ਜਿੰਨੀ ਬਾਣੀ ਸ਼ੁੱਧ ਅਸੀਂ ਨਹੀਂ ਪੜ੍ਹ ਸਕਦੇ, ਇਹਨਾਂ ਜਿੰਨੇ ਅਰਥ ਸਾਨੂੰ ਨਹੀਂ ਆਉਂਦੇ, ਪਰ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਮੈਂ, ਹਾਲਾਤ ਇਹਨਾਂ ਤੋਂ ਵਧੀਆ ਸਮਝ ਲੈਂਦੇ, ਹਾਲਾਤ ਦਾ ਪਤਾ, ਨਬਜ਼ ਫੜ ਲੈਂਦੇ ਆ ਵੀ ਸਮਾਂ ਇਹਦੀ ਮੰਗ ਕਰਦਾ, ਪਤਾ ਹੈ ਸਾਨੂੰ। ਹੁਣ ਮੈਂ ਪ੍ਰੋਗਰਾਮ ਕਰ ਰਿਹਾ, ਮੈਨੂੰ ਪਤਾ ਹੁੰਦਾ ਵੀ ਇੱਥੇ ਧਾਰਨਾ ਪੜ੍ਹਨੀ, ਹੁਣ ਬੋਰ ਹੋ ਰਿਹਾ, ਆਈਡੀਆ ਨਹੀਂ ਲੱਗਦਾ, ਹੁਣ ਇਕੱਲੀ ਕਥਾ ਜੇ ਮੈਂ ਕਰਾਂ ਕਿੱਦਾਂ ਦਾ ਸਿਸਟਮ, 2-3 ਘੰਟੇ ਠੀਕ ਹੈ, ਪਰ ਮੈਨੂੰ ਪਤਾ ਹੁੰਦਾ ਵੀ ਹੁਣ 10 ਮਿੰਟ ਗੱਲ ਹੋ ਗਈ, ਹੁਣ ਇੱਥੇ ਆ ਹੋਣਾ, ਇਹ ਸਮਝਣਾ ਪੈਣਾ। ਤੇ ਜਿਹੜੇ ਆਗੂ ਬੈਠੇ ਸੀ ਉਹਨਾਂ ਕਹਿੰਦੇ ਸ਼ਾਬਾਸ਼ੇ, ਤੇ ਉਹ ਕੀ ਕਹਿੰਦੇ ਨੇ ਜਿਹੜੇ ਹਿੰਦੂ ਸਮਾਜ ਵਿੱਚ, ਸ਼ਾਬਾਸ਼ ਯਾਰ। ਅਗਲਾ ਕਹਿੰਦਾ ਤੈਨੂੰ 50 ਲੱਖ ਸਬਸਕ੍ਰਾਈਬ ਕਰੀ ਬੈਠਾ ਬੰਦਾ, ਹਿੰਦੂ ਸੰਤ ਨੂੰ ਕਿਸੇ ਨੂੰ ਕੋਈ ਵੀ ਨਹੀਂ ਕਰਕੇ ਬੈਠਾ, ਹਿੰਦੂ ਸੰਤ ਉਹ 5 ਲੱਖ ਤੇ ਹੈ, ਪਰਮਹੇਸ਼ਵਰੀ ਵਰਗੇ 50 ਲੱਖ ਤੇ ਨੇ। ਕਹਿੰਦੇ ਦੱਬੀ ਚੱਲ, ਚੁੱਪ ਨੇ, ਕਹਿੰਦੇ ਹੈਗਾ ਤੇ ਸਾਡਾ ਹੀ ਹੈ, ਜਿੱਦੇ ਮੁੰਡੇ ਦਾ ਕੋਈ ਛੱਟੀ ਛੁੱਟੀ ਕਰੇਗਾ ਪ੍ਰੋਗਰਾਮ ਕਰੇਗਾ ਬੁਲਾਏਗਾ ਹੀ ਸਾਨੂੰ, ਸਾਡੇ ਪੰਡਿਤ ਜੀ ਬੈਠੇ ਹੋਣਗੇ ਬੋਧੀ ਵਾਲੇ ਮੰਤਰ ਪੜ੍ਹਦੇ ਹੋਣਗੇ। ਉਹਨਾਂ ਨੂੰ ਪਤਾ ਲੱਗ ਗਿਆ ਤੇਜ ਨੇ ਨਾ, ਤੇਜ ਨੇ, ਸਾਨੂੰ ਇਹ ਦਿਮਾਗ ਚਲਾਉਣੇ ਪੈਣੇ, ਵਰਤਣੇ ਪੈਣਗੇ। ਜਿਹੜੇ ਲੀਡਰ ਨੇ ਨਾ, ਲੀਡਰ ਤਰੀਕਾ ਉਹਨਾਂ ਕੋਲ, ਪਤਾ ਕੀ ਕਰਦੇ ਨੇ, ਚੰਗੀ ਜੀ ਸਲਾਹ ਦੇਵੇ ਕੋਈ ਚੰਗਾ ਪੁਰਾਣਾ ਹੋਵੇ ਲੀਡਰ, ਖਿੜਿਆ ਹੋਇਆ, ਖਿੜਿਆ ਲੀਡਰ, ਉਹਦੇ ਸਾਹਮਣੇ ਕੋਈ ਬੰਦਾ ਵਧੀਆ ਗੱਲ ਕਰੇ, ਉਹ ਕਹੂਗਾ ਕਾਕਾ ਇੱਧਰ ਆ, ਵਾਹ ਬਈ ਵਾਹ ਕਿਆ ਗੱਲ ਕੀਤੀ ਹੈ, ਲਓ ਬਈ ਇਹਨੂੰ ਅਹੁਦਾ ਦੇ ਦਿਓ, ਅਹੁਦਾ ਦੇ ਦਿੱਤਾ, ਹੁਣ ਇਹ ਤੇਰੀਆਂ ਸੋਹਣੀਆਂ ਸੋਹਣੀਆਂ ਗੱਲਾਂ ਜਿੰਨੀਆਂ ਵੀ ਕਰੇਗਾ, ਉੱਤੇ ਤੇ ਮੈਂ ਹੀ ਹਾਂ ਲੀਡਰ ਤੇ ਮੈਂ ਹਾਂ ਮੇਨ, ਤੂੰ ਥੱਲੇ ਹੀ ਰਹੇਗਾ, ਉਹਨੂੰ ਉਹਨੂੰ ਇਹਦਾ ਕਲਾਵੇ ਚ ਲੈ ਲੈਂਦਾ, ਸ਼ਾਬਾਸ਼ ਕਿਆ ਬਾਤ ਹੈ। ਤੇ ਜੇ ਉਹਦਾ ਵਿਰੋਧ ਕਰ ਦੇਵੇ, ਚੱਲ ਬਾਹਰ ਇਹ ਬੰਦੇ ਦੀ ਗੱਲ ਨੀ ਸੁਣਨੀ, ਉਹਨੇ ਕੀ ਕਰਨਾ, ਉਹਨੇ ਜਾ ਕੇ ਆਪਣੀ ਪਾਰਟੀ ਖੜੀ ਕਰ ਲੈਣੀ, ਫਿਰ ਸ਼ਰੀਕ ਬਣ ਗਿਆ। ਤੇ ਸਿਆਣਾ ਲੀਡਰ ਕੀ ਕਰਦਾ, ਕਹਿੰਦਾ ਆ ਜਾ ਆ ਜਾ ਆ ਜਾ, ਇਹੀ ਗੱਲਾਂ ਸੋਹਣੀਆਂ ਕਰ, ਪਰ ਮੇਰੇ ਵਾਲੇ ਇੱਥੇ ਆ ਜਾ, ਇੱਥੇ ਕਰ ਲਿਆ, ਇਹ ਤਰੀਕਾ ਹੈ। ਪਰ ਸਾਡੇ ਆਗੂਆਂ ਨੂੰ ਇਹ ਤਰੀਕਾ ਨਾ ਆਇਆ, ਇਹ ਤਾਂ ਕਲਗੀਆਂ ਵਾਲਾ ਹੀ ਸੀ, ਗੁਰੂ ਨਾਨਕ ਹੀ ਸੀ, ਸਭ ਇਕੱਠੇ ਕਰ ਲਏ, ਤਰੀਕਾ ਸੀ ਇੱਕ, ਇਹਨੂੰ ਇੱਕ ਇੱਕ ਢੰਗ ਹੁੰਦਾ ਹੈ, ਸਮਾਜ ਵਿਕਸਿਤ ਕਿਵੇਂ ਹੁੰਦੇ ਨੇ ਇੱਦਾਂ ਹੁੰਦੇ ਨੇ। ਤੇ ਵੱਡੇ ਕਮਾਲ ਦੀ ਗੱਲ ਹੈ, ਕੋਈ ਕੌਮ ਨਹੀਂ ਸੀ ਉਦੋਂ ਬਣੀ, ਕੋਈ ਲੋਕ ਨਹੀਂ ਸੀ ਬਣੇ, ਪਰ ਵਿਕਾਸ ਐਡਾ ਸੀ, ਦਿਮਾਗ ਇੱਥੇ ਤੱਕ ਚੱਲਦਾ ਸੀ, ਕਿੱਥੇ ਤੱਕ ਪਾਤਸ਼ਾਹ ਸੋਚਦੇ ਸੀ, ਕੌਣ ਕਰ ਲੂ ਰੀਸ। ਤਾਂ ਕਰਕੇ ਮੈਂ ਜਿਹੜੀ ਗੱਲ ਕਰ ਰਿਹਾ ਨਾ, ਵੀ ਇੱਕ ਢੰਗ ਹੈ, ਇੱਕ ਤਕਨੀਕ ਹੈ, ਤੇ ਖੁੱਲ ਦੇ ਦਿੱਤੀ ਗੱਲ ਕਰਨ ਦੀ, ਖੁੱਲ ਦੇ ਦਿੱਤੀ, ਸਾਡੇ ਵਾਲੇ ਤੇ ਸਾਹ ਲੈਣ ਦੀ ਵੀ ਖੁੱਲ ਨਹੀਂ ਦਿੰਦੇ। ਤੇ ਜੋ ਗੁੰਡੇ ਬੰਦੇ ਕੁੱਟਮਾਰ ਕਰਨ ਵਾਲੇ ਉਹ ਅੱਗੇ ਕਰ ਰੱਖੇ ਨੇ, ਜੇ ਕੋਈ ਦਲੀਲ ਦੀ ਗੱਲ ਕਰੇ, ਮੋਟੀਵੇਟ ਕਰਨ ਦੀ ਗੱਲ ਕਰੇ, ਉਹਨਾਂ ਨੂੰ ਪਿੱਛੇ ਸਿੱਟਿਆ ਇਹਨਾਂ ਨੇ, ਉਹਨਾਂ ਨੂੰ ਪੰਥ ਚੋਂ ਬਾਹਰ, ਇਹਨੂੰ ਵੀ ਛੇਕੋ, ਇਹਨੂੰ ਵੀ ਛੇਕੋ, ਇਹਨੂੰ ਵੀ ਛੇਕੋ, ਹੈ ਕਿ ਨਹੀਂ। ਪਰ ਕਿਸ ਵੇਲੇ ਤਰੱਕੀਆਂ ਹੋਣਗੀਆਂ, ਤੇ ਪਾਤਸ਼ਾਹ ਦਾ ਢੰਗ ਵੇਖਿਓ, ਤਕਰੀਕ ਤਰੀਕਾ ਵੇਖਿਓ, ਦੱਸਦਾ ਨਾ ਸੱਚਿਆ ਪਾਤਸ਼ਾਹ ਕਿਵੇਂ ਜ਼ਿੰਦਗੀ ਜਿਉਂ, ਤੇ ਆਹ ਵੇਖੋ ਆਹ ਤਰੀਕੇ ਨੀ। ਆ ਉਸ ਵੇਲੇ ਡੱਡੂ ਵੇਖਿਆ, ਕਹਿੰਦੇ ਉਹ ਦਾਦਰ ਤੂੰ ਕਬ ਹੈ ਨਾ ਜਾਨ ਸਿਰੇ, ਪਖਸ਼ ਸੰਭਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਕਸ਼ਰੇ, ਤੂੰ ਤੇ ਜਾਲਾ ਖਾਨਾ ਭਖਦਾ, ਜਾਲਾ ਖਾਨਾ ਤੈਨੂੰ ਅੰਮ੍ਰਿਤ ਜਲ ਤੇਰੇ ਸਾਹਮਣੇ, ਮਤਲਬ ਚੰਗਾ ਵੀ ਉਹਦੇ ਚ ਬੜਾ ਕੁਝ, ਪਰ ਤੂੰ ਤੇ ਜਾਲਾ ਹੀ ਖਾਣ ਵਾਲਾ ਹੈ, ਜਾਲਾ ਖਾਈ ਜਾਂਦਾ, ਤੇ ਤੇਰੇ ਨਾਲ ਹੀ ਕਮਲ ਫੁੱਲ ਉੱਗਿਆ, ਉਹਨੂੰ ਵੀ ਵੇਖ ਲੈ। ਲਓ ਪਹਿਲੀਆਂ ਪੰਕਤੀਆਂ ਸ਼ੁਰੂ ਵਾਲੀਆਂ, ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਦਾ ਬਚਨ ਸੁਣਿਆ। ਹਾਂਜੀ,
ਬਿਮਲ ਮਜਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ,
ਕਮਲ ਫੁੱਲ ਤੇ ਜਾਲਾ, ਹੇ ਡੱਡੂ ਦੋਵੇਂ ਇਕੱਠੇ ਨੇ, ਇੱਕੇ ਥਾਂ ਨੇ, ਕਮਲ ਫੁੱਲ ਵੀ ਇੱਥੋਂ ਹੀ ਪੈਦਾ ਹੋਇਆ ਤੇ ਜਾਲਾ ਵੀ ਇੱਥੇ ਹੀ। ਅੱਗੇ
ਪਦਮਨ ਜਾਵਲ ਜਲ ਰਸ ਸੰਗਤ ਸੰਗ ਦੁੱਖ ਨਹੀਂ ਰੇ,
ਕਮਾਲ ਦੀ ਗੱਲ ਇਹ ਹੈ ਵੀ ਕਮਲ ਫੁੱਲ ਚਿੱਕੜ ਚ ਹੀ ਹੈ, ਪਰ ਉਹਨੇ ਉਹਨੇ ਸੰਗਤ ਵਿੱਚ ਭਾਵੇਂ ਚਿੱਕੜ ਦੀ ਵਿੱਚ ਹੀ ਹੈ ਕਮਲ ਫੁੱਲ, ਪਰ ਉਹਨੇ ਆਪਣੀਆਂ ਪੰਖੜੀਆਂ ਨੂੰ ਦਾਗ ਨਹੀਂ ਲੱਗਣ ਦਿੱਤਾ। ਉਹ ਵੇਖ ਕੀ ਚੱਕਦਾ ਇੱਥੋਂ, ਤੂੰ ਕੀ ਚੱਕਿਆ, ਉਹ ਤੂੰ ਲਿਬੜਿਆ ਹੀ ਰਹਿੰਦਾ, ਤੇਰਾ ਤੇ ਸਰੀਰ ਵੀ ਜਾਲੇ ਵਾਲਾ ਹੋਇਆ ਪਿਆ, ਜਾਲੇ ਵਾਂਗੂ ਤਿਲਕ ਜਾਂਦਾ ਨਾ ਜੇ ਉਹਨੂੰ ਫੜੀਏ ਹੱਥ ਚ, ਤੇ ਕਮਲ ਫੁੱਲ ਤਾਂ ਬੇਦਾਗ ਰਹਿੰਦਾ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਹਿ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਮੁਖਾਣ। ਕਹਿੰਦੇ ਆਹ ਵੇਖ ਲੈ ਅੱਗੇ ਜੀ,
ਬਸ ਜਲ ਨਿਤ ਨਾ ਵਸਤ ਅਲੀ
ਦਾਦਰ,
ਦਾਦਰ ਤੂੰ ਕਬ ਹੈ ਨਾ ਜਾਨਸ ਰੇ, ਪਖਸ਼ ਸੇਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਕਸ਼ ਰੇ,
ਤੂੰ ਇਹੀ ਭਖਦਾ ਖਾਨਾ ਜਾਲਾ ਖਾਨਾ, ਤੈਨੂੰ ਅਸਲ ਪਤਾ ਹੀ ਨਹੀਂ, ਸਾਰ ਹੀ ਨਹੀਂ, ਤੂੰ ਕਦਰ ਹੀ ਨਹੀਂ ਜਾਣੀ, ਕਹਿੰਦੇ ਤੈਨੂੰ ਪਤਾ ਹੀ ਨਹੀਂ ਲੱਗਾ। ਅੱਗੇ
ਬਸ ਜਲ ਨਿਤ ਨਾ ਵਸਤ ਅਲੀ ਅਲ ਮੇਰ ਚ ਚਾ ਗੁਣ ਰੇ,
ਕਮਾਲ ਦੀ ਗੱਲ ਹੈ, ਬਸ ਜਲ ਨਿਤ ਨਾ ਵਸਤ ਅਲੀ ਅਲ ਅਲ ਭਵਰਾ, ਕਹਿੰਦੇ ਉਹ ਵਸਦਾ ਨਹੀਂ ਵਿੱਚ, तू कमल फुल दे कोल रहिंदा है, चिकड़ दे विच ही कमल फुल रहिंदा, चिकड़ ची तू रहिंदा है। जिवें हुण अगला आपां नूं कवे भी भाई साहब कित्थे रहिंदे ने, परमेश्वर द्वार च, ते तुसीं कित्थे रहिंदे हो, परमेश्वर द्वार च। ऐ अगला कह लवे भी भाई तू भी परमेश्वर द्वार च रहिंदा है, ते तू भी रहिंदा है, ते तेरे उत्ते कोई असर ही नहीं। ते एक ओ है जेड़ा अमरीका बैठा, ना कदे मिलिया ना कदे सुनिया, उन्हें सुन के जिंदगी बदली। एग्जाम्पल प्रमाण है, ये प्रमाण है। इत्थे की है, वो कहिंदे ने भी भवरा ते पानी च रहिंदा भी नहीं, वो ते बाहरों आया है। ओ कमल फुल नूं पछाण गया ते कमल फुल तो रस लै गया, उत्ते ही आया उत्ते ही बैठा ते आनंद लै के तुरदा बणिया। तू पानी च रहिंदा है, तू कमल फुल दे नाल रहिंदा है, तेरे ते कोई असर ही नहीं। समझदे हो, कहिंदे तेरे ते असर ही नहीं, ओ बाहरों आके लाहा लै गया। एग्जाम्पल मैं दे रहा, मतलब आपां रहिंदे इकट्ठे हां, ते गला कह दवे लो जी ओ ते फिर है। हुण अपने किन्ने क बंदे, कई बंदियां दे आपां, हुण मैनू तीन दिन मैं ना मजबूरी च गया, मैनू अरदास तों ते हुक्मनामे तों पहलां जाना पै गया तीन दिन पिछले दवाना च। ते इह नहीं भी मैं तुर गया, मैं इत्थे ध्यान रखिया भी की सारे मेरे मगर आ गए, तीन चार ते चलो मेरे नाल चले गए, पर मैं नोट की है रे ही थोड़े जे गए, हुक्मनामे दूजिया ने मैंने भी चल यार हुण किहड़ा कोई वेख। कम असल वो हुंदा जदों बिना कैमरे तो किया जाए, बिना निगरानी तो किया जाए, कोई है भी नहीं कोई वेखदा भी नहीं पर बंदा फिर भी करे। यह नहीं भी चैकिंग करेगा तो मैं बैठा होव। अगला कहिंदा जदों बिना निगरानी तो कम करन लग जाने ना, असी समझ लो असी कामे बन गए, बिना कहे तो करन लग जाने असी कामे बन गए। उदन अपने आप नूं यह गिनना पैना मैं काम हाँ, मैनू कहा भी नहीं। मैं हुण मान लो कह अपने आप बंदा उठे ते सैर करन तुर जे, एक्सरसाइज कर रहा होवे ते उस कह सकदा भी मैं सैर करदा, मैं आपे जांदा, ये नहीं भी खिच के ले जांदा कोई। असल गल है एक निगरानी हुंदी है। हुण अगला की कहिंदा भी चले गए चलो छड्डो फिर आपां भी निकलीए। मैं गया, अगले ने लाई दस्तार कपड़े लाए मोटरसाइकिल, हुक्मनामे दे विच मोटरसाइकिल गया, मतलब इन्नी काल भी चलीए बस हुण कहड़ा कोई वेख रहा। पर एक हुंदा जो आप वेखते हैं भी नहीं यार जिहड़ी ड्यूटी है जिहड़ा फर्ज है वह आप उवें करिए, जरूरी थोड़ा भी अगला वेख रहे तां ही है, इदां नहीं ना हुंदा। मतलब एक एक एक, एक सुभा आया। हुण आपां मैनूं लगदा है पिछले दिनां विच कई बंदियां दीआं तनखावां कट दित्तियां, किहड़े किहड़े महीने, अप्रैल मई जून ते जुलाई, तीन हो गए चार हो गए, पंजवां शायद जुलाई भी हो गया। पर हुण कई बंदियां नूं की कहना, कईआं ने कहना चल यार कोई गल नहीं, हुण ला लो साहब, अज गवर्नमेंट कह दवे सारिआं दीआं फीसां पूरीआं भरो, ते जे बंदा घर बैठा सोचे भई यार बच्चे अपने किन्ने पढ़दे, घट तों घट घट तो घट सारिया के गिण लो, सने ट्रैक्टर वालिया के दफ्तर वालिया के जथे वालिया के सारिया के गिण के वेखो लांगरिया सने, ते जे टोटल कर लोगे ते तुहाडे सामने आ जाने ने भी टोटल बच्चे ते इहदे 50-60 बन जाएंगे, 70-80 भी बन जाएंगे। अच्छा जदों अगला हिसाब लावेगा भी जे यार 20,000 भी फीस भरी एक जने की आ गई, जे फीसा आ गई मतलब 70,000 ते देना पैना, असी 3,000 जे घट मिल गया 2,000 घट मिल गया फिर असी डायलॉग किवें बोल सकते हैं बाहर, इत्थे ते तनखावां घट मिल रही ने जी आ शब्द बोलते भी अगला कहना सुनता है, पर यह नहीं सुनते मैं लेना ही हुंदा है, पहुंच जानी हुंदी है हर गल, पता लग जाना हुंदा है। पर उस वेले फिर पता लगता भी यार खड़ा कित्थे है, जे मैं फिर जे तू मेरी फिक्र ना करेगा तो मैं तेरे न्याणिया की किवें करूँगा, मैं क्यों सोचूंगा फिर मैं क्यों पढ़ाऊंगा, मैनू फिर चट्टी पई है, दुख की घड़ी नहीं अज ते सारे वर्ल्ड च है, बच्चे बच्चे ते है, हर बंदे ते दुख की घड़ी नहीं आई, ते अपने कहड़ा कोई उत्तों डिग पैना कुछ है कि नहीं। ਹੁਣ ਮਜਬੂਰੀ ਬਣ ਜਾਂਦੀ ਹੈ, ਤਨਖਾਹਾਂ ਤੇ ਨਗਦ ਦੇਣੀਆਂ ਪੈਣੀਆਂ, ਦੇਣੀਆਂ ਪੈਣਗੀਆਂ। ਪਰ ਆ ਹੁਣ ਆਪਾਂ ਕੰਮ ਚਲਾ ਰਹੇ ਹਾਂ ਤੇ ਅਗਲਾ ਕਹਿੰਦਾ ਸੀਮਿੰਟ ਉਧਾਰ ਚੱਕ ਲਓ, ਇੱਟਾਂ ਉਧਾਰ ਚੱਕ ਲਓ, ਸਭ ਉਧਾਰ ਚੱਲ ਜਾਂਦਾ, ਛੇ ਮਹੀਨੇ ਠਹਿਰ ਕੇ ਦੇ ਦਿਆਂਗੇ, ਹਰ ਚੀਜ਼ ਉਧਾਰ ਚੱਲਦੀ ਹੈ, ਪਰ ਇੱਥੇ ਥੋੜਾ ਚੱਲਣਾ। ਪਰ ਜਿਹੜਾ ਬੰਦਾ ਸਮਝਦਾ ਆਪਣਾ ਹੈ, ਫਿਰ ਆਪਾਂ ਵੀ ਕਹਿੰਦੇ ਹਾਂ ਵੀ ਸਾਡਾ ਇਹ ਸਾਡਾ। ਪਰ ਜ਼ਰੂਰੀ ਥੋੜਾ ਹੁੰਦਾ, ਇੱਕ ਬੰਦਾ ਅਮਰੀਕਾ ਬੈਠਾ ਉੱਥੇ ਬਹਿ ਕੇ ਉਹ ਹੁਕਮਨਾਮਾ ਕਹਿੰਦਾ ਯਾਰ ਜੇ ਦੀਵਾਨ ਸੁਣ ਲਿਆ, ਅਰਦਾਸ ਵੀ ਹੋ ਲਈ ਤੇ ਹੁਕਮਨਾਮੇ ਚ ਵੀ ਮੈਂ ਬੈਠਾ। ਕਹਿੰਦਾ ਉੱਥੇ ਬੈਠਾ, ਘਰ ਵਾਲੀ ਕਹਿੰਦੀ ਪੈਣਾ ਨੀ, ਕਹਿੰਦਾ ਨਹੀਂ ਨਹੀਂ ਮੈਂ ਬੈਠਾ। ਆਸਟ੍ਰੇਲੀਆ ਚ ਬੰਦਾ ਜਾਗ ਰਿਹਾ ਤੇ ਜਾਗ ਕੇ ਉੱਠ ਕੇ ਬੈਠਾ, ਦੀਵਾਨ ਸੁਣ ਰਿਹਾ, ਕਹਿੰਦੇ ਸੌ ਜਾਓ, ਕਹਿੰਦੇ ਨਹੀਂ ਹੁਕਮਨਾਮਾ ਹੋ ਲੈਣ ਦਿਓ। ਤੇ ਇੱਕ ਉਹ ਅਗਲਾ ਕਹਿੰਦਾ ਅੱਛਾ ਕੋਈ ਨੀ ਵੇਖ ਰਿਹਾ, ਚਲੋ ਚਲੀਏ ਨਿਕਲੋ, ਫਰਕ ਨੀ। ਤੇ ਫਿਰ ਅਗਲਾ ਜੇ ਆ ਜੇ ਤੇ ਅਗਲਾ ਕਹੂ ਨੀ ਵੀ ਰਹਿੰਦੇ ਤੇ ਡੱਡੂ ਉਹ ਇਕੱਠੇ ਹੀ ਹੋ, ਕਹੂ ਨੀ ਆ ਕੇ ਵੀ ਯਾਰ ਅਸਰ ਕਿੱਧਰ ਗਿਆ, ਪ੍ਰਭਾਵ ਕਿੱਧਰ ਗਿਆ। ਆਹ ਗੱਲਾਂ ਸੁਣ ਕੇ ਮੇਰੀ ਤੇ ਜ਼ਿੰਦਗੀ ਬਦਲ ਗਈ, ਮੇਰੇ ਉੱਤੇ ਤੇ ਇੰਨਾ ਪ੍ਰਭਾਵ ਪੈ ਗਿਆ, ਮੈਂ ਤੇ ਬੰਦਾ ਬਣ ਗਿਆ, ਤੇਰੇ ਤੇ ਅਸਰ ਕਿਉਂ ਨੀ ਹੋਇਆ। ਫਿਰ ਅਗਲਾ ਪੁੱਛੂ ਨੀ, ਵੇਖੂ ਨੀ ਅਗਲਾ। ਐਗਜੈਂਪਲ ਇਹ ਹੈ, ਉਹ ਕਹਿੰਦੇ ਐ ਵੀ ਬਸ ਜਲ ਨਿਤ ਨਾ ਵਸਤ ਅਲੀ ਅਲ ਮੇਰ ਚ ਜੰਗੋ ਨਰੇ। ਕਹਿੰਦੇ ਰਹਿੰਦੇ ਇਕੱਠੇ ਹੋ, ਕਹਿੰਦੇ ਉਹ ਤੇ ਦੂਰ ਰਹਿੰਦਾ ਭਵਰਾ ਤੇ ਵਿੱਚ ਆਉਂਦਾ ਵੀ ਨੀ, ਪਰ ਉਹਦੇ ਤੇ ਅਸਰ ਵੇਖ ਲੈ, ਉਹਦੇ ਤੇ ਅਸਰ ਵੇਖ ਲੈ। ਅੱਗੇ ਅਗਲੀ ਪੰਕਤੀ ਵੀ ਸੁਣ ਲਓ।
ਚੰਦ ਕਮਗ ਨਹੀਂ ਦੂਰੋਂ ਨਿਵਸਸ ਅਨਪਉ ਕਰਨ ਰੇ।
ਕਹਿੰਦੇ ਚੰਦ ਹੈ ਜਿਹੜਾ ਇੱਕ ਨਾ ਕਮੁੰਦਨੀ ਕਹੀਏ ਕੰਮੀ ਕੋਈ ਇੱਕ ਇੱਕ ਫੁੱਲ ਹੈ ਜਿਹੜੀ ਚੰਦਰਮਾ ਜਦੋਂ ਚੜ੍ਹਦਾ ਉਹ ਉਦੋਂ ਖਿੜਦੀ ਹੈ, ਤੇ ਜਿਹੜਾ ਕਮਲ ਫੁੱਲ ਹੈ ਜਦੋਂ ਸੂਰਜ ਚੜ੍ਹਦਾ ਇਹ ਉਦੋਂ ਖਿੜਦਾ ਹੈ। ਕਹਿੰਦੇ ਕਮਾਲ ਦੀ ਗੱਲ ਇਹ ਹੈ, ਇਹ ਵੇਖ ਲੈ ਕਿਹੋ ਜਿਹੇ ਨੇ, ਇਹ ਕਿੰਨੀ ਦੂਰ ਵਾਲੇ ਤੋਂ ਵੀ ਲਾਹ ਲਈ ਜਾਂਦੇ, ਮਤਲਬ ਉਹ ਚੜ੍ਹਦਾ ਉੱਥੇ ਚੰਦਰਮਾ ਤੇ ਇਹ ਇਹ ਖਿੜ ਜਾਂਦੀ ਹੈ। ਇਹਨਾਂ ਦਾ ਸਰੀਰਕ ਕਿੰਨੀ ਦੂਰੀ ਹੈ ਉਦਾਂ, ਪਰ ਉਦਾਂ ਇਹਨਾਂ ਦਾ ਕਨੈਕਸ਼ਨ ਕਿੰਨਾ ਗਹਿਰਾ ਗਹਿਰਾ ਆਪਸ ਵਿੱਚ, ਨੇੜੇ ਹੋ ਕੇ ਕਈ ਦੂਰ ਨੇ ਤੇ ਕਈ ਦੂਰ ਹੋ ਕੇ ਵੀ ਨੇੜੇ ਨੇ। ਕਹਿੰਦੇ ਡੱਡੂਆ ਤੂੰ ਪਾਣੀ ਦੇ ਵਿੱਚ ਰਹਿ ਕੇ ਵੀ ਦੂਰ ਹੈ, ਆਲੇ ਦੁਆਲੇ ਇੰਨਾ ਕੁਝ ਵਧੀਆ, ਤੇ ਇੱਕ ਇਹ ਵੇਖ ਲੈ ਕਿਹੋ ਜਿਹੇ ਨੇ, ਇੱਕ ਸਿੱਧਾ ਸੂਰਜ ਨਾਲ ਕਨੈਕਸ਼ਨ ਬਣਾਈ ਬੈਠੇ ਨੇ, ਨਾਲੇ ਕਿੱਡੀ ਦੂਰ ਬੈਠਾ, ਕਰੋੜਾਂ ਮੀਲ ਦੂਰ ਹੈ, ਕਿੱਡਾ ਕਨੈਕਸ਼ਨ ਬਣਾਈ ਬੈਠੇ। ਅਗਲੀ ਪੰਕਤੀ,
ਅੰਮ੍ਰਿਤ ਖੰਡ ਦੂਧ ਮਤ ਸੰਚਸ ਤੂਬ ਨਾ ਚਾਤਰ ਰੇ।
ਉਹ ਕਹਿੰਦੇ ਗੱਲ ਅਸਲ ਚ ਇਹ ਹੈ ਵੀ ਅੰਮ੍ਰਿਤ ਪਾ ਲਓ, ਖੰਡ ਪਾ ਲਓ, ਦੁੱਧ ਪਾ ਲਓ, ਸਾਰਾ ਕੁਝ ਨਾ ਏਦਾਂ ਇਕੱਠਾ ਕਰ ਲਓ, ਪਰ ਜੇ ਤੁੰਬਾ ਤੁੰਮਾ ਜਿਹਨੂੰ ਆਪਾਂ ਕਹਿੰਦੇ ਤੁੰਮੀ, ਤੁੰਮਾ ਹੁੰਦਾ ਨਾ ਕਿੰਨਾ ਕੌੜਾ ਹੁੰਦਾ ਜਿਹੜੀ ਬਣਦਾ ਚੂਰਨ ਬਣਦਾ, ਤੁੰਮਿਆਂ ਦਾ ਚੂਰਨ ਬਣਦਾ। ਤੇ ਕਹਿੰਦੇ ਇਹ ਸਾਰਾ ਕੁਝ ਜਿਹੜਾ ਆ ਅੰਮ੍ਰਿਤ ਚੀਨੀ ਦੁੱਧ ਸ਼ਹਿਦ ਇਹਨਾਂ ਚੀਜ਼ਾਂ ਦੇ ਨਾਲ ਸਿੰਜੋ, ਸ਼ਹਿਦ ਪਾ ਲਓ, ਅੰਮ੍ਰਿਤ ਪਾ ਲਓ, ਦੁੱਧ ਪਾ ਲਓ, ਇਹ ਸਾਰਾ ਕੁਝ ਪਾ ਲਓ, ਪਰ ਤੁੰਮਾ ਹੈ ਨਾ ਜਿਹੜਾ ਤੁੰਮਾ ਅਤਰ ਨਹੀਂ ਬਣ ਜਾਏਗਾ, ਤੁੰਮਾ ਕੌੜਾ ਰਹੇਗਾ। ਇੰਨੀਆਂ ਚੀਜ਼ਾਂ ਪਾਉਣ ਦੇ ਬਾਵਜੂਦ ਵੀ ਤੁੰਮਾ ਕੌੜਾ ਰਹੇਗਾ। ਆਪਾਂ ਉਦਣ ਪਿਛਲੇ ਸੈਚਰਡੇ ਆਪਾਂ ਗੱਲ ਕਰ ਰਹੇ ਸੀ ਐਤਵਾਰ ਦੀਵਾਨ ਵਿੱਚ ਵੀ ਸਾਧ ਭਲੇ ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ, ਸਾਧ ਭਲੇ ਅਣਨਾਤਿਆਂ ਚੋਰ ਸੈ ਚੋਰਾ ਚੋਰ। ਹੁਣ ਗੱਲ ਇੱਥੇ ਉਹੀ ਨਿਬੜਨੀ ਹੈ ਵੀ ਚੱਕਣਾ ਕੀ ਹੈ, ਲੈਣਾ ਕੀ ਹੈ। ਤੁੰਮੀ ਦੀ ਕੁੜਵਾਹਟ ਨਹੀਂ ਜਾਣੀ, ਉਹਨੇ ਕੌੜਾ ਹੀ ਰਹਿਣਾ, ਕੋਈ ਅਸਰ ਨਹੀਂ ਹੋਣਾ।
ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ।
असल च असी गाहक उन्हां चीजां दे होंदे आ ते इत्थे गल गाहक दी है। कहिंदे डड्डूआ तू ते गाहक ही जाले दा है ते भवरा ओह गाहक होर है, ओह गाहक होर है, असी गाहक होर आ ओह गाहक होर है। बस तेरी तेरे खरीदण च फर्क है, तू ओह चीज दा गाहक ही है। अच्छा जी, हुण अगली पंक्ति ए कहिंदे तुम्मा जेड़ा है ना, तुम्मा ਉਹਨੂੰ ਭਾਵੇਂ ਤੁਸੀਂ ਦੁੱਧ ਵਿੱਚ ਰੱਖੋ, ਖੰਡ ਚ ਰੱਖੋ, ਅੰਮ੍ਰਿਤ ਚ ਰੱਖੋ, ਸ਼ਹਿਦ ਚ ਰੱਖੋ, ਸੰਚਸ, ਪਰ ਉਹ ਕਹਿੰਦੇ ਰਹਿੰਦਾ ਕੌਣ ਹੈ। ਅਗਲੀ ਵਾਰ
ਆਪਣਾ ਆਪ ਤੂੰ ਕਬ ਹੁਣਾ ਛੋਟਸ ਪਿਸਨ ਪ੍ਰੀਤ ਜਿਹੋਰੇ।
ਪਿਸਨ, ਪਿਸਨ ਕਹੀਏ ਪਿੱਸੂ, ਪਿੱਸੂ ਕਹੀਏ ਚਿੱਚੜ, ਪਿਸਨ ਜਿਹੜਾ ਆਪਣਾ ਆਪ ਕਹਿੰਦੇ ਤੂੰ ਕਦੀ ਨੀ ਛੱਡਦਾ, ਜਿਵੇਂ ਪਿੱਸੂ ਚਿੱਚੜ ਕਹਿੰਦੇ ਉਹ ਰਹਿੰਦਾ ਦੁੱਧ ਦੇ ਕੋਲ ਹੈ ਪਰ ਪੀਂਦਾ ਮੱਝ ਦਾ ਖੂਨ ਹੈ। ਦੁੱਧ ਥੋੜਾ ਪੀਣਾ, ਉਹਨੇ ਤੇ ਖੂਨ ਹੀ ਪੀਣਾ, ਖੂਨ ਪੀਂਦਾ, ਇਹ ਹਾਲ ਕਹਿੰਦੇ ਤੇਰਾ ਪਿੱਸੂ ਵਾਲਾ। ਅੱਛਾ,
ਪੰਡਿਤ ਸੰਗ ਵਸੈ ਜਨ ਮੂਰਖ ਆਗਮ ਸਾਸ ਸੁਨੇ।
ਕਹਿੰਦੇ ਮੂਰਖ ਵਿਦਵਾਨਾਂ ਦੇ ਕੋਲ ਰਹਿਣਗੇ, ਸੰਗ ਵਸਣਗੇ, ਪਰ ਜਿਹੜਾ ਬੰਦਾ ਮੂਰਖ ਹੋਵੇ ਵਿਦਵਾਨਾਂ ਦੇ ਜਿੰਨਾ ਮਰਜ਼ੀ ਕੋਲ ਰਵੇ ਉਹਦੇ ਤੇ ਕੋਈ ਅਰਥ ਨਹੀਂ, ਉਹ ਮੂਰਖ ਹੀ ਰਹਿੰਦਾ। ਮੂਰਖ ਮਤਲਬ ਵਿਦਵਾਨ ਦਾ ਅਰਥ ਇੱਥੇ ਕੋਈ ਗਿਆਨੀ ਨਹੀਂ, ਤੇ ਪੜਿਆ ਮੂਰਖ ਆਖੀ ਹੈ। ਵਿਦਵਾਨਾਂ ਦਾ ਮਤਲਬ ਹੈ ਕੋਈ ਚੰਗੀ ਸੋਚ ਦਾ ਬੰਦਾ। ਉਹਦੇ ਇੱਕ ਕਮਰੇ ਚ ਰਹਿ ਕੇ ਵੀ ਬੰਦਾ, ਹੁਣ ਇੱਕ ਕਮਰੇ ਚ ਰਹਿੰਦਾ ਬੰਦਾ, ਮੰਨ ਲਓ ਵੀ ਇੱਕ ਮੰਨ ਲਓ ਧਾਰੀ ਰਹਿੰਦਾ, ਇੱਕ ਮੰਨ ਲਓ ਲੱਭੂ ਰਹਿੰਦਾ, ਇਹ ਇੱਕ ਕਮਰੇ ਚ ਰਹੇ, ਮੰਨ ਲਓ ਐਗਜੈਂਪਲ ਦੇ ਰਿਹਾ। ਇੱਕ ਕਹਿੰਦਾ ਹੈ ਵੀ ਮੈਂ 6 ਵਜੇ ਉੱਠ ਪੈਣਾ ਜਾਂ 5 ਵਜੇ ਉੱਠ ਪੈਣਾ, ਮੈਂ 5 ਵਜੇ ਉੱਠ ਕੇ ਚਾਹ ਪੀ ਲਈ ਤੇ ਮੈਂ ਹੁਣ ਤੁਰਨ ਚੱਲਿਆ। ਉਹ ਸੜਕ ਤੇ ਗੇੜੇ ਦੇਈ ਜਾਂਦਾ, ਐਂ ਕਦੇ ਐਂ ਕਦੇ ਐਂ ਕਦੇ ਐਂ, ਤੇ ਦੂਜੇ ਬੰਦੇ ਨੂੰ ਕਹਿੰਦਾ ਵੀ ਤੂੰ ਵੀ ਚੱਲ ਤੁਰ ਕੇ ਆਈਏ, ਘੰਟਾ ਸੈਰ ਕਰ ਲਈਏ। ਉਹ ਕਹਿੰਦਾ ਸੈਰ ਕਿੱਥੇ? ਮਤਲਬ ਇੱਕ ਥਾਂ ਤੇ। ਵਿਦਵਾਨ ਦਾ ਮਤਲਬ ਹੈ ਸਿਆਣਾ, ਉਹਦੇ ਚ ਇਹ ਸਿਆਣਪ ਹੈ, ਮੰਨ ਲਓ। ਉਹ ਕਹਿੰਦਾ ਮੈਂ ਕਿੱਥੇ, ਨਹੀਂ ਤੇ ਨਾ ਸਹੀ। ਫਿਰ ਸਿਕਸ ਪੈਕ ਅੱਗੇ ਥੋੜਾ ਬਣੇ ਹੋਏ ਆ, ਸਾਈਡਾਂ ਤੇ ਬਣੇ ਹੋਏ ਹੈ ਨਾ, ਤੇ ਉਹ ਆਏ ਆ ਭਾਵੇਂ ਦਾੜੀ ਕਾਲੀ ਹੋਈ ਕਰਦਾ। ਹੁਣ ਤੂੰ ਦੱਸ ਵੀ 20 ਸਾਲ ਦਾ ਬਣ ਜਾਏਗਾ ਜਿਹੋ ਜਿਹਾ ਹੈਗਾ ਜੈਨੂਅਨ ਲੱਗ, ਐ ਲੱਗੇ ਵੀ ਹਾਂ ਰੀਸਾਂ ਨਾ ਕਰੋ, ਏਦਾਂ ਹੀ ਠੀਕ ਚਿੱਟੀ ਹੋਵੇ ਜੈਨੂਅਨ ਲੱਗੇ। ਮੈਂ ਕਿੰਨੀ ਵਾਰੀ ਆਖਿਆ ਖਰੇ ਕਿਹਨੂੰ ਖੁਸ਼ ਕਰਦਾ ਯਾਰ, ਰਹਿੰਦਾ ਮੇਰੇ ਕੋਲ। ਮੈਂ ਹੁਣ ਜਿਹੜੀ ਗੱਲ ਕਰਦੇ ਮਤਲਬ ਬਈ ਫਿੱਟ ਰਹੂ ਕਿ ਨਹੀਂ, ਗੁਣ ਹੈ ਨਾ, ਕੁਆਲਿਟੀ ਹੈ ਨਾ, ਤੁਰਨ ਦੀ, ਐਕਸਰਸਾਈਜ਼ ਕਰਨ ਦੀ, ਸੈਰ ਦੀ, ਵੀ ਮੈਂ ਤੁਰਨਾ ਹੀ ਤੁਰਨਾ। ਰੋਟੀ ਖਾ ਲਈ ਤੇ ਹੁਣ ਬਾਕੀ ਸਾਰੇ ਕਮਰਿਆਂ ਚ ਪੈ ਜਾਣਗੇ, ਕਈ ਮੂਧੇ ਪੈ ਕੇ ਪਬਜੀ ਖੇਡਣਗੇ, ਪਰ ਕਈਆਂ ਨੇ ਆਪਣਾ ਤੁਰਨ ਦਾ ਕੰਮ ਕਰਨਾ ਵੀ ਮੈਂ ਰੋਟੀ ਖਾ ਲਈ ਹੁਣ ਇੱਕ ਘੰਟਾ ਮੈਂ ਨਹੀਂ ਬਹਿਣਾ, ਤੁਰੀ ਜਾਣਾ ਵੀ 7 ਵਜੇ ਅੰਦਰ ਵੜਨਾ, ਨਹੀਂ 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 ਆਪਾਂ 9 ਵਜੇ ਜਾਵਾਂਗੇ 10 ਵਜੇ ਜਾਵਾਂਗੇ, ਪਰ ਸੈਰ ਨਹੀਂ ਹੋਈ ਅੱਜ ਸੈਰ ਨਹੀਂ ਹੋਈ ਤੇ ਆਪੇ ਠੀਕ ਹੈ। ਕਮਰਾ ਇੱਕ ਹੈ, ਇੱਕ ਕਿਵੇਂ ਸੋਚਦਾ, ਦੂਜਾ ਕਿਵੇਂ ਸੋਚਦਾ, ਆਉਂਦੀ ਹੈ ਨਾ ਗੱਲ ਪਕੜ ਚ, ਸਿੱਧੀ ਗੱਲ ਹੈ। ਵਿਦਵਾਨ ਦਾ ਮਤਲਬ ਸਿਆਣਾ ਸਮਝਦਾ। ਹੋ ਸਕਦਾ ਮਾਂ ਧੀ ਇਕੱਠੀਆਂ ਰਹਿੰਦੀਆਂ ਹੁਣ, ਆਪਣੇ ਘਰਾਂ ਵਾਲੇ ਸੋਚ ਲਿਓ ਸਾਡੇ ਕੰਨੀ ਵੇਖ ਕੇ ਪਰਮੇਸ਼ਰ ਦੁਆਰੀਆਂ ਕੰਨੀ ਹੱਸੋ, ਤੁਸੀਂ ਤੁਹਾਡੇ ਘਰ ਚ ਹੀ ਹੋ ਸਕਦਾ ਇੱਦਾਂ ਹੋਵੇ ਵੀ ਮਾਂ ਕਿਵੇਂ ਸੋਚਦੀ ਹੈ ਤੇ ਧੀ ਕਹਿੰਦੀ ਤੂੰ ਛੱਡ ਪਰੇ, ਤੂੰ ਗੇਡੇ ਆ ਗੇੜੇ ਜਿਹੜੇ ਦੇਣੇ, ਮੈਂ ਤਾਂ ਇੱਥੇ ਪਈ ਆ ਰਾਮ, ਮੇਰੇ ਤੋਂ ਨੀ ਸੈਰ ਸੂਰ ਹੁੰਦੀ, ਮੇਰੇ ਤੋਂ ਨੀ ਤੁਰਿਆ ਜਾਂਦਾ ਹੈ ਨਾ। ਮਤਲਬ ਇੱਕ ਟੱਬਰ ਚ 4 ਜੀ ਨੇ, ਇੱਕ ਕਿੰਨਾ ਤੁਰਦਾ, ਇੱਕ ਹਿੱਲ ਕੇ ਨੀ ਰਾਜੀ, ਇੱਕ ਹੀ ਫੈਮਿਲੀ ਹੈ, ਇੱਕ ਯੋਗਾ ਕਰਦਾ ਇੱਕ ਨਹੀਂ ਕਰਦਾ, ਇੱਕ ਐਕਸਰਸਾਈਜ਼ ਕਰਦਾ ਇੱਕ ਨਹੀਂ ਕਰਦਾ, ਇੱਕ ਜਿਮ ਕਰਦਾ ਇੱਕ ਨਹੀਂ ਕਰਦਾ, ਇੱਕ ਖਾਂਦਾ ਵੀ ਵੱਧਦਾ ਤੇ ਤੁਰਦਾ ਵੀ ਨਹੀਂ, ਫਰਕ ਹੈ ਨਾ। ਇੱਕ ਹੀ ਫੈਮਿਲੀ ਹੈ ਨਾ, ਇੱਕ ਹੀ ਘਰ ਹੈ, ਇੱਕ ਸਿਆਣਾ ਦੀ ਨਹੀਂ ਸੰਗਤ ਕਰਦਾ, ਉਹ ਕਹਿੰਦਾ ਮੈਂ ਨਹੀਂ ਕਰਦਾ, ਲੈ ਮਗਰੋਂ ਫਿਰ ਤੇਰੇ 6 ਪੈਕ ਅੱਗੇ ਨਹੀਂ ਬਣਨੇ, ਸਾਈਡਾਂ ਤੇ ਬਣਨਗੇ, ਹਾਲ ਵੀ ਫਿਰ ਉਹੀ ਹੋਣਾ ਨਾ, ਫਿਰ ਫਾਇਦਾ ਕੀ ਹੋਊਗਾ, ਖੱਟਿਆ ਵੀ ਕੀ ਖੱਟਿਆ, ਸਿਆਣਿਆਂ ਦਾ ਆਖਾ ਨਾ ਮੰਨ ਕੇ। ਆਪਾਂ ਗੱਲ ਕੀਤੀ ਸੀ ਨਾ ਇਹ ਪੈ ਕੇ ਮਨਮਤ ਵਾਲੇ ਰਾ ਜਿੰਦੇ ਤੂੰ ਕੀ ਸੀ ਲਏ ਬਈ, ਬਹੁਤ ਸਾਰੇ ਗਿਆਨੀ ਨੇ ਪੈ ਕੇ ਮਨਮਤ ਵਾਲੇ ਰਾ ਮਨ ਮਤ ਵਾਲੇਰਾ ਜਿੰਦੇ ਨੀ ਦੱਸ ਕੀ ਖੱਟਿਆ, ਮਨ ਮਤ ਵਾਲੇਰਾ ਜਿੰਦੇ ਦੱਸ ਕੀ ਖੱਟਿਆ।
ਕਹਿੰਦੇ ਨੀ ਦੱਸ
ਜੀ ਖੰਡਿਆ
ਮਨ ਮਤ ਵਾਲੇ ਕਹਿੰਦੇ ਦੱਸ
ਜੀ ਖੰਡਿਆ
ਬਹਿ ਕੇ ਮਨ ਮਤ ਵਾਲੇ ਮਨ ਮਰਜ਼ੀ ਮੇਰਾ ਕਹਿੰਦੇ ਨੀ ਦੱਸ
ਜੀ
ਖੰਡਿਆ ਮਨ ਮਤ ਵਾਲੇ
ਆਪਣਾ ਨੁਕਸਾਨ ਹੀ ਕਰਾਇਆ ਕਿਸੇ ਦਾ ਕੀ ਗਿਆ ਕਹਿੰਦੇ ਪੰਡਿਤ ਸੰਗ ਵਸਹਿ ਜਨ ਮੂਰਖ ਆਗਮ ਸਾਸ ਸੁਣੇ ਕੀ ਅਰਥ ਹੋਇਆ ਕੀ ਲਾਭ ਹੋਇਆ ਇਹਨਾਂ ਗੱਲਾਂ ਦਾ ਵੇਦ ਸ਼ਾਸਤਰ ਕਹਿੰਦੇ ਉਹਨਾਂ ਕੋਲੋਂ ਸੁਣਦਾ ਹੈ ਧਾਰਮਿਕ ਗ੍ਰੰਥ ਪਰ ਅਸਰ ਉਸਰ ਕੋਈ ਨਹੀਂ ਹੁੰਦਾ ਅੱਗੇ
ਆਪਣਾ ਆਪ ਨਾ ਛੋਟਸ ਸਵਾਨ ਪੂਛ ਜਿਉਂਦੇ
ਕਹਿੰਦੇ ਸੁਭਾਅ ਆਪਣੀ ਜਿਹੜੀ ਆਦਤ ਹੈ ਨਾ ਡੱਡੂਆ ਤੂੰ ਖਾਂਦਾ ਜਾਲਾਈਐ ਤੂੰ ਆਪਣਾ ਸੁਭਾਅ ਨਹੀਂ ਛੱਡਦਾ ਜਿਵੇਂ ਕੁੱਤੇ ਦੀ ਪੂਛ ਨਹੀਂ ਸਿੱਧੀ ਹੁੰਦੀ ਏਦਾਂ ਕਹਿੰਦੇ ਤੂੰ ਵੀ ਸਿੱਧਾ ਨਹੀਂ ਹੁੰਦਾ ਕਹਿੰਦੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਨਾ ਹੁੰਦੀ ਇਹ ਜੱਗ ਮੀਤ ਨਾ ਦੇਖਿਓ ਕੋਈ ਉਹ ਸ਼ਬਦ ਵਿੱਚ ਵੀ ਆਉਂਦਾ ਨਾ ਸਵਾਨ ਪੂਛ ਜਿਉਂ ਭਇਓ ਨਾ ਸੁਧੋ ਕੁੱਤੇ ਦੀ ਪੂਛ ਜਿਵੇਂ ਸਿੱਧੀ ਨਹੀਂ ਹੁੰਦੀ ਕਹਿੰਦੇ ਉਹ ਹਾਲ ਹੈ ਡੱਡੂਆ ਤੇਰਾ ਡੱਡੂ ਮਤਲਬ ਸਾਨੂੰ ਹੀ ਕਹਿੰਦੇ ਨੇ ਵੀ ਜਿਵੇਂ ਕੁੱਤੇ ਦਾ ਸੁਭਾਅ ਕੁੱਤੇ ਦੀ ਪੂਛ ਨੂੰ ਭਾਵੇਂ ਤੁਸੀਂ 10 ਸਾਲ ਨਲਕੀ ਚ ਪਾਈ ਰੱਖੋ ਵੀ ਐਂ ਸਿੱਧੀ ਹੋ ਜੇ ਜਦੋਂ ਨਲਕੀ ਚੋਂ ਕੱਢੀ ਫਿਰ ਵੀ ਰਟੇਡੀ ਉਹ ਸਿੱਧੀ ਹੁੰਦੀ ਹੋਈ ਨਹੀਂ ਉਵੇਂ ਰਹਿੰਦੀ ਤੇ ਇਸੇ ਤਰ੍ਹਾਂ ਕਹਿੰਦੇ ਕੁੱਤੇ ਦੀ ਪੂਛ ਵਾਲਾ ਕੰਮ ਕਈ ਬੰਦਿਆਂ ਦਾ ਹੁੰਦਾ ਜਿੰਨਾ ਮਰਜ਼ੀ ਸਮਝਾ ਲਓ ਉਹ ਬੰਦੇ ਬਣਦੇ ਜੋ ਮਰਜ਼ੀ ਕਰਦੇ ਉਹ ਆਪਣੀ ਆਦਤ ਤੋਂ ਆਵਾਜ਼ ਨਹੀਂ ਆਉਂਦੇ 4 ਦਿਨ ਅਸਰ ਹੁੰਦਾ ਲਗਾਤਾਰਤਾ ਦੀ ਉਹਨਾਂ ਦੀ ਜ਼ਿੰਦਗੀ ਚ ਬਹੁਤ ਘਾਟ ਹੁੰਦੀ ਹੈ ਇੱਕ ਗੱਲ ਕਰਨਗੇ 15 ਕੁ ਦਿਨਾਂ ਬਾਅਦ ਫਿਰ ਬਦਲ ਜਾਣਗੇ 4 ਕੁ ਦਿਨ ਕਰਨਗੇ ਫਿਰ ਛੱਡ ਦੇਣਗੇ ਫਿਰ 4 ਦਿਨ ਕਰਨਗੇ ਫਿਰ ਛੱਡ ਦੇਣਗੇ ਇਹ ਵੱਡੀ ਪ੍ਰੋਬਲਮ ਹੈ ਬੰਦੇ ਨੂੰ ਇੱਕ ਕੰਮ ਫੜੇ ਉਹਨੂੰ ਪੂਰਾ ਕਰਨਾ ਚਾਹੀਦਾ ਤੇ ਜੇ ਲਗਾਤਾਰਤਾ ਕੰਮ ਚ ਨਾ ਰੱਖੀ ਫਿਰ ਬੰਦਾ ਅੱਗੇ ਜਾ ਕੇ ਨੁਕਸਾਨ ਹੁੰਦਾ ਉਹਨੂੰ ਆਦਤ ਨਹੀਂ ਪੈਂਦੀ ਨਿੱਕੇ ਨਿੱਕੇ ਕੰਮਾਂ ਨੂੰ ਕੰਮ ਤੋਰ ਲੈਣਾ ਠੀਕ ਕੰਮ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਤੋਰ ਲੈਣਾ ਤਾਂ ਠੀਕ ਹੈ ਪਰ ਪੂਰਾ ਵੀ ਕਰਨਾ ਹੁੰਦਾ ਨਾ ਕੰਮ ਨਿਬੇੜਨਾ ਵੀ ਹੁੰਦਾ ਵੀ ਆਹ ਕੰਮ ਮੈਂ ਫੜਿਆ ਤੇ ਮੈਂ ਕਰਨਾ ਹੈ ਨਿਬੇੜਨਾ ਹੁਣ ਇੱਥੇ ਸੁਣ ਲਓ ਐਕਸਰਸਾਈਜ਼ ਕਰਨੀ ਹੈ ਜੁੱਤੇ ਲੈਣ ਤੁਰਪ 5000 ਦੇ ਉਹ ਲੈ ਜਾਓ ਫਿਰ ਆਹ ਪਾਉਣਾ ਹੁਣ ਸੈਰਾਂ ਕਰਿਆ ਕਰਾਂਗੇ ਤੇ 10 ਦਿਨਾਂ ਬਾਅਦ ਫਿਰ ਉਹ ਜਾਣ ਉਹ ਵੀ ਪਈ ਰਹਿ ਜਾਂਦੇ ਨੇ ਤੁਸੀਂ ਹੁਣ ਵਰਤਿਆ ਹੀ ਨਹੀਂ ਸਾਨੂੰ ਮਤਲਬ ਅਸੀਂ ਕਿਧਰੇ ਤੇ ਪੂਰਾ ਹੀ ਤਿਆਰੀ ਕਰਨ ਲੱਗ ਜਾਣੀ ਵੀ ਹੁਣ ਤੇ ਅਸੀਂ ਵੱਟ ਕੱਢ ਦੇਣੇ ਹੈ ਕਿ ਨਹੀਂ ਹੁਣ ਕਿਸੇ ਨੂੰ ਕਹੋ ਵੀ ਵਾਜਾ ਸਿੱਖਣਾ ਅਗਲਾ ਕਹਿੰਦਾ ਅੱਛਾ ਪਹਿਲਾਂ ਤੇ ਨਵਾਂ ਵਾਜਾ ਲਿਆਈਏ ਜਿਹੜਾ ਹੈਗਾ ਉਹ ਨਹੀਂ ਮਤਲਬ ਪੂਰੇ ਐਲ ਤਿਆਰੀ ਨਾਲ ਸ਼ੁਰੂ ਐ ਕਰਨਗੇ ਵੀ ਅੱਗ ਲਾ ਦੇਣਗੇ ਤੇ ਕੰਮ ਐ ਸ਼ੁਰੂ ਕਰਨਗੇ ਵੀ ਹੁਣ ਤੇ ਪਹਾੜ ਢਾ ਦਊ ਤੇ ਨਿਬੜਦਾ ਹੈ ਨਹੀਂ ਫਿਰ ਇੱਕ ਚ ਫੇਲ ਹੋਇਆ ਦੂਜੇ ਚ ਫੇਲ ਹੋਇਆ ਤੀਜੇ ਚ ਫੇਲ ਹੋਇਆ ਚੌਥੇ ਚ ਫੇਲ ਹੋਇਆ ਫਿਰ ਬੰਦੇ ਦਾ ਫੇਲੀਅਰ 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 ਉਹਦੀ ਜ਼ਿੰਦਗੀ ਚ ਆਣ ਕਰਕੇ ਨੈਗੇਟਿਵਿਟੀ ਭਰ ਜਾਂਦੀ ਹੈ ਫਿਰ ਅੰਦਰੋਂ ਇੱਕ ਆਵਾਜ਼ ਆਉਂਦੀ ਤੂੰ ਤੇ ਕਰ ਹੀ ਨਹੀਂ ਸਕਦਾ ਤੇ ਜਦੋਂ ਇੱਕ ਚ ਪਾ ਕਾਮਯਾਬ ਦੂਜੇ ਚ ਕਾਮਯਾਬ ਤੀਜੇ ਚ ਅੱਛਾ ਮੈਂ ਯਾਰ ਕਿਹਾ ਤੇ ਹੈ ਸੀ ਵੀ ਮੈਂ 20 ਕਿਲੋ ਵੇਟ ਘਟਾਉਣਾ ਤੇ ਘਟਾ ਲਿਆ ਸੀ ਮੈਂ ਕਿਹਾ ਸੀ ਆਹ ਕੰਮ ਕਰਕੇ ਵਿਖਾਉ ਕਰ ਲਿਆ ਸੀ ਮੈਂ ਕਿਹਾ ਸੀ ਐਂ ਕਰੂੰ ਮੈਂ ਕੀਤਾ ਸੀ ਬਸ ਫਿਰ ਉਹਦੇ ਨਾਲ ਕੀ ਹੋਣਾ ਮੈਂ ਕਰ ਸਕਦਾ ਮੈਂ ਕਰ ਸਕਦਾ ਮੈਂ ਕਰ ਸਕਦਾ ਕੱਲ ਨੂੰ ਕੋਈ ਵੱਡਾ ਕੰਮ ਕਰਨਾ ਪੈ ਗਿਆ ਮੈਂ ਕਰ ਸਕਦਾ ਤੇ ਇੱਕ ਨੇ ਇਹ ਭਰਤਾ ਵੀ ਮੈਂ ਕਰ ਹੀ ਨਹੀਂ ਸਕਦਾ ਦਿਮਾਗ 'ਚ ਇਹੀ ਆ ਗਿਆ ਮੇਰੇ ਤੋਂ ਨਹੀਂ ਹੋਣਾ ਮੇਰੇ ਤੋਂ ਨਹੀਂ ਹੋਣਾ ਕਿਉਂਕਿ ਨਿੱਕੀਆਂ ਨਿੱਕੇ ਗੋਲ ਵੀ ਨਿੱਕਾ ਜਿਹਾ ਸੈੱਟ ਕਰਨਾ ਚਾਹੀਦਾ ਤੇ ਉਹਨੂੰ ਪੂਰਾ ਕਰਨਾ ਚਾਹੀਦਾ ਏਦਾਂ ਨਾ ਕਹੋ ਮੈਂ 20 ਕਿਲੋ ਵੇਟ ਘਟਾ ਲੂੰ ਕਹੋ 1 ਕਿਲੋ ਘਟਾਉਣਾ ਗੋਲ ਵੀ ਨਿੱਕਾ ਜਿਹਾ ਤੇ ਕਿਲੋ ਘੱਟ ਵੀ ਜਾਣਾ ਜਦੋਂ ਕਿਲੋ ਘੱਟ ਗਿਆ ਫਿਰ ਗੋਲ ਸੈੱਟ ਕਰੋ ਵੀ ਹੁਣ ਮੈਂ 2 ਕਿਲੋ ਘਟਾਉਣਾ ਇਦਾਂ ਗੋਲ ਛੋਟਾ ਜਿਹਾ ਗੋਲ ਸੈੱਟ ਕਰੋ। ਪਹਿਲੇ ਦਿਨ ਇਹ ਨਾ ਕਹੋ ਵੀ ਮੈਂ ਹੁਣ 20 ਕਿਲੋਮੀਟਰ ਤੁਰ ਕੇ ਆਉਣਾ, ਪਹਿਲੇ ਦਿਨ ਕਹੋ ਵੀ ਮੈਂ 2 ਕਿਲੋਮੀਟਰ ਤੁਰਨਾ। ਨਿੱਕਾ ਜਿਹਾ ਗੋਲ ਸੈੱਟ ਕਰੋ, 2 ਕਿਲੋਮੀਟਰ ਤੁਰ ਲੈਣਾ ਨੋਰਮਲ ਗੱਲ ਹੈ। ਪਹਿਲੇ ਦਿਨ ਤੁਸੀਂ 20 ਕਿਲੋਮੀਟਰ ਦਾ ਗੋਲ ਸੈੱਟ ਕਰ ਲਿਆ, ਉਹ ਅਗਲੇ ਲੱਤਾਂ ਇੰਨੀਆਂ ਦੁਖੀ ਅਗਲੇ ਦਿਨ ਉੱਠੇ ਹੀ ਨਹੀਂ ਗਿਆ, ਕਿਉਂਕਿ ਗੋਲ ਹੀ ਗਲਤ ਸੈੱਟ ਕਰਦੇ ਆ। ਛੋਟਾ ਜਿਹਾ ਏਮ ਬਣਾਓ, ਪਹਿਲਾਂ ਉਹ ਪੂਰਾ ਟਾਰਗੇਟ ਹੀ ਛੋਟਾ ਜਿਹਾ ਪੂਰਾ ਹੋ ਗਿਆ, ਫਿਰ ਦੂਜਾ ਟਾਰਗੇਟ, ਤੀਜਾ ਟਾਰਗੇਟ, ਐ ਉਹ ਨਿੱਕੇ ਨਿੱਕੇ ਟਾਰਗੇਟ ਬਣਾਈ ਦੇ ਆ, ਫਿਰ ਉਹਦੇ ਚ ਬੰਦਾ ਕਾਮਯਾਬ ਹੁੰਦਾ ਜਾਂਦਾ, ਪੋਜ਼ਿਟਿਵਿਟੀ ਆਈ ਜਾਂਦੀ। ਇਹ ਪਲੈਨਿੰਗ ਕਰੋ, ਮੈਨੇਜ ਕਰੋ, ਮੈਨੇਜਮੈਂਟ ਜਿਹੜੀ ਹੈ ਨਾ, ਮੈਨੇਜ ਜਿਹੜੇ ਲਾਈਫ ਮੈਨੇਜ ਕਰ ਲੈਂਦੇ ਨੇ। ਇਸ ਵਿਸ਼ੇ ਤੇ ਆਪਾਂ ਮੈਨੂੰ ਚੇਤਾ ਕਰਾਇਓ, ਆਪਾਂ ਅਗਲੇ ਪ੍ਰੋਗਰਾਮ ਚ ਗੱਲ ਕਰਾਂਗੇ ਵੀ ਲਾਈਫ ਮੈਨੇਜਮੈਂਟ ਹੈ ਨਾ ਜਿਹੜੀ, ਟਾਈਮਿੰਗ ਦੀ ਮੈਨੇਜ ਕਰਨਾ, ਆਪਣੀ ਸਿਹਤ ਮੈਨੇਜ ਕਰਨੀ, ਰਿਸ਼ਤੇ ਮੈਨੇਜ ਕਰਨੇ, ਇਹ ਬੜੇ ਜ਼ਰੂਰੀ ਨੇ। ਔਰ ਇਹ ਮੈਨੇਜਰ ਜਿਹੜੀ ਮੈਨੇਜਮੈਂਟ ਦੀ ਸਕਿੱਲ ਹੈ, ਇਹ ਪੈਦਾ ਹੋਣੀ ਚਾਹੀਦੀ ਬੰਦੇ ਚ, ਮੈਨੇਜਮੈਂਟ ਕਰਨੀ। ਇਹ ਨਹੀਂ ਕਈਆਂ ਨੂੰ ਆਉਂਦੀ ਹੁੰਦੀ, ਜੇ ਕਰਨਾ ਪੈ ਜਾਵੇ ਇਹਨੂੰ ਕਿਵੇਂ ਕਰਨਾ, ਉਹ ਨਹੀਂ, ਪਲੈਨਿੰਗ ਨਹੀਂ ਬਣਾ ਸਕਦੇ। ਇਹ ਪਲੈਨਿੰਗ ਬਣਾਉਣ ਦੀ ਜਾਂਚ ਆਉਣੀ ਚਾਹੀਦੀ ਹੈ। ਤਾਂ ਕਰਕੇ ਵੇਖੋਗੇ ਤੁਸੀਂ ਵਕੀਲ, ਡਾਕਟਰ, ਡਾਕਟਰ ਆਪਾਂ ਗੱਲ ਕਰ ਹੀ ਲੈਂਦੇ ਥੋੜੀ ਜੀ, ਡਾਕਟਰ ਨੇ ਜਿਹੜੇ MBBS ਕੀਤੀ ਹੈ, MBBS 30 ਸਾਲ ਤੱਕ ਬੰਦੇ ਨੇ ਪੜ੍ਹਾਈ ਕੀਤੀ ਹੈ, ਠੀਕ ਹੈ, ਉਹਦੀ ਤਨਖਾਹ 50,000 ਤੇ ਡਾਕਟਰ ਕਿੰਨੇ ਡਾਕਟਰ ਰੱਖੇ ਨੇ, 10 ਡਾਕਟਰ ਇੱਕ ਹੋਸਪਿਟਲ ਚ ਕੰਮ ਕਰਦੇ ਨੇ, 50 ਨਰਸਾਂ ਕੰਮ ਕਰਦੀਆਂ ਨੇ, ਹੈਲਪਰ ਨੇ, 10 ਡਾਕਟਰ ਨੇ, ਇੰਪਲਾਈ ਕਿੰਨੇ ਟੋਟਲ 60-70 ਤੇ 70 ਬੰਦਿਆਂ ਨੂੰ ਪਲੱਸ 2 ਪਾਸ ਮੈਨੇਜਰ, ਉਹਦੀ ਤਨਖਾਹ ਵੀ 1,00,000 ਹੈ ਤੇ ਸਾਰੇ ਉਹਦੇ ਅੰਡਰ ਚੱਲਦੇ ਨੇ, ਕਿਉਂਕਿ ਮੈਨੇਜਮੈਂਟ ਜਿਹੜੀ ਹੈ ਉਹਨੂੰ ਆਉਂਦੀ ਹੈ, ਹੋਸਪਿਟਲ ਚਲਾਉਣਾ ਉਹਨੂੰ ਆਉਂਦਾ, ਪਲੱਸ 2 ਪਾਸ ਚਲਾ ਲੈਂਦਾ, ਮੈਨੇਜ ਕਰਨਾ ਆਉਂਦਾ, ਸਮਝਿਓ ਗੱਲ ਨੂੰ। ਵੱਡਾ ਹੋਟਲ ਹੈ, ਵੱਡਾ, ਪਰ ਐ ਚਲਾਉਂਦਾ ਸਾਰਾ, ਤਨਖਾਹ ਉਹਨਾਂ ਬੰਦਿਆਂ ਦੀ 2-2 ਸੁਪਰਵਾਈਜ਼ਰ ਨੇ ਜਿਹੜੇ, ਤਨਖਾਹ ਬਹੁਤ ਜ਼ਿਆਦਾ ਉਹਨਾਂ ਲੋਕਾਂ ਦੀ, ਕਿਉਂ, ਕਿਉਂਕਿ ਉਹ ਮੈਨੇਜਮੈਂਟ ਕਰਨੀ ਜਾਣਦੇ ਨੇ। ਦਵਾਈ ਦੇਣੀ ਨਹੀਂ ਆਉਂਦੀ ਡਾਕਟਰ ਨੂੰ, ਉਹਨੂੰ ਮੈਨੇਜਰ ਨੂੰ, ਪਰ ਉਹਨੇ ਬਿਠਾਉਣਾ ਵੀ ਤੂੰ ਇੱਥੇ ਡਾਕਟਰ ਨੇ ਬਹਿਣਾ, ਤੂੰ ਇੱਥੇ ਬਹਿਣਾ, ਤੂੰ ਇੱਥੇ ਬਹਿਣਾ, ਕਿ ਮੈਨੇਜ ਕਰਨ ਦੀ ਜਾਂਚ ਬਹੁਤ ਹੈ, ਇੱਕ ਇੱਕ ਚੀਜ਼ ਸੈਟਅਪ ਕਰਨ ਦੀ। ਤੇ ਮੈਨੇਜਮੈਂਟ ਕਰਨ ਦੀ ਜਿਹੜੀ ਸਕਿੱਲ ਹੈ, ਇਹ ਬੰਦੇ ਵਿੱਚ ਹੋਣੀ ਚਾਹੀਦੀ ਹੈ ਵੀ ਮੈਨੇਜ ਕਿਵੇਂ ਕਰਨੀ ਹੈ ਚੀਜ਼, ਜ਼ਿੰਦਗੀ ਨੂੰ ਮੈਨੇਜ ਕਰਨ ਦੀ ਜਾਂਚ ਬੜੀ ਜ਼ਰੂਰੀ ਹੈ। ਪੜ੍ਹ ਲਿਖ ਜਿੰਨੇ ਮਰਜ਼ੀ, ਜੋ ਕਈ ਡਾਕਟਰ ਨੇ, ਜੇ ਕਿਸੇ ਡਾਕਟਰ ਉਹਨਾਂ ਨੂੰ ਕੱਢ ਦਿੱਤਾ ਜਾਵੇ ਵੀ ਆਹ ਚੱਕ ਤੂੰ ਰੋਜ਼ ਆਪਰੇਸ਼ਨ ਕਰਦਾ, ਹਾਰਟ ਦਾ ਸਰਜਨ ਹੈ, ਤੈਨੂੰ ਆਪਰੇਸ਼ਨ ਕਰਨ ਲਈ ਰੱਖਿਆ ਸੀ, ਲੈ ਤੈਨੂੰ ਛੁੱਟੀ ਕਰਤੀ, ਉਹ ਬੰਦਾ ਜਾ ਕੇ ਆਪਣਾ ਹੋਸਪਿਟਲ ਨਹੀਂ ਚਲਾ ਸਕਦਾ, ਉਹਨੂੰ ਚਲਾਉਣਾ ਹੀ ਨਹੀਂ ਆਉਂਦਾ, ਇੱਕ ਇੱਕ ਚੀਜ਼ ਦੀ ਤਜਰਬਾ ਹੀ ਹੈ ਨਹੀਂ, ਆਪਰੇਸ਼ਨ ਜ਼ਰੂਰ ਕਰਨਾ ਆਉਂਦਾ, ਸਮਝਦੇ ਹੋ ਗੱਲ। ਕਈ ਪ੍ਰਚਾਰਕ ਮੈਂ ਨੋਟ ਕੀਤੇ ਨੇ, ਕਥਾਵਾਚਕ, ਕਥਾ ਕਰਨੀ ਆਉਂਦੀ ਹੈ, ਹੋਰ ਤੇ ਛੱਡੋ, ਮਾਈਕ ਨਹੀਂ ਸੈੱਟ ਕਰਨਾ। ਜਿਹਨੂੰ ਇਹ ਕਹੇ ਵੀ ਆਹ ਮਾਈਕ ਤੇਰਾ ਸੈੱਟ ਨਹੀਂ, ਆਵਾਜ਼ ਨਹੀਂ ਸਮਝ ਆਉਂਦੀ, ਤੇ ਉਹ ਇਹ ਨਹੀਂ ਪਤਾ ਇੱਥੇ ਪਿਆ ਤੇ ਐ ਬੋਲੀ ਜਾਵੇ, ਜੇ ਉਹਨੇ ਬੋਲ ਉਹਨੇ ਜਿਹੜੇ ਮਾਈਕ ਸਾਊਂਡ ਵਾਲੇ ਨੇ ਉਹੀ ਸੈੱਟ ਕਰਦੇ ਨੇ ਆ ਕੇ, ਮਾਈਕ ਉਹਨਾਂ ਨੇ ਜੇ ਇੱਥੇ ਰੱਖਤਾ ਤੇ ਇੱਥੇ ਹੀ ਪਿਆ, ਉਹ 5 ਮਿੰਟ ਬਾਅਦ ਜਾਂਦੇ ਨੇ, ਫਿਰ ਆਵਾਜ਼ ਤੇ ਸੁਣ ਨਹੀਂ ਰਹੀ, ਉਹ ਨੇੜੇ ਲਾ ਕੇ ਆਉਂਦੇ ਨੇ, ਉਹ ਜਿੱਥੇ ਰੱਖਾ ਆ ਉੱਥੇ, ਇਹ ਨਹੀਂ ਪਤਾ ਕਈ ਵਾਰੀ ਇੱਥੇ ਬੋਲ ਰਹੇ ਮਾਈਕ ਇੱਧਰ ਲੱਗੇ ਹੁੰਦੇ, ਵੀ ਕੰਨ ਦੀ ਆਵਾਜ਼ ਲੈਣੀ ਹੁੰਦੀ ਤੇਰੇ ਮੂੰਹ, ਮਤਲਬ ਇੱਥੇ ਨਿਕੰਮੇ ਐ, ਮਤਲਬ ਕਥਾ ਪਾ ਦੋ ਰੱਟਾ ਲੱਗਿਆ, ਪਰ ਜੇ ਉਹਨੂੰ ਕਹੋ ਵੀ ਮੈਨੇਜ ਕਰਨਾ ਇੱਥੇ, ਉਹਨੂੰ ਇੰਨੀ ਬੇਨਤੀ ਕਰਨੀ ਹੈ ਵੀ ਬੱਚਾ ਬੋਲਦਾ ਇਹਨੂੰ ਚੁੱਪ ਕਰਾ, ਉਹ ਨਿਆਣਾ ਰੌਲਾ ਪਾਈ ਜਾਵੇ, ਚੀਕਾਂ ਮਾਰੀ ਜਾਵੇ, ਉਹਨੂੰ ਰੱਟਾ ਇਹੋ ਜਿਹਾ ਲੱਗਿਆ ਹੋਇਆ ਵੀ ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਇਹਨੂੰ ਟਿਕਾਉਣਾ ਕਿਵੇਂ ਆ, ਹੁਣ ਇੱਥੇ ਐਟ ਏ ਟਾਈਮ ਮੈਂ ਮੈਨੇਜ ਕਿਵੇਂ ਕਰਨਾ, ਹਾਲਾਤ ਇੱਦਾਂ ਦੇ ਬਣ ਗਏ, ਦੀਵਾਨ ਵਿੱਚ ਰੌਲਾ ਪੈ ਗਿਆ, ਮੈਂ ਮੈਨੇਜ ਕਿਵੇਂ ਕਰਨਾ, ਇਹ ਨਹੀਂ ਕਰਨਾ ਆਉਂਦਾ। ਇੱਕ ਨਾ ਆਨੰਦ ਕਾਰਜਾਂ ਦੀ ਵੀਡੀਓ ਰੌਲਾ ਪੈਂਦਾ ਸੀ, ਆਨੰਦ ਕਾਰਜ ਹੋ ਰਹੇ ਆ, ਗ੍ਰੰਥੀ ਸਿੰਘ ਅਰਦਾਸ ਕਰ ਰਿਹਾ, ਉਹਨੇ ਅਰਦਾਸ ਸ਼ੁਰੂ ਕੀਤੀ, ਚੱਲ ਰਹੀ ਹੈ ਅਰਦਾਸ ਵੀ ਪੂਰੀ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਇੱਦਾਂ ਫਿਰ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਸਾਰੀ ਹੋ ਗਈ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਸਾਰਾ ਹੋ ਗਿਆ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਆ ਗਿਆ, ਫਿਰ ਨਨਕਾਣਾ ਸਾਹਿਬ ਗੁਰਧਾਮਾਂ ਤੋਂ ਵਿਛੋੜਿਆ, ਹੇ ਨਿਮਾਣਿਆਂ ਦੇ ਮਾਣ ਆ ਗਿਆ, ਅੱਜ ਫਲਾਣਾ ਸਿੰਘ ਤੇ ਬੱਚੀ ਦੇ ਆਨੰਦ ਕਾਰਜ ਹੋਏ ਆ, ਕੁੜੀ ਨੇ ਪੱਲਾ ਛੱਡਤਾ, ਮੈਂ ਵਿਆਹ ਨਹੀਂ ਕਰਾਉਣਾ ਇਹਦੇ ਨਾਲ, ਇਹ ਐ ਪੱਲਾ ਛੱਡਤਾ। ਵੀਡੀਓ ਨੈੱਟ ਤੇ ਪਈ ਹੈ, ਰੌਲਾ ਪੈ ਗਿਆ ਸਾਰੇ ਪਾਸੇ, ਤੇ ਉਸ ਮਨਾ ਰਹੇ ਨੇ, ਦਰਬਾਰ ਭਰਿਆ ਪਿਆ, ਸਪੀਕਰ ਕਿਹਦੇ ਅੱਗੇ ਲੱਗਿਆ, ਅਰਦਾਸੀਏ ਦੇ, ਵੀ ਤੂੰ ਅਰਦਾਸ ਕਰਨੀ ਹੈ। ਤੇ ਉਹ ਕਹਿ ਰਹੀ ਹੈ ਮੈਂ ਆਨੰਦ ਕਾਰਜ ਨਹੀਂ ਮੰਨਦੀ, ਮੈਂ ਨਹੀਂ ਵਿਆਹ ਦੇ ਨਾਲ ਕਰਾਉਣਾ, ਮੈਨੂੰ ਇਹ ਪਸੰਦ ਨਹੀਂ। ਏਦਾਂ ਰੌਲਾ ਪੈ ਗਿਆ, ਰਿਸ਼ਤੇਦਾਰ ਉਹਨੂੰ ਘੇਰ ਕੇ ਖੜੇ ਨੇ, ਤੇ ਉਹਨੂੰ ਰੱਟਾ ਲੱਗਿਆ ਅਰਦਾਸ ਦਾ। ਉਹਨੂੰ ਹੁਣ ਸਮਝ ਨਾ ਆਵੇ ਮੈਂ ਕਵਾਂ, ਕਹਿੰਦਾ ਸੱਚੇ ਪਾਤਸ਼ਾਹ ਆਨੰਦ ਕਾਰਜ ਬੜੀ ਕਿਰਪਾ ਨਾਲ ਹੋ ਗਿਆ, ਤੇ ਦੋਵਾਂ ਦੀ ਚੜ੍ਹਦੀ ਕਲਾ ਬਖਸ਼ਿਓ, ਸੁੱਖ ਸ਼ਾਂਤ ਬਖਸ਼ਿਓ, ਆਪਸ ਵਿੱਚ ਪਰਸਪਰ ਪਿਆਰ ਬਖਸ਼ਿਓ। ਉਹਨੇ ਜੋ ਰੱਟਾ ਲੱਗਿਆ ਰੋਜ਼ ਪੜ੍ਹਦਾ ਸੀ ਉਹਨੇ ਸੇਮ ਹੀ ਪੜ੍ਹਿਆ ਉਵੇਂ, ਤੇ ਦੋਵੇਂ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਿਓ, ਤੇ ਦੋਵੇਂ ਇੱਦਾਂ ਕਰਕੇ ਸੇਮ ਹੀ ਅਰਦਾਸ ਕੀਤੀ ਕਾਪੀ ਕਰਕੇ। ਉਹ ਹੁਣ ਇਹ ਨਹੀਂ ਆਉਣੀ ਵੀ ਉਹ ਕੋਈ ਇੱਥੇ ਸ਼ਬਦ ਇੱਦਾਂ ਦੇ ਘਟਦਾ ਜਿਹਦੇ ਕਰਕੇ ਅਰਦਾਸ ਵੀ ਹੋ ਜਾਂਦੀ, ਪਰ ਆਨੰਦ ਕਾਰਜ ਤੇ ਹੋਈ ਨਹੀਂ। ਉਹਦੇ ਛੱਡ ਕੇ ਪੱਲਾ ਕਹਿੰਦੀ ਮੈਂ ਮੰਨਦੀ ਨਹੀਂ, ਮੈਂ ਉਹ ਪੱਲਾ ਛੱਡਤਾ ਉਹਨੇ, ਮੇਰੀ ਮੇਰੇ ਆਨੰਦ ਕਾਰਜ ਨਹੀਂ। ਪਰ ਉੱਥੋਂ ਉਹਤੋਂ ਸਮਾਪਤੀ ਨਹੀਂ ਕਰ ਹੋਈ, ਉਹਨੂੰ ਅਰਦਾਸ ਬੰਨਣੀ ਨਹੀਂ ਆਈ ਵੀ ਹੁਣ ਮੈਂ ਕਰਾਂ ਕੀ ਇੱਥੇ, ਕਿਉਂਕਿ ਟਾਈਮ ਦੇ ਉੱਤੇ ਹਾਲਾਤਾਂ ਨੂੰ ਮੈਨੇਜ ਇੱਥੇ ਕਿਵੇਂ ਕਰਨਾ, ਇਹ ਕਰਨਾ ਹੀ ਨਹੀਂ ਆਉਂਦਾ। ਮੈਂ ਵੇਖੇ ਨੇ ਬੰਦੇ, ਅਨਾਊਂਸਮੈਂਟ ਨਹੀਂ ਕਰਨੀ ਆਉਂਦੀ ਵੀ ਇੱਥੇ ਰੌਲਾ ਪੈ ਗਿਆ ਇਹਨੂੰ ਟਿਕਾਓ, ਬਸ ਉਹ ਓਨਾ ਹੀ ਬੋਲ ਸਕਦੇ ਜਿੰਨਾ ਉਹਨਾਂ ਦਾ ਰੱਟਾ ਲੱਗਿਆ। ਹਾਲਾਤਾਂ ਨੂੰ ਮੈਨੇਜ ਕਰਨ ਵਾਲੇ ਬੰਦੇ, ਤੇ ਚੇਤਾ ਰੱਖੋ ਮੈਨੇਜਮੈਂਟ ਜਿਹੜੀ ਸਕਿੱਲ ਹੈ ਇਹ ਆਪੇ ਪੈਦਾ ਕਰਨੀ ਹੁੰਦੀ ਹੈ। ਲਾਈਫ ਮੈਨੇਜ, ਬਾਡੀ ਮੈਨੇਜ, ਸਿਹਤ ਮੈਨੇਜ ਕਰਨ ਕਿਵੇਂ ਕਰਨੀ ਹੈ, ਰਿਸ਼ਤੇ ਕਿਵੇਂ ਮੈਨੇਜ ਕਰਕੇ ਰੱਖਣੇ ਨੇ, ਅੱਗੇ ਬੱਚੇ ਨੇ, ਪਰਿਵਾਰ ਹੈ, ਅੱਗੇ ਤੋਂ ਅੱਗੇ ਇਹਨਾਂ ਦਾ ਸਾਰਾ ਸੈਟਲਮੈਂਟ ਕਿਵੇਂ ਕਰਨੀ ਹੈ, ਮੈਨੇਜਮੈਂਟ ਸਕਿੱਲ ਪੈਦਾ ਕਰਨੀ ਹੈ ਆਪਣੇ ਆਪ ਵਿੱਚ। ਇੱਕ ਰੋਬੋਟ ਨਹੀਂ ਬਣ ਜਾਣਾ ਹੁੰਦਾ ਪੜ੍ਹ ਕੇ, ਰੋਬੋਟ ਹੁੰਦਾ ਹੈ, ਕੰਪਿਊਟਰ ਹੁੰਦਾ ਹੈ, ਰੱਟਾ ਲੱਗ ਗਿਆ ਉਵੇਂ ਬਸ ਰੱਟਾ ਲਾਈ ਜਾਂਦਾ। ਜਿਵੇਂ ਤੁਸੀਂ ਏਅਰਪੋਰਟਾਂ ਤੇ ਬੀਬੀਆਂ ਬੋਲਦੀਆਂ ਰੱਟਾ ਲੱਗਿਆ, ਉਹ ਕੰਪਿਊਟਰ ਬੋਲੀ ਜਾਂਦਾ। ਆਪਾਂ ਹੁਣ ਜਦੋਂ ਫੋਨ ਚੱਕਾਂਗੇ ਤੇ ਉਸੇ ਵੇਲੇ ਕਹਿਣਗੇ ਉਹ ਜਿਹੜਾ ਬੋਲਦੇ ਨੀ ਕੋਰੋਨਾ ਵਾਲਾ, ਉਹ ਬੀਬੀ ਰਿਕਾਰਡ ਲੱਗਿਆ ਉਵੇਂ ਬੋਲ ਦਿੰਦੀ ਹੈ ਰਿਕਾਰਡ। ਏਦਾਂ ਕਈ ਬੰਦੇ ਤੋਤੇ ਨੇ ਬਸ, ਹੁਣ ਸਾਡੇ ਵਾਲਾ ਤੋਤਾ ਉੱਥੇ ਮਿੱਠੂ ਚੂਰੀ ਖਾਣੀ ਹੈ, ਉਹ ਹਰ ਵਾਰੀ ਕਹਿ ਦੂ ਮੈਂ ਮਿੱਠੂ ਚੂਰੀ ਖਾਣੀ ਹੈ, ਮੈਂ ਚੂਰੀ ਖਾਣੀ ਹੈ। ਉਹਨੂੰ ਚੂਰੀ ਪਾ ਦਿਓ, ਰੱਜਿਆ ਹੁੰਦਾ ਮਿੱਠੂ ਚੂਰੀ ਖਾਣੀ ਹੈ, ਉਹ ਖਾਲੀ ਛੱਡ ਕੇ ਹਾਂ ਮੈਂ ਚੂਰੀ, ਉਹਨੂੰ ਪਤਾ ਹੀ ਨਹੀਂ ਵੀ ਇਹਦਾ ਅਰਥ ਕੀ ਹੈ, ਰੱਟਾ ਲੱਗਿਆ ਤੋਤਾ ਰੱਟਣ। ਸਮਝਦੇ ਨਾ ਗੱਲ, ਮਤਲਬ ਮੈਨੇਜ ਕਰਨ ਦੀ ਜਾਚ ਸਿੱਖਣੀ ਹੁੰਦੀ ਹੈ, ਲਾਈਫ ਨੂੰ ਮੈਨੇਜ ਕਰਨਾ, ਆਪਣੇ ਆਪ ਨੂੰ ਉਹ ਸਕਿੱਲ ਪੈਦਾ ਕਰਨੀ ਹੁੰਦੀ ਹੈ। ਕੱਲੀ ਕੱਲੀ ਚੀਜ਼ ਕਿਵੇਂ ਕਰਨੀ, ਮਤਲਬ ਕਈ ਬੰਦਿਆਂ ਨੂੰ ਤੁਸੀਂ ਵੇਖੋ ਕਿ ਬਹੁਤ ਗੁਣੀ ਹੋਣਗੇ, ਐ ਨਹੀਂ ਪਤਾ ਹੁੰਦਾ ਬਈ ਕੱਪੜਾ ਹੀ ਕਿਵੇਂ ਪਾਉਣਾ। ਨਿੱਕੀ ਨਿੱਕੀ ਚੀਜ਼, ਨਿੱਕੀ ਨਿੱਕੀ ਚੀਜ਼ ਬੜੀ ਬਰੀਕੀ ਨਾਲ ਨਹੀਂ ਪਤਾ, ਤਾਂ ਕਰਕੇ ਸਕਿੱਲ ਨਾ ਇਹਨੂੰ ਵਧਾਉਣਾ ਪੈਂਦਾ, ਨਿੱਕੀਆਂ ਨਿੱਕੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਵੀ ਆਹ ਕਰ ਲਿਆ ਮੈਂ, ਹੁਣ ਅਗਲਾ ਕਹਿੰਦਾ ਅੱਛਾ ਇਹ ਮੈਂ ਕੀਤਾ, ਫਿਰ ਦੂਜੀ ਚੀਜ਼, ਫਿਰ ਤੀਜੀ, ਚੌਥੀ, ਪੰਜਵੀਂ, ਐ ਇਹ ਸਕਿੱਲ ਵੱਧ ਜਾਂਦੀ ਹੈ। ਫਿਰ ਜਿਵੇਂ ਤਜਰਬਾ ਵੱਧਦਾ, ਇੱਕ ਥੋੜੇ 10 ਬੰਦਿਆਂ ਦੀ ਰੋਟੀ ਬਣਾਈ, ਫਿਰ 20 ਦੀ, ਫਿਰ 30 ਦੀ, ਫਿਰ 100 ਦੀ, ਫਿਰ 500 ਦੀ, ਫਿਰ 1000 ਦੀ, ਫਿਰ ਅਗਲਾ ਕਹਿੰਦਾ ਮੈਂ ਕਰ ਸਕਦਾ। ਤਾਂ ਕਰਕੇ ਜਿਹੜੇ ਬੰਦੇ ਮੈਨੇਜ ਕਰ ਲੈਂਦੇ ਨੇ ਵੀ ਆਹ ਕਰ ਲਓ, ਆਹ ਕਰ ਲਓ, ਆਹ ਕਰ ਲਓ, ਉਹ ਸਕਿੱਲ ਹੈ। ਹੁਣ ਆਪਣੇ ਇੱਥੇ ਕਈ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਮਾਲੀ ਕਿੰਨੇ ਨੇ, ਤੇ ਕਈਆਂ ਨੂੰ ਇੱਥੇ ਇਹ ਵੀ ਪਤਾ ਵੀ ਮਾਲੀ ਕਿਹੜਾ ਕਿੱਥੇ ਲੱਗਿਆ, ਕੀ ਕੰਮ ਕਰ ਰਿਹਾ, ਕੱਲ ਨੂੰ ਇਹਨਾਂ ਨੇ ਕੀ ਕਰਨਾ, ਪਰਸੋਂ ਕੀ ਕਰਨਾ, ਕਿਹੜਾ ਪਾਈਪ ਟੁੱਟਿਆ, ਕਿੱਥੇ ਟੁੱਟਿਆ, ਕਿਉਂ ਟੁੱਟਿਆ, ਟੈਂਕੀ ਸਾਫ਼ ਹੋਈ ਹੈ ਕਿ ਨਹੀਂ ਹੋਈ, ਕਦੋਂ ਹੋਣੀ ਹੈ, ਬਾਥਰੂਮ ਵਾਲੀ ਟੈਂਕੀ ਠੀਕ ਹੈ। ਨਿੱਕੀ ਨਿੱਕੀ ਚੀਜ਼ ਦੀ ਸਕਿੱਲ ਹੁੰਦੀ ਹੈ, ਪੈਦਾ ਹੋ ਗਈ ਫਲਾਣੇ ਥਾਂ ਤੇ ਬਲਬ ਫਿਊਜ ਪਿਆ ਜੀ, ਲਾਈਟ ਫਿਊਜ ਪਈ ਹੈ, ਆਹ ਚੀਜ਼ ਖਰਾਬ ਹੋਈ ਪਈ ਹੈ, ਇਹਨੂੰ ਠੀਕ ਕਰਨ ਵਾਲਾ, ਏਦਾਂ ਸਕਿੱਲ ਹੁੰਦੀ ਹੈ। ਤੇ ਆਟੋਮੈਟਿਕ ਉਹਨਾਂ ਚੀਜ਼ਾਂ ਤੇ ਗੌਰ ਕਰਨ ਲੱਗ ਜੇ ਬੰਦਾ ਵੀ ਆਹ ਠੀਕ ਕਰਾਉਣ ਵਾਲਾ, ਆਹ ਵੀ ਖਰਾਬ ਹੈ, ਆਹ ਠੀਕ ਹੋਣ ਵਾਲਾ, ਆਹ ਪਾਈਪ ਟੁੱਟਿਆ ਪਿਆ, ਇੱਥੇ ਪਾਣੀ ਨਹੀਂ ਨਿਕਲਦਾ, ਇੱਥੇ ਆਹ ਪ੍ਰੋਬਲਮ ਹੈ, ਇੱਥੇ ਆਹ ਪ੍ਰੋਬਲਮ ਹੈ, ਮੈਨੂੰ ਆ ਕੇ ਦੱਸੇ ਵੀ ਆਹ ਠੀਕ ਨਹੀਂ, ਆਹ ਠੀਕ ਨਹੀਂ, ਆਹ ਠੀਕ ਨਹੀਂ, ਤੇ ਮੇਰੇ ਵਰਗੇ ਦਿਮਾਗ 'ਚ ਕੀ ਹੋਣਾ। ਅੱਛਾ ਯਾਰ ਮੇਰੇ ਵਰਗਾ ਤਾਂ ਭਾਰ ਲਾਉਣਾ ਹੀ ਚਾਹੁੰਦਾ ਵੀ ਮੈਂ ਤੇ ਆਪਣੇ ਕੰਮਾਂ 'ਚ ਬਿਜੀ ਰਹਿੰਦਾ, ਆਹ ਵੀ ਕਰ ਲੈ ਚੈੱਕ, ਆਹ ਵੀ ਤੂੰ ਕਰ ਲਈ, ਆਹ ਹਿਸਾਬ ਹੈ ਇਹ ਵੀ ਤੂੰ ਕਰ ਲਈ, ਆਹ ਕੰਮ ਕਰ ਆਹ ਵੀ ਤੂੰ ਕਰ ਲਈ, ਕਿਉਂਕਿ ਮੈਨੂੰ ਤਾਂ ਸੌਖਾ ਹੋ ਰਿਹਾ। ਤੇ ਫਿਰ ਕੀ ਹੋਇਆ, ਆਟੋਮੈਟਿਕ ਹੀ ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਜਾਂਦੀਆਂ, ਪਰੀਆਂ ਆਪਣੀ ਸਕਿੱਲ ਵਿਖਾ ਕੇ ਲਈਆਂ ਜਾਂਦੀਆਂ, ਜ਼ਿੰਮੇਵਾਰੀ ਲੈ ਲਈ ਦੀ ਹੈ, ਆਪਣੇ ਆਪ ਹੀ ਮਿਲੀ ਜਾਂਦੀ ਹੈ, ਆਹ ਕੰਮ ਇੰਨਾ ਸੌਖਾ ਸੀ, ਲੈ ਚੰਗਾ ਫਿਰ ਤੂੰ ਹੀ ਕਰ ਲਈ, ਆਹ ਕੰਮ ਕਰਨ ਵਾਲਾ ਕਰ ਲੱਗ ਪਏ, ਆਹ ਕਰਨ ਵਾਲਾ ਕਰ ਲੱਗ ਪਏ, ਮਤਲਬ ਜ਼ਿੰਮੇਵਾਰੀਆਂ ਕਦੇ ਵੀ ਦਿੱਤੀਆਂ ਨਹੀਂ ਜਾਂਦੀਆਂ, ਆਪਣੀ ਯੋਗਤਾ ਵਧਾ ਕੇ ਜ਼ਿੰਮੇਵਾਰੀਆਂ ਲੈ ਲਈਆਂ ਜਾਂਦੀਆਂ। ਸਮਝਦੇ ਹੋ ਨਾ ਗੱਲ, ਹੁਣ ਆ ਬੱਚਾ ਮੁੰਡਾ ਇਹਦਾ ਭਿੰਦਰ ਦਾ ਮੁੰਡਾ ਨੀ ਅੰਦਰ ਬੱਚਾ, ਇਹ ਬਾਗ ਚ ਕੰਮ ਕਰਦਾ, ਮਤਲਬ ਗਰਮੀ ਹੈ, ਪਾਈਪ ਲੈ ਕੇ ਖੜਾ, ਇੱਧਰ ਪਾਣੀ ਪਾ, ਇੱਧਰ ਪਾ, ਇੱਧਰ ਪਾ, ਆਹ ਲੈ ਆ ਯਾਰ, ਆਹ ਕਰ ਲੈ, ਤੇ ਹੁਣ ਕੀ ਹੁੰਦਾ ਕਈ ਵਾਰੀ ਅੰਦਰੋਂ ਲਿਆ ਯਾਰ, ਕੋਠੀ ਚ ਜਾਇਆ, ਉਹ ਖੋ ਲਿਆ, ਆਹ ਕਰ ਲਿਆ, ਚੱਲਿਆ ਗਿਆ ਕਿ ਨਹੀਂ ਅੰਦਰ, ਕਿਉਂ? ਕਿਉਂਕਿ ਉਹਦੇ ਲਈ ਫਿਰ ਕਰਨਾ ਕੀ ਪਊ, ਸਕਿੱਲ ਵਧਾਉਣੀ ਪੈਣੀ, ਕਰਨਾ ਪੈਣਾ। ਹੁਣ ਮੈਂ ਉੱਪਰ ਬੈਠਾ ਉਹਨਾਂ ਨਾਲ ਤੇ ਮੈਂ ਵੇਖਦਾ ਉਹਨਾਂ ਵੀ ਆਹ ਖੋਲ ਕੇ ਲੈ ਚੱਲਿਆ, ਕਿਉਂ ਭਲਾ? ਕਿਉਂਕਿ ਬਾਹਰ ਪਾਈਪ ਫੜ ਕੇ ਖੜਾ ਰਿਹਾ, ਲੱਗਾ ਰਿਹਾ, ਲੱਗਾ ਰਿਹਾ, ਲੱਗਾ ਰਿਹਾ, ਸਾਰਾ ਦਿਨ ਪਾਈਪ ਪਾਈ ਜਾਓ, ਪਾਣੀ ਪਾਈ ਜਾਓ, ਬਾਹਰਲਿਆਂ ਨੂੰ ਸਾਂਭਣ ਲੱਗਿਆ, ਆਹ ਵੀ ਆਹ ਵੀ ਕਰ ਲੈ। ਫਿਰ ਜਦੋਂ ਬੰਦਾ ਕੰਮ ਕਰਦਾ, ਫਿਰ ਮੇਰੇ ਵਰਗਾ ਖੜਾ ਖੜਾ ਪਤਾ ਕੀ, ਅੱਛਾ ਅੱਛਾ ਆਹ ਵੀ ਕਰਦੇ, ਕਰ ਲਿਆ, ਅੱਛਾ ਆਹ ਵੀ ਕਰਦੇ, ਉਹਨੇ ਉਹ ਵੀ ਕਰ ਲਿਆ, ਵੱਧ ਗਈ ਸਕਿੱਲ, ਟੈਚੀ ਚੱਕ ਲੈ, ਚੱਕ ਲਿਆ, ਚੱਲ ਏਅਰਪੋਰਟ ਛੱਡਿਆ, ਛੱਡ ਆਇਆ, ਹੋਰ ਕੰਮ ਕਰ ਲਿਆ। ਅੱਛਾ ਫਿਰ ਅਗਲਾ ਮੇਰੇ ਵਰਗਾ ਕਹਿੰਦਾ, ਚੰਗਾ ਫਿਰ ਟੈਚੀ ਦੇ ਨਾਲ ਤੂੰ ਵੀ ਚੱਲ ਹੋ, ਐ ਬਸ ਆਪਣੇ ਆਪ ਕਰਨੀ ਪੈਂਦੀ, ਲੈਣੀ ਪੈਂਦੀ ਉਹ ਥਾਂ। ਮੈਂ ਜੇ ਸਿੱਧੇ ਸ਼ਬਦਾਂ ਚ ਕਹਿ ਦਿਆਂ, ਜ਼ਿੰਮੇਵਾਰੀ ਨਿਭਾ ਕੇ, ਜ਼ਿੰਮੇਵਾਰੀ ਨਿਭਾ ਕੇ ਲੈਣੀ ਪੈਂਦੀ, ਖੋਣੀ ਪੈਂਦੀ, ਪਰ ਉਹਦੇ ਲਈ ਫਰਜ਼ ਨਿਭਾਉਣੇ ਪੈਂਦੇ ਆ, ਸਕਿੱਲ ਬਣਾਉਣੀ ਪੈਂਦੀ ਹੈ, ਉਹ ਸਾਹਸੀ ਬਣਨਾ, ਉਹ ਕੰਮ ਨਿੱਕੇ ਨਿੱਕੇ ਬਰੀਕੀ ਨਾਲ ਆਪਣੇ ਦਿਮਾਗ ਨੂੰ ਵਰਤ ਕੇ ਵੀ ਆਹ ਵੀ ਆਹ ਵੀ ਕਰਨਾ, ਆਹ ਵੀ ਕਰਨਾ, ਆਹ ਵੀ ਕਰਨਾ, ਤੇ ਫਿਰ ਮੇਰੇ ਵਰਗਾ ਸੌਖਾ ਹੋ ਜਾਏਗਾ, ਮੈਂ ਕਹਿਣਾ ਅੱਛਾ ਆਹ ਵੀ ਕਰ ਲੈ, ਆਹ ਵੀ ਕਰ ਲੈ, ਆਹ ਵੀ ਕਰੀ ਜਾ, ਆਹ ਵੀ ਆਪੇ ਕਰਨੀ, ਕਿਉਂਕਿ ਮੈਂ ਤੇ ਹੋਰ ਕੰਮਾਂ ਚ ਬਿਜੀ ਆਉਂਦੀ ਹੈ ਦਿਮਾਗ ਚ, ਐ ਹੁੰਦਾ। ਏਦਾਂ ਨਿੱਕੀ 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 ਚੀਜ਼ ਸਾਂਭੀ ਦੀ ਹੈ, ਫਿਰ ਅਗਲੇ ਦੀ ਬੰਦਾ ਲੋੜ ਬਣ ਜਾਂਦਾ, ਮਜਬੂਰੀ ਬਣ ਜਾਂਦਾ, ਕਿਉਂਕਿ ਅਗਲਾ ਕਹਿੰਦਾ ਵੀ ਜੇ ਤੂੰ ਚਲ ਗਿਆ ਮੇਰਾ ਕੰਮ ਰੁਕ ਜਾਣਾ, ਮੈਨੂੰ ਤੇ ਪਤਾ ਹੀ ਨਹੀਂ ਕਿੱਥੇ ਕੀ ਹੈ, ਕਿੱਥੇ ਕੀ ਹੈ, ਤੈਨੂੰ ਸਾਰਾ ਪਤਾ। ਤੇ ਫਿਰ ਅਗਲੇ ਦੀਆਂ ਗਲਤੀਆਂ ਵੀ ਇਗਨੋਰ ਕਰਨੀਆਂ ਪੈ ਜਾਂਦੀਆਂ, ਕੋਈ ਕੰਮ ਨਹੀਂ ਚੱਲਣਾ, ਏਦਾਂ ਹੀ ਨਹੀਂ ਹੋਣਾ। ਫਿਰ ਇੱਕ ਜਦੋਂ ਸਾਰਾ ਕੰਮ ਸਾਂਭ ਲਿਆ, ਪਤਾ ਸਾਰਾ ਲੱਗ ਗਿਆ, ਫਿਰ ਕਰਤੀ ਗਲਤੀ, ਫਿਰ ਆਪਣੇ ਦਿਮਾਗ ਚ ਕੀ ਆਉਣਾ ਵੀ ਯਾਰ ਕੰਮ ਖੜ ਜਾਣਾ, ਤੇ ਫਿਰ ਗਲਤੀਆਂ ਵੀ ਕਾਹਦੇ ਨਾਲ, ਗਲਤੀਆਂ ਲੁਕ ਜਾਂਦੀਆਂ ਆਪਣੀ ਕੁਆਲਿਟੀ ਦੇ ਨਾਲ, ਆਪਣੇ ਗੁਣ ਦੇ ਨਾਲ, ਜਿੰਨੀਆਂ ਗਲਤੀਆਂ ਵੀ ਹੁੰਦੀਆਂ ਉਹ ਵੀ ਲੁਕ ਜਾਂਦੀਆਂ। ਇੱਕ ਚੀਜ਼ ਹਾਵੀ ਕਰ ਲਈ ਤੇ ਨਿੱਕੀਆਂ ਨਿੱਕੀਆਂ ਗਲਤੀਆਂ ਲੁਕਣ ਲੱਗ ਜਾਂਦੀਆਂ, ਤੇ ਕਈਆਂ ਲਈ ਬਹਾਨਾ ਹੀ ਚਾਹੀਦਾ ਹੁੰਦਾ ਵੀ ਇਹ ਗਲਤੀ ਕਰੇ ਸਹੀ ਤੇ ਇਹਨੂੰ ਕੱਢੀਏ, ਕਿਉਂਕਿ ਵਿਹਲਾ ਕਰਦਾ ਕੱਖ ਨਹੀਂ। ਕਈ ਬੰਦੇ ਇੱਦਾਂ ਦੇ ਹੁੰਦੇ ਨੇ, ਆਉਂਦੀ ਹੈ ਨਾ ਗੱਲ ਪਕੜ ਚ, ਤਾਂ ਕਰਕੇ ਮੇਰੀ ਗੱਲ ਤੁਸੀਂ ਇਹ ਸਮਝਿਓ, ਇਹ ਭਰਾਵੋ ਮੇਰਿਓ, ਚਾਹੇ ਸਿੰਘੋ ਭਰਾਓ ਜੋ ਹੋ ਤੁਸੀਂ, ਇਹ ਗੱਲ ਆਪਣੇ ਬੱਚਿਆਂ ਨੂੰ ਸਮਝਾਇਓ, ਆਪਣੇ ਨਿਆਣਿਆਂ ਨੂੰ ਦੱਸਿਓ, ਅੱਗੇ ਦੱਸਿਓ, ਅਗਲੀ ਪੀੜ੍ਹੀ ਚ ਦੱਸਿਓ ਵੀ ਐ ਕਾਮਯਾਬੀ ਹੁੰਦੀ ਹੈ। ਕਿਸੇ ਦਫ਼ਤਰ ਚ ਜਾਓਗੇ ਨਾ, ਕਿਸੇ ਮਹਿਕਮੇ ਚ ਜੇ ਤੁਹਾਡੇ ਨਿਆਣੇ ਵੜ ਗਏ, ਉਹਨਾਂ ਨਿਆਣਿਆਂ ਨੇ ਧਰਨੇ ਲਾ ਕੇ ਨਹੀਂ ਕਹਿਣਾ ਵੀ ਮੈਨੂੰ ਹੱਕ ਦਿਓ, ਮੇਰਾ ਹੱਕ ਹੈ, ਮੇਰਾ ਹੱਕ ਹੈ, ਐ ਨਹੀਂ ਕਹਿਣਾ, ਫਰਜ਼ ਨਿਭਾ ਕੇ ਹੱਕ ਲੈਣੇ ਨੇ। ਕੀ ਕਰਕੇ? ਫਰਜ਼ ਨਿਭਾ ਕੇ। ਤੇ ਨਿਆਣੇ ਨੂੰ ਕੀ ਸਿਖਾਉਣਾ? ਹੱਕਾਂ ਲਈ ਧਰਨਾ ਨਾ ਲਾਈ, ਨਿਆਣੇ ਨੂੰ ਸਿਖਾਉਣਾ ਆਪਣੇ ਫਰਜ਼ ਨਿਭਾਈ, ਫਰਜ਼। ਜਦੋਂ ਫਰਜ਼ ਨਿਆਣੇ ਨੂੰ ਸਿੱਖ ਗਿਆ, ਹੱਕ ਤੇ ਯਾਰ ਖੋ ਲੈਣਾ ਹੁੰਦਾ, ਹੱਕ ਤੇ ਮਿਲਦਾ ਹੈ, ਫਰਜ਼ ਨਿਭ ਜਾਂਦਾ ਨਾ ਜਦੋਂ, ਹੱਕ ਤੇ ਮਿਲਦਾ, ਫਰਜ਼ ਨਿਭਾਉਣਾ ਪੈਂਦਾ। ਫਰਜ਼ ਨਿਭਾਈ ਜਾਵੇ, ਉਹਦੇ ਚ ਲਗਾਤਾਰਤਾ ਰੱਖੇ, ਜ਼ਿੰਮੇਵਾਰ ਹੋਵੇ। ਹੁਣ ਅਗਲੇ ਨੂੰ ਆਪਾਂ ਕੰਮ ਲਾ ਕੇ ਆਏ ਆ, ਜਦੋਂ ਵੇਖਿਆ ਲੱਭਿਆ ਹੀ ਨਹੀਂ, ਠੀਕ ਹੈ ਨਾ, ਸਮਝਦੇ ਹੋ ਗੱਲ, ਹੁਣ ਕੰਮ ਲਾਇਆ ਸੀ, ਕਿੱਧਰ ਗਿਆ? ਸਾਹ ਵੀ ਚੜ ਗਿਆ, ਥੱਕ ਵੀ ਗਿਆ, ਹੁਣ ਚਾਹ ਮੰਗਾ ਲਈ, ਹੁਣ ਰੋਟੀ ਮੰਗਾ ਲਈ, ਹੁਣ ਤੋਂ ਲੱਭਦਾ ਹੀ ਨਹੀਂ ਯਾਰ, ਸਾਰੇ ਅੰਬ ਹੀ ਲੈ ਗਿਆ ਤੋੜ ਕੇ, ਮਤਲਬ ਕਾਹਦਾ ਸੱਦਣਾ ਸੀ, ਕੀ ਫਾਇਦਾ ਹੋਇਆ? ਸਵਾਰਿਆ ਘੱਟ, ਵਿਗਾੜ ਜ਼ਿਆਦਾ ਗਿਆ, ਆ ਪਾਈਪ ਖੁੱਲ੍ਹਾ ਹੀ ਛੱਡ ਗਿਆ, ਸਵੇਰ ਨੂੰ ਪਾਣੀ ਪਾਣੀ ਦੇ ਬੂਟੇ ਸਾਰੇ ਸੁੱਕ ਗਏ, ਤੇ ਫਿਰ ਬੰਦਾ ਉਹ ਕਹੂਗਾ ਵੀ ਮੁੜ ਕੇ ਤੂੰ ਆ ਜਾ ਇੱਥੇ, ਅਗਲਾ ਕਹੂਗਾ ਯਾਰ ਤੂੰ ਤਾਂ ਕੰਮ ਕਰਦਾ ਘੱਟ, ਵਿਗਾੜਦਾ ਜ਼ਿਆਦਾ, ਸਵਾਰਦਾ ਘੱਟ, ਨੁਕਸਾਨ ਜ਼ਿਆਦਾ ਕਰਦਾ। ਫਿਰ ਅਗਲਾ ਕਹਿੰਦਾ ਦਿਹਾੜੀ ਵਾਲੇ ਤੂੰ ਕਰਾ ਲਾਂਗੇ, ਬਾਹਰਲੇ ਤੋਂ ਕਰਾ ਲਾਂਗੇ, ਛੱਡ ਪਰੇ ਤੂੰ ਕਰੀ ਨਾ, ਐ ਹੋ ਜਾਂਦਾ। ਫਿਰ ਇਹ ਗੱਲ ਆਪਣੇ ਬੱਚਿਆਂ ਨੂੰ ਸਿਖਾਉਣੀ, ਬੱਚੀਆਂ ਨੂੰ ਸਿਖਾਉਣੀ, ਹਰ ਇੱਕ ਨੂੰ ਸਿਖਾਇਓ, ਵੱਡੇ ਹੋਣਗੇ ਘਰਾਂ ਚ ਸੁਣਨ ਵਾਲੇ ਸਭ, ਆਪਣੇ ਬੱਚਿਆਂ ਨੂੰ ਸਿਖਾਓ ਵੀ ਮੈਨੇਜਮੈਂਟ ਸਕਿੱਲ ਪੈਦਾ ਕਰੋ, ਤੇ ਜਿਹੜੇ ਫਰਜ਼ ਨਿਭਾ ਕੇ ਹੱਕ ਲਓ, ਅਗਲੇ ਦੀ ਲੋੜ ਬਣ ਜਾਓ, ਅਗਲੇ ਦੀ ਮਜਬੂਰੀ ਬਣ ਜਾਓ, ਅਗਲੇ ਦੀ ਮਜਬੂਰੀ ਬਣ ਜਾਈਏ, ਇਦਾਂ ਦੀ ਸੋਚ ਬਣ ਜਾਣੀ ਚਾਹੀਦੀ। ਆਉਂਦੀ ਗੱਲ ਆ ਗਈ ਕਿ ਨਹੀਂ? ਕਿਉਂ ਕਾਜੀ ਸਾਹਿਬ ਤੁਹਾਡੇ ਗੱਲ ਪਕੜ ਜਾ ਗਈ? ਲਓ ਹੁਣ ਅਗਲੀ ਗੱਲ ਕਰੀਏ ਆਪਾਂ। ਹੁਣ ਟਾਈਮ ਹੀ ਹੋ ਗਿਆ 9 ਉੱਪਰ ਹੋ ਗਿਆ। ਸ਼ਬਦ ਚੱਲ ਰਿਹਾ ਆਪਣਾ ਆਪ ਤੂੰ ਕਬਹੂ ਨਾ ਛੋਡਸ ਸਵਾਨ ਪੂਛ ਜਿਉ ਰੇ। ਕਹਿੰਦੇ ਜਿਹੜਾ ਕੁੱਤਾ ਹੈ, ਕੁੱਤੇ ਦੀ ਪੂਛ ਹੈ ਜਿਹੜੀ ਸਿੱਧੀ ਦੀ ਹੁੰਦੀ, ਜਿੰਨੇ ਸਾਲ ਮਰਜ਼ੀ ਪਈ ਰਹੇ। ਤੇ ਨੌਵੇਂ ਪਾਤਸ਼ਾਹ ਦਾ ਸ਼ਬਦ ਹੈ ਜਿਹੜਾ ਇਹ ਜਗ ਮੀਤ ਨਾ ਦੇਖਿਓ ਕੋਈ, ਇਹ ਜਰਾ ਸ਼ਬਦ ਦੀਆਂ ਪੰਕਤੀਆਂ ਦੁਹਰਾ ਦਿਓ। ਇਹਦੇ ਵਿੱਚ ਵੀ ਆਉਂਦਾ ਵੀ ਕੁੱਤੇ ਦੀ ਪੂਛ ਵਾਲਾ ਕੰਮ ਹੈ ਮੇਰੇ ਮਨ ਦਾ।
ਸਵਾਨ ਪੂਛ ਜਿਉ ਭਇਓ ਨਾ ਸੁਦੋ, ਬਹੁਤ ਜਤਨ ਮੈਂ ਕੀਨੋ, ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਨੀਨੋ।
ਚਲੋ ਜੀ ਆਪਾਂ ਹੁਣ ਇਹਨੂੰ ਵਿਸਥਾਰ ਨਾ ਕਰੀਏ ਤੇ ਅਗਲੀਆਂ ਪੰਕਤੀਆਂ ਪੜਿਓ ਭਾਈ।
ਇੱਕ ਪਾਖੰਡੀ ਨਾਮ ਨਾ ਰਾਚੇ, ਇੱਕ ਹਰ ਹਰ ਚਰਣੀ ਰੇ, ਪੁਰਬ ਲਿਖਿਆ ਪਾਵਰ ਰਸਨਾ ਨਾਮ ਜਪ ਰੇ।
ਕਹਿੰਦੇ ਇੱਕ ਪਖੰਡ ਕਰਨਾ ਹੀ ਕਈਆਂ ਨੂੰ ਚੰਗਾ ਲੱਗਦਾ, ਨਾਮ ਵਿੱਚ ਨਹੀਂ ਰਚਦੇ, ਗਿਆਨ ਵਾਲੇ ਪਾਸੇ ਨਹੀਂ ਤੁਰਦੇ, ਤੇ ਇੱਕ ਹਰ ਹਰ ਚਰਨੀ ਰੇ, ਇੱਕ ਉਧਰ ਨੂੰ ਲੱਗੇ ਹੁੰਦੇ ਨੇ ਤੇ ਇੱਕ ਕਹਿੰਦੇ ਪਖੰਡ ਵਾਲੇ ਪਾਸੇ ਹੀ ਲੱਗੇ ਹੁੰਦੇ ਨੇ। ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪਰੇ, ਇੱਕ ਗਿਆਨ ਵਾਲੇ ਪਾਸੇ ਤੁਰਦੇ ਹੈ ਤੇ ਪਿਛਲੇ ਕਰਮਾਂ ਦਾ ਫਲ ਪਾਉਂਦੇ। ਪਿਛਲੇ ਦਾ ਮਤਲਬ ਇਸ ਜਨਮ ਵਿੱਚ ਜੋ ਪਿੱਛੇ ਕੀਤਾ, ਪੂਰਬ ਕਰਮ, ਪਿਛਲੇ ਜਨਮ, ਪਿਛਲੇ ਜਨਮ ਦੇ ਨਹੀਂ ਇਸ ਜਨਮ ਦੇ ਕਰਮ। ਇੱਕ ਪਿੱਛੇ ਜੇ ਗੱਲ ਵੀ ਆਈ ਸੀ ਵੀ ਜਨਮਾਂ ਦੀ ਖੇਡ ਕੀ ਹੈ, ਜਿਵੇਂ ਬਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਯਾਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ। ਚੇਤਾ ਕਰਾਇਓ ਆਪਾਂ ਇਸ ਵਿਸ਼ੇ ਤੇ, ਜਨਮਾਂ ਦੀ ਗੱਲ ਉਹ ਕਰਾਂਗੇ ਅਗਲਿਆਂ ਦੀਵਾਨਾਂ ਵਿੱਚ। ਇੱਕ ਗੱਲ ਹੋਰ ਲਾਈਵ ਵਿੱਚ ਕਰਦੇ ਹਾਂ ਭਈ, ਜਿਹੜਾ ਪ੍ਰੋਗਰਾਮ ਆਪਾਂ ਕਰਦੇ ਹਾਂ ਸੈਚ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਕਰਿਆ ਕਰਾਂਗੇ ਇੱਦਾਂ ਹੀ ਜਿਵੇਂ ਹੁੰਦਾ ਹੈ। ਤੇ ਆਪਾਂ ਇੱਕ ਰੋਜ਼ ਦਾ ਜਿਹੜਾ ਪ੍ਰੋਗਰਾਮ ਪਰਮੇਸ਼ਵਰ ਦੁਆਰ ਕੀਰਤਨ ਦਾ ਹੁੰਦਾ ਹੀ ਹੈ, ਤੇ ਮੈਂ ਸੋਚਦਾ ਆਪਾਂ ਜਿਵੇਂ ਗੱਲ ਕਰਦੇ ਹੀ ਸੀ ਕਿ ਭਾਈ ਸੁਰਿੰਦਰ ਸਿੰਘ ਹੋਣੀ ਤੇ ਸੁਰਮਨਦੀਪ ਸਿੰਘ ਹੋਣੀ ਤੇ ਗੁਰਪ੍ਰੀਤ ਸਿੰਘ, ਇੱਦਾਂ ਆਪਾਂ ਚਾਰ ਦਿਨ ਜਿਹੜੇ ਖਾਲੀ ਹੁੰਦੇ ਉਹਦੇ ਵਿੱਚ ਪ੍ਰੋਗਰਾਮ ਕਰ ਲਿਆ ਕਰੋ। ਤੇ ਲਾਈਵ ਵਾਲੇ ਜਿੰਨੇ ਸੁਣਨ ਵਾਲੇ ਨੇ ਤੁਹਾਨੂੰ ਬੇਨਤੀ ਹੈ ਕਿ ਢੱਡਰੀਆਂ ਵਾਲੇ ਇੱਕ ਯੂਟਿਊਬ ਚੈਨਲ ਜਿਹੜਾ ਬਣਿਆ ਉਹਨੂੰ ਸਬਸਕ੍ਰਾਈਬ ਕਰ ਲਓ, ਤੇ ਉਹਦੇ ਉੱਤੇ ਲਾਈਵ ਯੂਟਿਊਬ ਚੈਨਲ ਤੇ ਜਿਹਨੇ ਵੇਖਣਾ ਹੈ ਉਹ ਤੇ ਢੱਡਰੀਆਂ ਵਾਲਾ, ਜੇ ਢੱਡਰੀਆਂ ਵਾਲੇ ਉਹ ਚੈਨਲ ਦੇ ਉੱਤੇ ਆਏ ਕਰੇਗਾ ਯੂਟਿਊਬ ਤੇ, ਤੇ MP ਜਿਹੜੀ ਆਪਣੀ ਫੇਸਬੁੱਕ ਪੇਜ ਹੈ ਉਹਦੇ ਉੱਤੇ ਵੀ ਲਾਈਵ ਹੋ ਜੇ ਕਰੇਗਾ, ਜਿਹਦੇ ਵਿੱਚ ਸੋਮਵਾਰ ਤੇ ਮੰਗਲਵਾਰ ਦੋ ਦਿਨ ਸੁਰਮਨਦੀਪ ਸਿੰਘ ਕਥਾ ਤੇ ਤੁਸੀਂ ਕੀਰਤਨ ਕਰੋ ਗੁਰੂ, ਡੇਢ ਘੰਟਾ ਟਾਈਮ ਰੱਖੋ 6:30 ਤੋਂ 8, 6:30 ਸ਼ੁਰੂ ਕਰਕੇ 8 ਵਜੇ ਸਮਾਪਤੀ, ਕੀਰਤਨ ਹੁੰਦਾ ਹੀ ਹੈ ਉਹਦੇ ਵਿੱਚ। ਜਿੰਨੇ ਇੱਥੇ ਰਹਿਣ ਵਾਲੇ ਨੇ ਜਿਵੇਂ ਜਗਤਾਰ ਹੈ ਸਾਰੇ ਜਿੰਨੇ ਵੀ ਹੈ ਉਹ ਫਿਰ ਬੋਲਣ ਮਾਈਕ ਕੀਰਤਨ, ਇਹ ਬੱਚੇ ਸਾਰੇ ਜਿਹੜੇ ਨੇ ਭਾਈ ਸੁਰਿੰਦਰ ਸਿੰਘ ਦਾ ਜਥਾ ਵੀ ਹੈ, ਕੀਬੋਰਡ ਵਜਾਉਣ ਵਾਲੇ ਮੁੰਡੇ ਵੀ ਹੈ, ਕਾਜੀ ਸਾਹਿਬ ਤੇ ਸਾਡੇ ਹੈ ਹੀ ਨੇ, ਉਹ ਤੇ ਸਾਰੇ ਆਪਣੇ ਬੰਦੇ ਜਿੰਨੇ ਵੀ ਨੇ ਉਹ ਵੀ, ਤੇ ਜਿਹੜੇ ਇੱਥੇ ਹੈਗੇ ਹੁੰਦੇ ਆ ਉਹ ਬੈਠਣ ਨਾਲ ਜ਼ਰੂਰ। ਸ਼ਾਮ ਦੇ ਕੀਰਤਨ ਵਿੱਚ ਇਹ ਵੀ ਹੈ ਮੁੰਡਾ ਇਹਦਾ ਸਰਬਜੀਤ ਸਿੰਘ ਦਾ, ਗ੍ਰੰਥੀ ਸਿੰਘ ਦਾ, ਤੇ ਸਾਰੇ ਜਿੰਨੇ ਵੀ ਇੱਥੇ ਇਹ ਸਭ ਕਰਨ ਕੀਰਤਨ, ਮਤਲਬ ਕੀਰਤਨ ਨਾਲ ਹੈਲਪ ਕਰਨ, ਸਾਜ ਵਜਾ ਲੈਣ। ਤੇ ਉਹਦੇ ਵਿੱਚ ਸੋਮਵਾਰ ਤੇ ਮੰਗਲਵਾਰ ਤੁਸੀਂ ਕਰਿਆ ਕਰੋ, ਤੇ ਬੁੱਧਵਾਰ ਤੇ ਵੀਰਵਾਰ ਭਾਈ ਸੁਰਿੰਦਰ ਸਿੰਘ, ਉਹਨਾਂ ਨੇ ਕੀਰਤਨ ਆਪੇ ਕਰ ਲੈਣਾ, ਇੱਥੇ ਫਿਰ ਕੀਰਤਨ ਗੁਰਪ੍ਰੀਤ ਸਿੰਘ ਕਰੇ ਤੇ ਸੁਰਮਨਦੀਪ ਸਿੰਘ ਕਥਾ, ਡੇਢ ਘੰਟਾ। ਚਲੋ ਆਨੰਦ ਬਣਿਆ ਹੋਵੇ ਭਾਵੇਂ ਪੌਣੇ 2 ਘੰਟੇ ਲਾਓ, ਦਰਬਾਰ ਖੁੱਲ੍ਹਾ ਹੁੰਦਾ, ਜਿਹੜੀ ਸੰਗਤ ਆ ਕੇ ਬੈਠਣਾ ਚਾਹੇ ਬੈਠ ਜਾਏ, ਸੁਣਨਾ ਚਾਹਣ ਸੁਣ ਲੈਣ, ਪਰਮੇਸ਼ਰ ਦੁਆਰ ਵਾਲੇ ਹੈਗੇ ਜਿਹੜੇ ਬਹਿਣਾ ਚਾਹੁੰਦੇ ਨੇ ਬਹਿ ਜਾਣ, ਤੇ ਉਹ ਫਿਰ MP ਚੈਨਲ ਦੇ ਉੱਤੇ ਜਿਹੜੀ ਫੇਸਬੁੱਕ ਦੇ ਉੱਤੇ ਆਪਾਂ ਲਾਈਵ ਕਰ ਲਿਆ ਕਰੋ, ਤੇ ਢੱਡਰੀਆਂ ਵਾਲੇ ਯੂਟਿਊਬ ਚੈਨਲ ਢੱਡਰੀਆਂ ਵਾਲੇ ਉਹਦੇ ਤੇ ਕਰ ਲਿਆ ਕਰੀਏ, ਤੇ 7 ਦਿਨ ਫਿਰ ਪ੍ਰੋਗਰਾਮ ਹੋ ਜਾਇਆ ਕਰੇਗਾ। ਮੈਂ ਨੋਟ ਕਰਦਾ 60 ਦੀਵਾਨ ਲਾਏ ਆਪਾਂ ਲੋਕਡਾਊਨ ਚ, 4.5 ਮਹੀਨਿਆਂ ਵਿੱਚ 60 ਦੀਵਾਨ ਲਾਏ, 2 ਮਹੀਨੇ ਲਾਏ, ਲਗਾਤਾਰ। ਤੇ ਇਸੇ ਤਰ੍ਹਾਂ ਹੁਣ ਜੇ ਆਪਾਂ 7 ਦਿਨ ਕਰੀਏ ਲਗਾਤਾਰ ਇਦਾਂ ਹੀ ਚੱਲਦਾ ਰਹੇ, 3 ਦਿਨ ਫਿਰ ਆਪਣੀ ਟਰਨ ਹੈ ਤੇ 2 ਦਿਨ ਤੁਸੀਂ ਤੇ 2 ਦਿਨ ਤੁਸੀਂ, ਇਦਾਂ ਆਪਾਂ ਕਰ ਲਿਆ ਕਰੀਏ, ਮਤਲਬ 7 ਦਿਨ ਹੋ ਜਾਏ। ਤੇ ਜਦੋਂ ਆਪਾਂ 3 ਦਿਨ ਆ ਲਾਸਟ ਕਰਨਾ ਹੁੰਦਾ ਉਹ ਫਿਰ MP ਚੈਨਲ ਤੇ ਜਿਹੜਾ ਲਾਈਵ ਚੱਲਦਾ ਯੂਟਿਊਬ ਤੇ ਉਹਦੇ ਤੇ ਹੋਵੇ, ਉਹ ਉਵੇਂ ਜਿਵੇਂ ਪ੍ਰੋਗਰਾਮ ਪੁਰਾਣਾ ਚੱਲਦਾ ਉਵੇਂ ਚੱਲਦਾ ਰਹੇਗਾ। ਸੋ ਇਹ ਸਾਰੇ ਜਣੇ ਨੋਟ ਕਰ ਲਿਓ, ਧਿਆਨ ਦੇ ਦਿਓ। ਬਾਕੀ ਭਾਈ ਸਾਰੇ ਸਾਰੇ ਦੀਵਾਨ ਸੁਣਿਆ ਕਰੋ, ਇਕੱਲੇ ਇਕੱਲੇ ਬੰਦੇ ਜਿਹੜੇ ਘਰਾਂ 'ਚ ਬਹਿ ਕੇ ਸੁਣਦੇ ਆ, ਸਾਰਾ ਦੀਵਾਨ ਸੁਣਨ, ਉਹਨਾਂ ਨੂੰ ਸਾਰਾ ਕੁਝ ਕਲੀਅਰ ਹੋ ਜਾਂਦਾ। ਕਿਉਂਕਿ ਹੁਣ ਇੱਕ ਨਹੀਂ, ਇਹ ਪੰਛੀ ਇਕੱਲਾ ਇਹ ਸਾਰੇ ਸ਼ਿਕਾਰੀ ਬਣੇ ਹੋਏ ਆ, ਜਿਹੜੇ ਜਾਗਰੂਕ ਵੀ ਸ਼ਿਕਾਰੀ ਬਣ ਕੇ ਵੀ ਆਹ ਗਲਤ ਹੈ ਜੀ, ਐਂ ਬੋਲਦੇ ਆ ਜੀ, ਐਂ ਕਰਦੇ ਆ ਜੀ, ਸਾਰੇ ਲੱਗੇ ਪਏ ਆ, ਸਾਰਾ ਜ਼ੋਰ ਲੱਗਿਆ ਪਿਆ। ਤੇ ਚਲੋ ਆਪਣਾ ਆਪਾਂ ਆਪਣਾ ਕੰਮ ਕਰਦੇ ਰਹਿਣਾ। ਬਹੁਤ ਬੜੀ ਖੁਸ਼ੀ ਹੈ ਇਸ ਗੱਲ ਦੀ, ਹਿੱਲ ਜੁੱਲ ਹੋ ਰਹੀ ਹੈ, ਗੱਲ ਮਤਲਬ ਗੱਲ ਠੀਕ ਕਹਿ ਰਿਹਾ। ਵਿਰੋਧ ਜਿਹੜਾ ਹੁੰਦਾ ਨਾ, ਤੇ ਚਾਹੀਦਾ ਇਹ ਹੈ ਵੀ ਜਿੰਨੇ ਰੇਡੀਓ ਤੇ ਬੋਲਦੇ ਆ ਵੀ ਢੱਡਰੀਆਂ ਵਾਲੇ ਗਲਤ ਪ੍ਰਚਾਰ ਕਰਦੇ ਆ, ਇਹ ਬੋਲਿਆ ਕਰੋ ਵੀ ਸਾਰਾ ਦੀਵਾਨ ਸੁਣੋ ਭਾਈ, ਤੁਹਾਨੂੰ ਪਤਾ ਲੱਗੇ ਵੀ ਬਕਵਾਸ ਕੀ ਕਰਦੇ ਆ। ਕਹਿਣ ਨਾ ਕਹਿੰਦੇ ਨੀ, ਕੱਟ ਕੇ ਸੁਣਾਉਂਦੇ ਆ, ਸਾਰੀ ਗੱਲ ਨੀ ਸੁਣਾਉਂਦੇ, ਉਵੇਂ ਨੀ ਸੁਣਾਉਂਦੇ ਜਿਵੇਂ ਸੁਣਾਉਣਾ ਚਾਹੀਦਾ। ਸੋ ਇਸ ਕਰਕੇ ਗਿਆਨ ਲਈਏ ਤੇ ਆਪਣੇ ਆਪ ਨੂੰ
ਐਸਾ ਸਤਿਗੁਰ ਜੇ ਮਿਲੈ, ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਐਸਾ ਸਤਿਗੁਰ ਜੇ ਮਿਲੈ, ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ
कृष्ण सेव धाम है,
धाम है, धाम है, धाम है, गुरु श्री हर कृष्ण सेव धाम है,
गोदी तन है, तन है, तन है, गुरु तेग बहादुर सेव धाम है,
तन है, तन
है, पढ़ो
पढ़ो
मेरे कलगियां वाले धन है, गुरु गोबिंद सिंह साहिब धन है,
मेरे कलगियां वाले धन है, गुरु गोबिंद सिंह साहिब धन है,
धन है, धन है, धन है, गुरु ग्रंथ साहिब जी धन है, धन है,
धन है, धन है,
धन है,
मेरा पंथ खालसा
धन है, धन है, धन है, धन है, तेरी साध संगत जी धन है, वाहेगुरु वाहेगुरु बोल मना, वाहेगुरु वाहेगुरु बोल,
वाहेगुरु वाहेगुरु बोल मना, वाहेगुरु वाहेगुरु
बोल, क्यों फिर तैं डामा डोल मना, फिर तैं डामा डोल,
फिर तैं
गुरु कहिए सदा सुखी रहिए,
वाहेगुरु कहिए सदा सुखी रहिए,
वाहेगुरु कहिए सदा सुखी रहिए,
वाहेगुरु कहिए सदा सुखी
रहिए, ओ जी वाहेगुरु वाहेगुरु गो, वाहेगुरु वाहेगुरु
जियो पिंड साब तेरा वाहेगुरु कहो नानक साब तेरी वड्याई कोई नाउ ना जाने मेरा वाहेगुरु।
अरदास एक ओवंकार श्री वाहेगुरु जी की फतेह श्री भगवती जी सहाये वार श्री भगवती जी की पातशाही दसवें प्रथम भगवती सिमर कह गुरु नानक लई त्याए फिर अंगद गुर ते अमरदास रामदास हुई सहाय अर्जन हर गोबिंद नूं सिमराओ श्री हर राय श्री हर कृष्ण त्याई है जिस जिथे सब दुख जाए तेग बहादुर सिमरै करनाउनी दया वै ताए सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसवें पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी पंजा प्यारियां चौहां साहबजादियां चालियां मुकतियां हठियां जपियां तपियां जिन्हां नाम जपिया वन छकिया दिग चलाई ते गवाही दे कंडिट कीता तिन्हां प्यारियां सचारियां दी कमाई दा ध्यान तरके खालसा जी बोलो जी जिन्हां सिंघां सिंघड़ियां ने धर्म हे सिस दिते बन बन गटाए खोपरियां लोहाइयां चरखियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संस वासां नाल निवाही तिन्हां दी कमाई दा ध्यान रखे खालसा जी बोलो जी पंजा तख्तां सरबत गुरुद्वारियां दा ध्यान रखे बोलो जी प्रथमें सरबत खालसा जी की अरदास है जी सरबत खालसा जी को वाहेगुरु 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 चित्यावे चित्यावन का सदका सर्ब सुख होवे जहां जहां खालसा जी साहिब तहां तहां रचिया रियाई देख तेग फते बिरद की पैज पंथ की जीत श्री साहब जी सहाय खालसा जी के बोल बाले बोलो जी सिखां नूं सिखी दान केस दान रह दान विवेक दान विसाह दान भरोसा दान दाना सरदान नाम दान श्री अमृतसर जी दे इशनान चमकियां झंडे वूंगे जुगो जुग अटल धर्म का जयकार खालसा जी बोलो जी सिखां दा मन नीवा मत उची मत दा राखा आप वाहिगुरु हे अकाल पुरख अपने पंथ दे सदा सहाय दतार जीओ श्री ननकाणा साहिब होर गुरुद्वारियां गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो हिन माणिया दे माण नेताणिया दे ताण ने ओटिया दी ओट सच्चे पिता वाहिगुरु जी आप जी दे हजूर अरदास बिनती सतगुरु जी आप जी ने कृपा कीती गुरुद्वारा परमेश्वर द्वार साहब सच्चे पातशाह जी हफ्तावारी समागम विच अज दूसरे दिन रात्रि दे दीवान सजाए सजे दीवाना विच आप जी दे जथियां ने गुरबाणी दियां विचारां कीतियां हरी जस कीर्तन होया सतगुरु जी बाणी पढ़दियां कीर्तन करदियां अनेकां प्रकार दियां गलतियां हो जांदियां अपने बच्चे समझ के माफ करना अगे तो शुद्ध ते स्पष्ट गुरबाणी पढ़न दा कीर्तन करन दा बल बख्शना संगतां दियां हाजरियां दर प्रवान करनियां तिल फुल भेटा प्रवान करनी सतगुरु जी आईयां संगतां नूं गुरमत दी सोझी बख्शनी जी कृपा करो आईयां संगतां नूं हुक्मनामा बख्शो हुक्मनामे ते चलण दे बल बख्शो जी सही प्यारे मेल जिन्हां मिलिया आप जी दा नाम चितावे जी नानक नाम चढ़दी कला बोले सो निहाल वाहे गुरु जी का खालसा वाहे गुरु जी की फतेह
वाहे गुरु जी सो कहो टल गुरु सेविए एह निस सहज सुभाए दर्शन परसे गुरु के जन्म मरण दुख जाए वाहिगुरु जी तनासरी महला पहला जियो तपत है बारों बार तप तप खपे बहुत बेकार जै तन बाणी बिसर जाए ज्यों पक्का रोगी विल लाए जियो तपत है बारों बार तप तप खपे बहुत बेकार ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਕੰਨ ਕੀਤੇ ਅਖੀਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਜੇ ਤਾਂ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦੋਸ਼ ਮੋਹ ਚਲਿਆ ਲਾਏ ਦਰਗਾਹ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਜੇ ਕੋ ਡੂਬੈ ਫਿਰ ਹੋਵੇ ਨਾਨਕ ਸਾਚਾ ਸਰਬਦਾਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।